ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਕਿੱਥੇ ਟਨ?
ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ।
ਹਾਂਜੀ, ਪੜ੍ਹੋ ਸਾਰੇ।
ਪੁੱਛਣ ਗੱਲ ਇਮਾਨ ਦੀ,
ਈਮਾਨ ਦੀ, ਜਿਹੜੀ ਜੀ ਬਿਹਾਰੀ ਦੀ, ਇਮਾਨ ਨਹੀਂ ਕਹਿਣਾ, ਜਿਹੜੀ ਬਿਹਾਰੀ ਲਾਓ ਨਾ,
ਈਮਾਨ ਦੀ।
ਪੁੱਛਣ ਗੱਲ ਈਮਾਨ ਦੀ,
ਗੱਲ ਇਮਾਨ ਦੀ,
ਕਾਜੀ ਮੁੱਲਾਂ ਇਕੱਠੇ ਹੋਈ।
ਕਾਜੀ ਮੁੱਲਾਂ ਇਕੱਠੇ ਹੋਈ,
ਕਿਸੇ ਕੋਲ ਪਾਠ ਇਕੱਠੇ ਤਾਂ ਨਹੀਂ ਨਾ ਹੈਗਾ, ਇੜੀ ਹੋਵੇ ਨਾ ਇਕੱਠੇ ਕਰ ਲਈ, ਸਾਰੀ ਇੜੀ ਨੂੰ ਸਿਆਰੀ ਸਹਿਤ ਹੀ ਆ।
ਹਾਂਜੀ,
ਓਕੇ। ਹੁਣ ਮਾਸੇ ਪਾਸੇ ਦੇ ਪਾਸ ਸਾਰੇ ਜਿਹੜੇ ਸੀ ਕਾਜੀ ਵੀ, ਕਾਜੀ ਕੌਣ? ਜਿਹੜੇ ਧਰਮ ਦੇ ਉਹਨਾਂ ਦੇ ਗਿਆਤਾ ਜੱਜ ਲੋਕ ਜਿਹੜੇ ਸੀ, ਜੋ ਸ਼ਰ੍ਹਾਂ ਦੇ ਮੁਤਾਬਕ ਫੈਸਲੇ ਦੇਣ ਵਾਲੇ, ਉਹਨਾਂ ਨੂੰ ਕਾਜੀ ਕਹਿੰਦੇ। ਮੁੱਲਾਂ ਜਿਹੜੇ ਵਿਦਵਾਨ ਲੋਕ ਵਿੱਦਿਆ ਵਿੱਚ ਵਿੱਦਿਆ ਪੜ੍ਹਾਉਣ ਵਾਲੇ, ਉਹਨਾਂ ਨੂੰ ਮੁੱਲਾਂ ਕਹਿੰਦੇ ਨੇ। ਜਾਂ ਮੁੱਲਾਂ ਦਾ ਕੰਮ ਹੁੰਦਾ ਸੀ ਜਿੱਥੇ ਵਿੱਦਿਆ ਪੜ੍ਹਾਉਣੀ, ਨਾਲ ਨਾਲ ਕੋਈ ਪੁਰਾਣੀ ਚੜ੍ਹਾਈ ਕਰ ਗਿਆ, ਉਹਦਾ ਸੰਸਕਾਰ ਦੀ ਰਸਮ ਸਾਰੀ ਮੁੱਲਾਂ ਲੋਕੇ ਨਿਭਾਉਂਦੇ, ਅਤੇ ਜਾਂ ਵਾਂਗ ਦੇਣ ਦੀ ਡਿਊਟੀ। ਹਾਂਜੀ, ਇਉਂ ਕਾਜੀ ਅਤੇ ਮੁੱਲਾਂ ਜਿਹੜੇ ਨੇ ਇਕੱਠੇ ਹੋਏ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸੋਂ। ਪੁੱਛਣ ਗੱਲ ਇਮਾਨ ਦੀ, ਮਜ਼ਹਬ ਦੀ ਗੱਲ ਪੁੱਛਣ ਲੱਗੇ ਨੇ, ਧਰਮ ਦੀ ਗੱਲ ਪੁੱਛਣ ਲੱਗੇ ਨੇ। ਇਮਾਨ ਨਾ ਮਜ਼ਹਬ, ਧਰਮ ਫਾਰਸੀ ਬੋਲੀ 'ਚ ਇਮਾਨ ਧਰਮ ਨੂੰ ਕਹਿੰਦੇ ਨੇ, ਮਜ਼ਹਬ ਨੂੰ ਕਹਿੰਦੇ ਨੇ। ਅੱਗੇ ਜੀ,
ਵੱਡਾ ਸਾਂਗ ਵਰਤਾਇਆ,
ਠੀਕ,
ਲੱਖ ਨਾ ਸਕੈ ਕੁਦਰਤ ਕੋਈ।
ਆਹ ਲੱਖ ਪੁੱਲਾ ਹੀ ਪੜ੍ਹਨਾ ਇੱਥੇ, ਲੱਖ ਦੀ ਗਿਣਤੀ ਦਾ ਵਾਚਕ ਨਹੀਂ, ਲੱਖ ਨਾਮ ਜਾਣਨ ਦਾ ਹੈ। ਜੇ ਭਾਰਾ ਕਰਕੇ ਪੜ੍ਹਾਂਗੇ ਲੱਖ, ਤਾਂ ਲੱਖਾਂ ਦੀ ਗਿਣਤੀ ਦਾ ਅਰਥ ਬਣ ਜਾਏਗਾ, ਇਸ ਕਰਕੇ ਇਹ ਲੱਖ ਨਾਮ ਜਾਣਨ ਤੋਂ ਭਾਵ ਹੈ, ਇਹਨੂੰ ਉਚਾਰਨ ਪੁੱਲਾ ਹੀ ਕਰਨਾ। ਵੱਡਾ ਸਾਂਗ ਵਰਤਾਇਆ,
ਵੱਡਾ ਸਾਂਗ ਵਰਤਾਇਆ,
ਲੱਖ ਨਾ ਸਕੈ ਕੁਦਰਤ ਕੋਈ,
ਲੱਖ ਨਾ ਸਕੇ ਕੁਦਰਤ ਕੋਈ, ਲੱਖ
ਸਕੇ ਪਾਠਕ ਸਕੈ,
ਸਕੈ
ਸਕੇ ਕਰ ਲਿਓ,
ਸਕੈ ਕੁਦਰਤ ਕੋਈ।
ਇਕਲਾ ਹੈ ਇੱਥੇ, ਉਹ ਸੋਧੀ ਹੋਈ ਆ ਪੋਥੀ, ਉੱਥੇ ਸਕੇ ਸਕੇ ਵੀ ਨਹੀਂ ਕਰਨਾ, ਕੱਕੇ ਦੀ ਇਕਲਾ ਕਰ ਲਓ, ਅੱਜ ਖਾਈ ਉੱਥੇ। ਹਾਂ, ਫਿਰ ਸਕੈ ਪੜ੍ਹਾਂਗੇ, ਸਕੇ। ਵੱਡਾ ਸੰਗ ਵਰਤਾਇਆ,
ਸੰਗ ਵਰਤਾਇਆ,
ਲੱਖ ਨਾ ਸਕੇ ਕੁਦਰਤ ਕੋਈ,
ਕੁਦਰਤ ਕੋਈ ਸਕੇ ਕੁਦਰਤ ਕੋਈ।
ਇਉਂ ਇਹ ਵਾਹਿਗੁਰੂ ਪਰਮੇਸ਼ਰ ਦਾ ਪਸਾਰਾ ਵੱਡਾ ਸੰਗ ਵਰਤਿਆ। ਸੰਗ ਹੁੰਦਾ ਕਿਸੇ ਚੀਜ਼ ਦੀ ਦੂਜੀ ਕਾਪੀ, ਕੋਈ ਕਰਦਾ ਉਹਨੂੰ ਸੰਗ ਕਹਿ ਦਿੰਦੇ ਹਾਂ, ਨਕਲ ਕਹਿ ਦਿੰਦੇ ਹਾਂ। ਸੋ ਜਿਹੜੀ ਇਸ ਵਾਹਿਗੁਰੂ ਪਰਮੇਸ਼ਰ ਨੇ ਵੱਡਾ ਇੱਕ ਸੰਗ ਵਰਤਾਇਆ, ਜਿਹਨੂੰ ਕੋਈ ਲੱਖ ਦਾ ਅਰਥ ਜਾਣ ਨਹੀਂ ਸਕਦਾ। ਅਕਾਲ ਪੁਰਖ ਦੀ ਕੈਸੀ ਕੁਦਰਤ ਹੈ, ਕੈਸੀ ਉਹਦੀ ਮਾਇਆ ਹੈ, ਕੈਸੀ ਉਹਦੀ ਸ਼ਕਤੀ ਹੈ। ਹਾਂਜੀ,
ਪੁੱਛਣ ਖੋਲ ਫੋਲ ਕਿਤਾਬ ਨੂੰ,
ਇਹ ਵੇਖਿਓ ਫੋਲ ਪਾਠ ਹੈ ਕਿ ਖੋਲ। ਹਾਂਜੀ, ਹਾਂ ਖੋਲ ਪਾਠ ਕਰੋ, ਠੀਕ ਹੈ।
ਹਿੰਦੂ ਵੱਡਾ ਕੇ ਮੁਸਲਮਾਨ ਹੋਈ,
ਇਹ ਉਹਨਾਂ ਨੇ ਪੁੱਛਿਆ ਸਵਾਲ, ਕਾਜ਼ੀਆਂ ਅਤੇ ਮੁੱਲਾਂ ਨੇ ਇਕੱਠੇ ਹੋ ਕੇ ਆਹ ਮਜ਼ਹਬ ਦੀ ਗੱਲ ਕੀਤੀ ਹੈ, ਅਤੇ ਖੋਲ ਕਰ ਲਓ ਜੀ ਫੋਲ ਦੀ ਬਜਾਏ, ਪੁੱਛਣ ਖੋਲ ਕਿਤਾਬ ਨੂੰ, ਫੱਫੇ ਦੀ ਬਜਾਏ ਖੱਖਾ ਕਰ ਲਿਓ। ਪੁੱਛਣ ਖੋਲ ਕਿਤਾਬ ਨੂੰ, ਕਿਤਾਬ ਨੂੰ ਖੋਲ ਕੇ ਪੁੱਛਦੇ ਨੇ ਆਪ, ਕਿਉਂਕਿ ਚਾਰ ਕਿਤਾਬਾਂ ਨੇ ਇਹਨਾਂ ਦੀਆਂ।
ਵਾਹਿਗੁਰੂ,
ਕਿਹੜੀਆਂ ਕਿਹੜੀਆਂ ਨੇ? ਤੌਰੇਤ, ਅੰਜੀਲ, ਜੰਭੂਰ, ਕੁਰਾਨ। ਇਉਂ ਕਿਤਾਬਾਂ ਨੂੰ ਖੋਲ ਕਰਕੇ ਉਹਨਾਂ ਨੇ ਪੁੱਛਣ ਲੱਗੇ ਨੇ ਸਵਾਲ ਪਾਤਸ਼ਾਹ ਜੀ ਨੂੰ, ਕੀ ਸਵਾਲ ਹੈ? ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਕਹਿੰਦੇ ਜੀ ਦੱਸੋ, ਹਿੰਦੂ ਵੱਡਾ ਕਿ ਮੁਸਲਮਾਨ? ਇਹ ਬੜਾ ਉਹਨਾਂ ਨੇ ਪਲੈਨ ਵੱਧ ਸਵਾਲ ਪੁੱਛਿਆ ਕਿ ਜੇ ਕਹਿਣਗੇ ਹਿੰਦੂ ਵੱਡਾ ਹੈ ਅਸੀਂ ਉਹਦੇ ਚਰਚਾ ਕਰਾਂਗੇ, ਹਿੰਦੂ ਕਿਵੇਂ ਵੱਡਾ ਹੋ ਸਕਦਾ ਤਾਂ ਕਾਫਰ ਹੈ, ਜੇ ਮੁਸਲਮਾਨ ਵੱਡਾ ਕਹਿਣਗੇ ਵੀ ਸਾਡੀ ਗੱਲ ਦੀ ਹੱਕ ਹੋਈ ਗਈ, ਉਹਨਾਂ ਦਾ ਆਸਾ ਤਾਂ ਇਹ ਸੀ। ਪਰ ਸਤਿਗੁਰ ਸੇ ਪਾਤਸ਼ਾਹ ਨੇ ਬਹੁਤ ਹੀ ਇਹਦਾ ਢੁਕਵਾਂ ਜਵਾਬ ਜਿਸ ਢੰਗ ਤਰੀਕੇ ਨੇ ਦਿੱਤਾ ਹੈ ਅੱਗੇ ਸਰਵਣ ਕਰੋ।
ਬਾਬਾ ਆਖੇ ਹਾਜ਼ੀਆਂ,
ਮਾਲਕ ਕਹਿੰਦੇ ਹਾਜ਼ੀ ਹੋ, ਕਿਉਂਕਿ ਉੱਥੇ ਹੱਜ ਕਰਨ ਵਾਲੇ ਜਿਹੜੇ ਆਏ ਹੋਏ ਸੀ ਉਹਨਾਂ ਨੂੰ ਹਾਜ਼ੀ ਕਹਿੰਦੇ ਨੇ। ਮੱਕੇ ਦੀ ਯਾਤਰਾ 'ਤੇ ਗਏ ਹੋਏ ਲੋਕਾਂ ਨੂੰ ਹਾਜ਼ੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਰੁਕਨਦੀਨ ਕਾਜ਼ੀ ਜਾਂ ਬਹਾਵਲਦੀਨ ਜਿਹੜੇ ਸੀ ਅਤੇ ਬਹਾਵਲਪੁਰ ਦੇ ਉਹ ਮਾਰੇ ਸ਼ਰਧਾਲੂ ਹੋਏ ਨੇ ਬਾਅਦ ਵਿੱਚ, ਉਹ ਵੀ ਉੱਥੇ ਹਾਜ਼ੀ ਇਕੱਠੇ ਨੇ। ਮਾਰੇ ਕਹਿ ਰਹੇ ਨੇ ਉਹਨਾਂ ਆਖੇ ਹਾਜ਼ੀਆਂ ਦੀ ਉਹਨੂੰ ਸੰਬੋਧਨ ਕਰਕੇ, ਬਾਬਾ ਆਖੇ ਹਾਜ਼ੀਆਂ,
ਆਖੇ ਹਾਜ਼ੀਆਂ,
ਐ ਸਾਰੇ ਹਾਜ਼ੀ ਲੋਕੋ, ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ।
ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ,
ਕੀ ਰੋਵੇ ਵਾਵੇ ਨਾਲ ਹੈ ਅੱਜ ਇਹਨਾਂ ਜਿੱਥੇ ਨਾ ਦੋਨੋਂ ਦੀ ਬਜਾਏ ਦੋਵੋਂ ਕਰ ਲਓ, ਪਾਠ ਸੋਧਿਆ ਹੋਇਆ ਹੈ ਦੋਵੋਂ ਪੋਥੀ 'ਤੇ। ਸ਼ੁਭ ਅਮਲਾਂ ਵਾਜੋਂ
ਦੋਨੋਂ ਰੋਈ,
ਦੋਵੇਂ ਦੋਨੋਂ ਦੋਵੇਂ ਦੋਵੇਂ ਪਾਠ ਕਰ, ਦੋਵੇਂ ਵਾਵੇ ਨਾਲ ਬਿੰਦੀ ਉੱਤੇ ਲਾ ਦੋਵੇਂ। ਇਹ ਮਾੜਾ ਫੈਸਲਾ ਹੈ, ਸਭ ਅਮਲਾਂ ਤੋਂ ਬਿਨਾਂ ਅਮਲ ਕੀ ਨੇ, ਕਰਨੀ ਵਾਲਾ ਜੀਵਨ, ਸ੍ਰੇਸ਼ਟ ਕਰਮ। ਇਹ ਫੈਸਲਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਕਿ ਭਾਈ ਸਾਡੇ ਮਤ ਮੁਤਾਬਕ ਤਾਂ ਹਿੰਦੂ ਜਿਹਦੀ ਕਰਨੀ ਚੰਗੀ ਹੈ ਉਹ ਵੀ ਸ੍ਰੇਸ਼ਟ ਹੈ, ਜਿਸ ਹਿੰਦੂ ਦੀ ਕਰਨੀ ਪ੍ਰਧਾਨ ਨਹੀਂ ਕੇਵਲ ਕਰਮਾਂ ਤੱਕ ਸੀਮਿਤ ਹੈ ਅਤੇ ਕਰਮ ਵੀ ਮਾੜੇ ਨੇ, ਪਾਪ ਕਰਮ ਵਾਲੀ ਕਰਨੀ ਹੈ, ਸੋ ਉਹ ਅਸੀਂ ਉਹਨੂੰ ਵੱਡਾ ਨਹੀਂ ਮੰਨਦੇ। ਤਦੇ ਨਾਮਦੇਵ ਜੀ ਨੇ ਵੀ ਬਾਣੀ ਵਿੱਚ ਆਖਿਆ ਸੀ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ। ਜੇ ਹਿੰਦੂ ਕੋਲ ਇਹ ਉਹਨਾਂ ਦੇ ਧਰਮ ਮੁਤਾਬਕ ਪੂਰਨ ਦਾ ਜੀਵਨ ਨਹੀਂ ਹੈਗਾ ਤਾਂ ਉਹਨੂੰ ਕਹਿ ਲਓ ਕਾਣਾ ਹੀ ਕਿਹਾ ਗਿਆ, ਜੋ ਇਕੱਲਾ ਬੁੱਤ ਪ੍ਰਸਤੀ ਕਰਦਾ, ਅਕਾਲ ਪੁਰਖ ਦੀ ਉਪਾਸਨਾ ਨਹੀਂ ਕਰਦਾ, ਕਰਨੀ ਉਹਦੀ ਚੰਗੀ ਨਹੀਂ, ਕੇਵਲ ਕਥਨੀ ਉਹ ਹੈ, ਸੋ ਉਹ ਗੱਲ ਨੂੰ ਮਹਾਰਾਜ ਜੀ ਮਨਜ਼ੂਰੀ ਨਹੀਂ ਦਿੰਦੇ, ਪ੍ਰਮਾਣਿਕਤਾ ਨਹੀਂ ਦਿੰਦੇ। ਇੱਥੇ ਗੱਲ ਅਮਲਾਂ ਦੀ ਹੈ, ਚੰਗੀ ਕਰਨੀ ਦੀ ਹੈ। ਗੁਰਬਾਣੀ 'ਚ ਬੜੇ ਪ੍ਰਮਾਣ ਮਿਲਦੇ ਨੇ, ਜਹ ਕਰਨੀ ਤੈ ਪੂਰੀ ਮਤ, ਜਿੱਥੇ ਕਰਨੀ ਹੈ ਉੱਥੇ ਪੂਰੀ ਮਤ ਹੈ, ਕਰਨੀ ਵਾਜੋਂ ਘੱਟੇ ਘੱਟ। ਸਵਈਆਂ ਵਿੱਚ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ, ਪੋਸ਼ਤ ਹੈ ਪਥਕ ਅਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਪੋਸ਼ਤ ਹੈ ਵੈਦ ਖਾਕ ਔਖਦ ਨਾ ਸੰਜਮ ਸਹਿ, ਕੈਸਾ ਮਿਟਾ ਰੋਗ ਸੁਖ ਸਹਿਜ ਸਮਾਈਐ, ਪੋਸ਼ਤ ਹੈ ਸੁਹਾਗਣ ਕਰਮ ਹੈ ਦੁਹਾਗਣ ਕੇ, ਹਿਰਦਾ ਵੇ ਵਿਚਾਰ ਕਥ ਸਿਹਜਾ ਬੁਲਾਈਐ, ਗਾਏ ਸੋਨੇ ਆਖੀ ਮਿਟਾ ਪਾਈਐ ਨਾ ਪਰਮ ਪਦ। ਸੋ ਮਾਰੀ ਕਹਿੰਦੇ ਭਾਈ ਸਾਹਿਬ ਕਹਿੰਦੇ ਉਹਨਾਂ 'ਚ ਚਾਹੇ ਅੱਖਾਂ ਮਿੱਟੀ ਜਾਓ, ਉੱਪਰ ਪ੍ਰਮਾਣ ਕਿੰਨੇ ਸੋਹਣੇ ਦਿੱਤੇ ਨੇ। ਪੋਸ਼ਤ ਹੈ ਪਥਕ, ਰਾਹ ਤਾਂ ਪੁੱਛੀ ਜਾਈਏ, ਰਾਹ 'ਤੇ ਤੁਰੀਏ ਕੋਈ ਨਾ ਮੰਜ਼ਿਲ 'ਤੇ ਪਹੁੰਚ ਜਾਵਾਂਗੇ, ਤੁਰਨਾ ਪਊਣਾ ਉਹ ਰਸਤੇ 'ਤੇ। ਪੋਸ਼ਤ ਹੈ ਪਥਕ ਅਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਨਾਲ ਤਾਂ ਨਹੀਂ ਰੱਬ ਦੇ ਦਰ 'ਤੇ ਜਾਇਆ ਜਾਣਾ, ਜਿਹੜਾ ਮਾਰਗ ਗੁਰਮੰਦਰ ਸਾਹਿਬ ਤੁਰਨਾ ਪਵੇਗਾ। ਪੋਸ਼ਤ ਹੈ ਵੈਦ, ਡਾਕਟਰ ਨੂੰ ਪੁੱਛੀ ਜਾਓ ਅਤੇ ਦਵਾਈ ਜਿਹੜੀ ਲਈ ਹੈ ਉਹਨੂੰ ਪੁੱਛਦੇ ਰਹੋ ਅਤੇ ਦਵਾਈ ਖਾਈਏ ਕੋਈ ਨਾ। ਪੋਸ਼ਤ ਹੈ ਵੈਦ ਖਾਤ ਔਖਦ ਨਾ ਸੰਜਮ ਸਹਿ, ਸੰਜਮ ਨਾਲ ਦਵਾਈ ਨਾ ਖਾਵੇ ਪਰਹੇਜ਼ ਰੱਖ ਕੇ, ਕੈਸੇ ਮਿਟੇ ਰੋਗ, ਰੋਗ ਮਿਟ ਚੱਲਿਆ ਦਵਾਈ ਦੇ ਕੋਲ ਬੈਠੇ ਦਵਾਈ ਦੀਆਂ ਗੱਲਾਂ ਕਰੀ ਜਾਵੇ ਖਾਣੀ ਪਵੇਗੀ। ਸੋ ਕੈਸੇ ਮਿਟੇ ਰੋਗ, ਨਹੀਂ ਮਿਟਣਾ, ਸੁੱਖ ਸਹਿਜ ਸਮਾਈ ਹੈ। ਪੋਸ਼ਤ ਹੈ ਸੁਹਾਗਣ, ਸੁਹਾਗਣਾ ਵਤੀਆਂ ਨੂੰ ਪੁੱਛੀ ਜਾਂਦੀ ਹੈ, ਸੁਹਾਗਣਾ ਵਾਲੇ ਕਰਮ ਹੈ ਨਹੀਂ, ਕਰਮ ਹੈ ਦੁਹਾਗਣ ਕੇ, ਹਿਰਦਾ ਵਿਵਚਾਰ ਵਿਵਚਾਰੀ ਜੀਵਨ ਹੈ, ਕਥ ਸਿਹਜਾ ਬੁਲਾਈ ਹੈ। ਸੋ ਇਸੇ ਤਰ੍ਹਾਂ ਗਾਏ ਸੁਣੇ ਆਖੀ ਮਿੱਠੇ ਪਾਈਏ ਨਾ ਪਰਮ ਪਰਮ ਪਦ, ਗੁਰ ਉਪਦੇਸ਼ ਜਾਉ ਲਓ ਹਿਰਦਾ ਨਾ ਵਸਾਈ ਹੈ, ਇਉਂ ਕਰਨੀ ਪ੍ਰਧਾਨਤਾ ਦੱਸੀ ਹੈ। ਸੋ ਇੱਥੇ ਵੀ ਕਹਿੰਦੇ ਨੇ ਪਾ ਮਹਾਰਾਜ ਸੇ ਪਾਤਸ਼ਾਹ ਜੀ ਨੇ ਕਿਹਾ ਕਾਜ਼ੀਆਂ ਅਤੇ ਮੁਲਾਣਾ ਨੂੰ ਅਤੇ ਹਿੰਦੂਆਂ ਨੂੰ, ਬਾਈ ਸ਼ੁਭ ਅਮਲਾਂ ਵਾਜੋਂ, ਜੇ ਅਮਲ ਸ਼ੁਭ ਸ਼ੁੱਧ ਨਹੀਂ, ਕਰਨੀ ਸ਼ੁੱਧ ਨਹੀਂ, ਦੋਨਾਂ ਨੂੰ ਰੋਣਾ ਪਵੇਗਾ। ਹਾਂਜੀ।
ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ ਲੈਣ ਨਾ ਢੋਈ।
ਚਾਹੇ ਹਿੰਦੂ ਹੈ ਜੋ ਉਹਦੀ ਕਰਨੀ ਚੰਗੀ ਨਹੀਂ, ਚਾਹੇ ਮੁਸਲਮਾਨ ਹੈ ਜੇ ਕਰਨੀ ਮਾੜੀ ਹੈ, ਦੋਵੇਂ ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਢੋਈ ਮੈਂ ਆਸਰਾ ਨਹੀਂ ਮਿਲਣਾ, ਮਿਲਾਪ ਨਹੀਂ ਹੋਣਾ।
ਕੱਚਾ ਰੰਗ ਕੁਸੁੰਭ ਦਾ,
ਕੁਸੁੰਭ ਪਾਠ ਕਰ ਲਿਓ, ਕੋਈ ਨੌਕੜ ਵੀ ਹੈ, ਸੱਸੇ ਨੌਕੜ ਵੀ ਹੈ ਅਤੇ ਟਿੱਪੀ ਹੈ, ਕਈਆਂ ਕੋਲ ਸੱਸੇ ਨੌਕੜ ਹੋਣਾ ਨਹੀਂ, ਅਤੇ ਕੁਸੁੰਭ ਪਾਠ ਕਰ ਲਿਓ, ਕੱਕੇ ਨੂੰ ਵੀ ਔਂਕੜ ਹੈ ਕੁਸੁੰਭ। ਪੋਥੀਆਂ 'ਤੇ ਕਹਿੰਦੇ ਕੁਸੁੰਭ ਪਾਠ ਲਿਖਿਆ ਪਿਆ, ਗਲਤ ਛਪਿਆ, ਕੱਕੇ ਨੂੰ ਵੀ ਔਂਕੜ ਹੈ, ਸੱਸੇ ਨੂੰ ਔਂਕੜ ਉੱਤੇ ਟਿੱਪੀ ਹੈ ਕੁਸੁੰਭ। ਕੱਚਾ ਰੰਗ ਕੁਸੁੰਭ ਦਾ, ਕੁਸੁੰਭ ਇੱਕ ਫੁੱਲ ਹੈ ਜਿਹਦਾ ਰੰਗ ਬੜਾ ਕੱਚਾ ਹੀ ਹੁੰਦਾ, ਥੋੜ੍ਹੀ ਧੁੱਪ ਲੱਗ ਜਾਏ ਉੱਡ ਜਾਂਦਾ, ਪਾਣੀ 'ਤੇ ਛਿੱਟ ਪੈ ਜਾਏ ਉੱਡ ਜਾਂਦਾ। ਉਹਦੇ ਮੁਕਾਬਲੇ 'ਤੇ ਪੱਕਾ ਰੰਗ ਕਿਹੜਾ ਹੈ? ਮਜੀਠ ਦਾ। ਮਜੀਠ ਇੱਕ ਵੇਲ ਹੁੰਦੀ ਹੈ ਜਿਹਦੀਆਂ ਗੰਢਾਂ ਵਿੱਚ ਰੰਗ ਹੁੰਦਾ, ਲਲਾਰੀ ਲੋਕ ਜਿਹੜੇ ਕੱਪੜਾ ਰੰਗਦੇ ਨੇ ਜਦੋਂ ਉਹਨਾਂ ਨੂੰ ਪੱਕਾ ਰੰਗ ਦੇਣਾ ਤਾਂ ਉਹ ਮਜੀਠ ਪਾ ਦਿੰਦੇ ਨੇ ਵਿੱਚ, ਅਤੇ ਉਹ ਪੱਕਾ ਰੰਗ ਫਿਰ ਉਤਰਦਾ ਨਹੀਂ। ਇਉਂ ਜਿਹੜਾ ਤਾਂ ਹੈਗਾ ਮਾਇਆ ਦਾ ਰੰਗ, ਇਹ ਤਾਂ ਹੈ ਮਹਾਰਾਜ ਕਹਿੰਦੇ ਕੱਚਾ ਉਤਰ ਜਾਣ ਵਾਲਾ, ਅਤੇ ਰੋਗ ਰੂਪੀ ਛੱਟਾਂ ਪੈ ਗਈਆਂ ਅਤੇ ਉਤਰ ਜਾਣਾ, ਅਤੇ ਪੱਕਾ ਰੰਗ ਕਿਹੜਾ ਫਿਰ ਨਾ ਆਉਂਦਾ, ਚੋਚੂਆ ਰੰਗ ਹੈ, ਲਾਲ ਰੰਗ ਤਿਸ ਕੋਲ ਲੱਗਾ ਹੈ ਜਿਸ ਕਾ ਬਟ ਭਾਗਾ। ਅੱਗੇ ਚਲੋ ਜੀ, ਇਹ ਜਿਹੜਾ ਇਉਂ ਨਾਮ ਦਾ ਰੰਗ ਜਿਹੜਾ ਭਾਈ ਪੱਕਾ ਹੈ, ਚੋਚੂਆ ਰੰਗ ਹੈ, ਨਾ ਉਤਰਨ ਵਾਲਾ ਹੈ
ਪਾਣੀ,
ਇਹ ਲੋਕਾਂ ਦਾ ਖਿਆਲ ਹੈ ਨਾ ਵੀ ਪੱਕਾ ਰੰਗ ਹੈ ਜੇ ਕੱਪੜੇ ਨੂੰ ਚੀਰ ਚੀਰ ਦੇਈਏ ਉਤਰ ਜਾਂਦਾ ਸ਼ਾਇਦ। ਹਾਂਜੀ, ਕੁਸੁੰਭ ਫੁੱਲ ਫੁੱਲ ਹੁੰਦੇ ਨੇ ਉਹਨਾਂ ਦਾ ਕੱਚਾ ਰੰਗ ਹੁੰਦਾ, ਜੇ ਉਹਨਾਂ ਦਾ ਰੰਗ ਚਾੜਿਆ ਜਾਵੇ ਧੁੱਪ ਨਾਲ ਉੱਡ ਜਾਂਦਾ, ਪਾਣੀ ਦੀ ਛਿੱਟ ਲੱਗੀਆਂ ਉੱਡ ਜਾਂਦਾ, ਅਤੇ ਜੇ ਮਜੀਠ ਪਾਇਆ ਜਾਵੇ ਪੱਕਾ ਹੋ ਜਾਂਦਾ। ਸੋ ਮਜੀਠ ਕੀ ਹੈ? ਨਾਮ। ਸੋ ਕਹਿੰਦੇ ਵੀ ਜਿਹੜਾ ਇਹ ਰੰਗ ਹੈ ਉਤਰ ਜਾਂਦਾ ਉਬਾਲੇ 'ਤੇ ਸ਼ਾਇਦ ਉਤਰ ਜਾਵੇ, ਪਰ ਜਿਹਨੂੰ ਨਾਮ ਦਾ ਰੰਗ ਚੜ੍ਹ ਗਿਆ ਉਬਾਲਿਆ ਵੀ ਨਹੀਂ ਉਤਰਿਆ। ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਦਿੱਤਾ, ਉਹਨਾਂ ਕਿਹਾ ਜੀ ਤੁਹਾਨੂੰ ਨਾਮ ਦਾ ਰੰਗ ਚੜ੍ਹਿਆ ਨਾ, ਅਸੀਂ ਉਬਾਲ ਕੇ ਉਤਾਰ ਦਿੰਦੇ ਹਾਂ। ਸੋ ਨਹੀਂ ਉਤਰਿਆ, ਨਿਰੰਤਰ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਜਾਰੀ ਰਹੇ ਨੇ ਜਿਹਨਾਂ ਸ਼ਹਾਦਤ ਦਿੱਤੀ ਨਹੀਂ। ਇਉਂ ਭਾਈ ਮਤੀ ਦਾਸ ਜੀ ਦਾ ਕਾਇਆ ਕਾਪੜ ਚੀਰਵਾ ਫਾਰੇ ਹਰ ਰੰਗ ਨਾਲ ਲੈ ਸੁਭਾਗਾ, ਕਾਇਆ ਰੂਪੀ ਕੱਪੜੇ ਨੂੰ ਪਾੜ ਕੇ ਵੀ ਵੇਖ ਲਿਆ ਤੂੰ ਫਾੜ ਕਰ ਦਿੱਤਾ। ਦੋਵਾਂ ਪਾੜਿਆਂ ਵਿੱਚੋਂ ਸ਼੍ਰੀ ਜਪਜੀ ਸਾਹਿਬ ਦਾ ਸੰਪੂਰਨ ਪਾਠ ਹੋਇਆ, ਪੰਜ ਪ੍ਰਮਾਣ ਪੰਜ ਪ੍ਰਧਾਨ ਦੀ ਪੌੜੀ ਤੱਕ ਜੋ ਪਾਠ ਆਇਆ ਨਾ ਭਾਈ ਸਾਹਿਬ ਜੀ ਦਾ, ਤਾਂ ਸਿਰ ਦੋ ਫਾੜ ਹੋ ਗਿਆ, ਉਦੋਂ ਦੋ ਫਾੜਾਂ 'ਚੋਂ ਆਵਾਜ਼ ਆਉਂਦੀ ਰਹੀ ਹੈ ਜੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਹੋਇਆ। ਇਉਂ ਲੱਗਦਾ ਸੀ ਵੀ ਜਿਵੇਂ ਦੋ ਪਾਠੀ ਮਿਲ ਕੇ ਭੋਗ ਪਾਉਂਦੇ ਹੋਣ। ਇਉਂ ਇਹ ਨਾਮ ਦਾ ਰੰਗ ਮਾਰ ਜੀ ਕਹਿੰਦੇ ਭਾਈ ਉਹ ਨਹੀਂ ਉਤਰਨ ਵਾਲਾ, ਜਿਹੜਾ ਮਾਇਆ ਦਾ ਰੰਗ ਆ ਇਹ ਕੱਚਾ ਹੀ ਆ ਕੁਸੁੰਭੇ ਦਾ। ਪਾਣੀ ਧੋਤਾ ਥਿਰ ਨਰ ਹੋਈ,
ਧੋਤਾ ਥਿਰ ਨਰ ਹੋਈ,
ਪਾਣੀ ਦੇ ਧੋਤਿਆਂ ਸਥਿਰ ਨਹੀਂ ਰਹਿੰਦਾ। ਪਾਣੀ ਕਿਹੜਾ ਪਦਾਰਥਾਂ ਰੂਪੀ ਜਲ ਦੇ ਪੈਣ ਨਾਲ ਮਿੱਟ ਜਾਂਦਾ, ਮਾਇਆ ਰੂਪੀ ਰੰਗ ਜਿਹੜਾ ਕੱਚਾ ਕੁਸੁੰਭੇ ਦਾ। ਅੱਗੇ ਜੀ,
ਕਰਨ ਬਖੀਲੀ ਆਪ ਵਿੱਚ,
ਹਾਂ ਜਿਹੜੇ ਭਾਈ ਆਪੋ ਵਿੱਚ ਈਰਖਾ ਕਰਦੇ ਨੇ, ਹਿੰਦੂ ਵੀ ਮੁਸਲਮਾਨ ਵੀ, ਮਜ਼੍ਹਬੀ ਝਗੜੇ ਨੇ, ਬਖੀਲੀ ਨਾਮ ਈਰਖਾ ਦਾ, ਨਿੰਦਿਆ ਦਾ। ਸੋ ਇਉਂ ਜਿਹੜੇ ਕਰਦੇ ਨੇ ਆਪੋ ਵਿੱਚ ਹੀ,
ਰਾਮ ਰਹੀਮ ਕੁਥਾਏ ਖਲੋਈ,
ਇਹ ਪਾਠ ਕਈਆਂ ਕੋਲ ਇਹ ਕਥਾਏ ਹੋਵੇਗਾ ਪਰ ਪਾਠ ਸੋਧਿਆ ਕੁਥਾਏ, ਬਾਕੀਆਂ ਕੋਲ ਇਹ ਕਥਾਏ ਹੋਵੇਗਾ ਨਾ, ਇਹ ਕਥਾਏ ਦੀ ਬਜਾਏ ਕੁਥਾਏ ਪਾਠ ਕਰ ਲਿਓ, ਬਰੈਕਟ 'ਚ ਪਾ ਲਿਓ, ਉਹਨੂੰ ਕੱਟਿਓ ਵੀ ਨਾ, ਸਾਈਡ 'ਤੇ ਕੁਥਾਏ ਪਾਠ ਹੈ। ਕੱਕੇ ਨੂੰ ਔਂਕੜ, ਥੱਥੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਕੁਥਾਏ। ਕਰਨ ਬਖੇਲੀ ਆਪ ਵਿੱਚ, ਆਪੋ ਵਿੱਚ ਈਰਖਾ ਹੀ ਕਰੀ ਜਾਂਦੇ ਨੇ, ਅਤੇ ਰਾਮ ਰਹੀਮ ਕੁਥਾਏ ਖਲੋਈ, ਫਿਰ ਹਿੰਦੂਆਂ ਦੇ ਅੰਦਰ ਰਾਮ ਦਾ ਪ੍ਰਵੇਸ਼ ਜਿਹੜਾ ਹੈ, ਹਾਂਜੀ ਕਿਵੇਂ ਖਲੋਵੇ, ਕੁਥਾਏ ਕੈਸੇ ਖਲੋਵੇ, ਜਾਂ ਈਰਖਾ ਹੈ ਜਿੱਥੇ ਈਰਖਾ ਹੈ ਉੱਥੇ ਨਾਮ ਕਿਵੇਂ ਆਵੇਗਾ, ਕੁਥਾਏ ਕੁਥਾਏ। ਕੱਕੇ ਨੂੰ ਜੀ ਔਂਕੜ, ਕੋਈ ਔਖੀ ਗੱਲ ਨਹੀਂ, ਥੱਥੇ ਨੂੰ ਕਹਿੰਦਾ ਈੜੀ ਨੂੰ ਸਿਹਾਰੀ ਲਾ ਦਿਓ। ਇੱਕ ਥਾਏ ਦੀ ਬਜਾਏ ਕੁਥਾਏ ਕਰ ਲਓ ਬਸ। ਅੱਗੇ ਇਹ ਫਿਰ ਹੀਮ ਜਿਹੜਾ ਰਹਿਮ ਦਿਲ, ਰਹਿਮ ਦਿਲ ਹੀ ਹੈ ਨਹੀਂ, ਕਿਵੇਂ ਨਾਮ ਖਲੋਵੇ ਉੱਥੇ ਰਹੀਮ ਦਾ ਮੁਸਲਮਾਨਾਂ ਦੇ ਅੰਦਰ, ਕਿਉਂਕਿ ਈਰਖਾ ਹੈ ਜਿੱਥੇ ਮਰ ਗਿਆ ਨਾ ਵੀ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਆ ਸਕਦੀਆਂ। ਜਬ ਲਗ ਮੇਰੀ ਮੇਰੀ ਕਰੈ ਤਬਲਾ ਕਾਜੇ ਕ ਨਹੀਂ ਸਰ, ਜਬ ਹਮ ਉੱਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਿੰਨਾ ਚਿਰ ਸਾਡੇ ਅੰਦਰ ਈਗੋ ਸੀ, ਹੋਮੇ ਸੀ, ਤੇਰੇ ਨਾਮ ਦਾ ਵਾਸਾ ਨਹੀਂ ਹੋਇਆ। ਹੁਣ ਨਾਮ ਆ ਗਿਆ, ਹੋਮੇ ਚੱਲ ਗਈ ਹੈ। ਸੋ ਇਹ ਭਾਵ ਹੈ ਇਹਨਾਂ ਦੇ ਅੰਦਰ ਈਰਖਾ ਹੈ। ਫਿਰ ਰਾਮ ਅਤੇ ਰਹੀਮ ਕੁਥਾਏ ਨਾਮ ਕਿਵੇਂ ਅੰਦਰ ਖਲੋਣ ਹਿਰਦੇ ਵਿੱਚ।
ਰਾਹ ਸ਼ੈਤਾਨੀ ਦੁਨੀਆ ਗੋਈ,
ਰਾਹ ਸ਼ੈਤਾਨੀ ਦੁਨੀਆ ਗੋਈ। ਰਾਹ ਪਾਠਕ ਰਾਹੇ, ਰਾਹ ਹੈ ਨਾ, ਰਾਹ ਸ਼ੈਤਾਨੀ। ਸਿਹਾਰੀ ਨਹੀਂ ਹੈ ਸਾਡੇ ਕੋਲ, ਸਿਹਾਰੀ ਸੀ ਅਤੇ ਇਹ ਸ਼ੈਤਾਨੀ ਦੇ ਮਾਰਗ ਚੱਲ ਪਏ ਨੇ, ਜਿਹੜਾ ਅਸੀਂ ਬਦੀ ਦੇ ਰਾਹ ਤੁਰ ਪਈਏ ਦੁਨੀਆ, ਜਿਸ ਕਰਕੇ ਉਹ ਬਦੀ ਦੇ ਰਸਤੇ ਤੁਰਨੇ ਕਰਕੇ, ਸ਼ੈਤਾਨੀ ਦੇ ਮਾਰਗ 'ਤੇ ਤੁਰਨੇ ਕਰਕੇ ਇਹ ਸੰਸਾਰ ਜਿਹੜਾ ਸੀ ਗੋਈ ਨਾਸ ਹੋ ਰਿਹਾ ਹੈ। ਜਾਂ ਗੋਈ ਦੇ ਅਰਥ ਭਟਕਿਆ ਫਿਰਦਾ, ਭੁੱਲਿਆ ਹੀ ਫਿਰਦਾ। ਹਾਂਜੀ, ਦਮਨੀ ਟਕਸਾਲ 'ਚ ਗੋਈ ਦਾ ਅਰਥ ਮਹਾਂਪੁਰਖਾਂ ਨੇ ਇਹ ਕੀਤਾ ਵੀ ਗੋਈ ਨਾਸ ਹੋਈ ਫਿਰਦੀ ਹੈ, ਨਾਸ ਹੋ ਗਿਆ ਦੁਨੀਆ, ਇਹਦੇ ਬਸ ਹੋ ਕੇ ਸ਼ੈਤਾਨੀ ਦੇ ਰਾਹ 'ਤੇ ਤੁਰ ਕੇ।
ਤਰੇ ਤਰੇ ਨਿਸ਼ਾਨੇ ਕੌਜ ਦੇ,
ਕੌਸ ਦੀ,
ਕੌਸ ਦੇ
ਇਹ ਊੜੇ ਨੂੰ ਉੱਕਣ ਨਾਲ, ਕੱਕਾ ਊੜੇ ਨੂੰ ਉੱਕਣ ਸੱਸਾ।
ਤਰੇ ਨਿਸ਼ਾਨੀ ਕੌਸ ਦੇ ਮੱਕੇ ਅੰਦਰ ਪੂਜ ਕਰਾਈ,
ਇੱਥੇ ਕਰਾਉਣੇ ਨਾਲ ਹੈ, ਕੱਕੇ ਨੇ ਕਰਾਉਣਾ ਸੱਸਾ ਕੌਸ। ਇਉਂ ਇਹ ਦੂਜਾ ਪਾਠ ਇਹ ਵੀ ਹੈ, ਕੌਸ ਵੀ ਹੈ, ਇਹ ਕੱਟਿਓ ਨਾ, ਦੋਵੇਂ ਪ੍ਰਚਲਿਤ ਪਾਠ ਨੇ। ਸਾਈਡ 'ਤੇ ਲਿਖ ਲਓ ਕੌਸ, ਕੱਕੇ ਨੂੰ ਕਰਾਉਣਾ ਸੱਸਾ ਪੈਰ 'ਚ ਬਿੰਦੀ ਸੱਸੇ ਦੇ, ਬਿੰਦੀ ਹੈ ਨਹੀਂ, ਕੌਸ। ਕੌਸ ਖੜਾਮ ਨੂੰ ਕਹਿੰਦੇ ਨੇ ਜੀ, ਖੜਾਵਾਂ ਨੂੰ। ਖੜਾਵਾਂ ਵੀ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ, ਇੱਕ ਤਾਂ ਉਹ ਖੜਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਖੁੰਟੀ ਜੀ ਲੱਗੀ ਹੁੰਦੀ ਹੈ, ਇੱਕ ਉਹ ਖੜਾਵਾਂ ਹੁੰਦੀਆਂ ਨੇ ਉੱਤੇ ਬੈਲਟ ਜੀ ਲੱਗੀ ਹੁੰਦੀ ਹੈ। ਪੁਰਾਣੇ ਸਾਧੂ ਲੋਕ ਖੁੰਟੀ ਵਾਲੀਆਂ 'ਚ ਕਰਕੇ ਉਹ ਪਹਿਨਦੇ ਸੀ, ਜਿਵੇਂ ਹੁਣ ਦੇ ਯੁੱਗ ਮੁਤਾਬਕ ਹੁਣ ਚੱਲਿਆ ਨਾ ਵੀ ਐਕੂਪ੍ਰੈਸ਼ਰ ਜਿਹੜਾ ਹੈਗਾ, ਉਹ ਖੁੰਟੀ ਜਿਹੜੀ ਸੀ ਐਕੂਪ੍ਰੈਸ਼ਰ ਦਾ ਕੰਮ ਕਰਦੀ ਸੀ। ਅੰਗੂਠੇ 'ਤੇ ਅੰਗੂਠੇ ਨਾਲ ਦੀ ਉਂਗਲੀ ਦੇ ਵਿਚਾਰ ਜੋ ਘੁੱਟਦੇ ਸੀ ਨਾ, ਐਕੂਪ੍ਰੈਸ਼ਰ ਹੁੰਦਾ ਸੀ, ਉਹਦਾ ਇੱਕ ਕਾਰਨ ਹੁੰਦਾ ਸੀ ਕਿਉਂ ਕਰਦੇ ਸੀ। ਜਿਹੜੀਆਂ ਵਿਕਾਰ ਵਾਲੀਆਂ ਦ੍ਰਿਸ਼ਟੀਆਂ ਨੇ, ਨੈਗੇਟਿਵ ਜਿਹੜੀ ਦ੍ਰਿਸ਼ਟੀ ਸੀ ਉਹ ਨਾ ਘੱਟਦੀ ਸੀ, ਤਾਂ ਉਹ ਖੜਾਵਾਂ ਪਹਿਨਦੇ ਸੀ। ਅੰਗੂਠੇ 'ਤੇ ਉਂਗਲ ਦੇ ਨਾਲ ਉਹ ਜਦੋਂ ਉਹ ਘੁੱਟਿਆ ਜਾਣਾ, ਪੈਰ ਤੁਰਨਾ, ਐਕੂਪ੍ਰੈਸ਼ਰ ਹੋਣਾ, ਪ੍ਰੈਸ਼ਰ ਪੈਣਾ ਉਂਗਲ 'ਤੇ ਅੰਗੂਠੇ 'ਤੇ, ਅਤੇ ਜਿਹੜੀ ਵਿਕਾਰ ਦ੍ਰਿਸ਼ਟੀ ਹੈ ਘੱਟਦੀ ਸੀ ਉਹਦੇ ਨਾਲ। ਇਉਂ ਪੁਰਾਣੇ ਜਿਹੜੇ ਬਹਿੰਗਮ ਸਾਧੂ ਸੀ ਉਹ ਇਹਨੂੰ ਪੈਰਦੇ ਸੀ, ਅਤੇ ਦੂਜੀਆਂ ਨੇ ਜਿਹੜੀਆਂ ਉੱਪਰ ਭਾਈ ਬੈਲਟ ਲੱਗੀ ਹੁੰਦੀ ਹੈ ਅਤੇ ਬੱਦਲੀ ਜਿਹੜੀ ਲੱਗੀ ਹੁੰਦੀ, ਅਤੇ ਉਹ ਹੁਣ ਇੱਥੇ ਉਹ ਜਿਹੜੀਆਂ ਨਿਸ਼ਾਨੀ ਮਾਰਸੇ ਪਾਤਸ਼ਾਹ ਜੀ ਨੇ ਜਦੋਂ ਮੱਕੇ ਵਿੱਚ ਉੱਥੇ ਰੁਕਨਦੀਨ ਕਾਜੀ ਵਗੈਰਾ ਦੇ ਨਾਲ ਚਰਚਾ ਹੋਈ ਹੈ ਨਾ, ਪਹਿਲਾਂ ਤਾਂ ਮਾਰਨਾ ਤਿਰਸਕਾਰ ਕੀਤਾ, ਉਹਨਾਂ ਨੇ ਮਾੜੇ ਸ਼ਬਦ ਬੋਲੇ ਨੇ ਜੀਵਨਨਾਮੇ ਮੁੱਲਾ ਨੇ, ਪਰ ਜਦੋਂ ਮਾਰੇ ਮੱਕਾ ਫੇਰ ਦਿੱਤਾ, ਚਾਨਣ ਨਾਲ ਮੱਕਾ ਘੁੰਮੀ ਗਿਆ, ਫਿਰ ਇਹਨਾਂ ਨੇ ਸਤਿਗੁਰ ਸ਼ਕਤੀ ਅੱਗੇ ਸਿਰ ਨਵਾਇਆ, ਫਿਰ ਇਹਨਾਂ ਨੇ ਸਵਾਲ ਉੱਤਰ ਕੀਤੇ ਨੇ ਮਹਾਰਾਣਾ ਬਹੁਤ ਰੁਕਨਦੀਨ ਕਾਜੀ ਨੇ, ਉਹ ਜਿਹੜੀਆਂ ਮੱਕੇ ਦੀ ਗੋਸ਼ਟ ਕਰਕੇ ਲਿਖੀ ਗਿਆ ਉਹਦਾ ਨਾਮ, ਬੜੀ ਲੰਮੀ ਵਾਰਤਾ ਉਹ, ਇੱਥੇ ਤਾਂ ਮਹਾਰਾਜ ਨੇ ਸ਼ੋਰਟ ਭਾਈ ਸਾਹਿਬ ਨੇ ਸ਼ੋਰਟ ਵਿੱਚ ਲਿਖੀ ਹੈ, ਮੱਕੇ ਦੀ ਵਾਰਤਾ ਬੜੀ ਲੰਮੀ ਗੋਸ਼ਟ ਹੈ, ਕਿੰਨੇ ਸਵਾਲ ਮਹਾਰਾਜ ਨੂੰ ਕੀਤੇ ਨੇ, ਜੋ ਪੜ੍ਹਨੀ ਹੋਵੇ ਤਾਂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਉਹ ਸਾਰੀ ਗੋਸ਼ਟ ਪ੍ਰਸ਼ਨਾਂ ਸਮੇਤ ਆਈ ਹੋਈ ਹੈ। ਸੋ ਉੱਥੇ ਜਦੋਂ ਉਹਨਾਂ ਨਾਲ ਗੋਸ਼ਟ ਹੋਈ ਨਾ, ਅਤੇ ਉਦੋਂ ਫਿਰ ਸ਼ਰਧਾ ਆ ਗਈ ਸਾਰਿਆਂ ਨੂੰ, ਮਨ ਕਹਿਣ ਲੱਗੇ ਸੱਚੇ ਪਾਤਸ਼ਾਹ ਜਾਣ ਲੱਗੇ ਹੋ, ਮੱਕਾ ਛੱਡਣ ਲੱਗੇ ਹੋ, ਸਾਨੂੰ ਆਪਦੀ ਕੋਈ ਨਿਸ਼ਾਨੀ ਤਾਂ ਬਖਸ਼ਿਸ਼ ਕਰ ਜਾਓ। ਉਹ ਜਾਂ ਫਿਰ ਮਾਰਾ ਆਪਣੀਆਂ ਖੜਾਵਾਂ ਦਿੱਤੀਆਂ ਨੇ, ਉਹ ਖੜਾਮ ਜਿਹੜੀ ਸੀ ਭਾਈ ਉਦੋਂ ਤੱਕ ਉੱਥੇ ਮੱਕੇ ਬਹੁਤ ਸਮਾਂ ਤੱਕ ਪਈ ਰਹੀ ਹੈ, ਇਹ ਜਦੋਂ ਹਿੰਦੁਸਤਾਨ ਦੀ ਵੰਡ ਹੋਈ ਹੈ ਅਤੇ ਉਦੋਂ ਫਿਰ ਜਿਹੜੇ ਬਹਾਵਲਦੀਨ ਉਹਨਾਂ ਦੀ ਜਿਹੜੇ ਵੰਸ਼ ਦੇ ਸੀਗੇ ਸੀ, ਉੱਚਦੇ ਪੀਰ ਜਿਹੜੇ ਸੀ, ਉਹ ਜਦੋਂ ਵਾਪਸ ਆਪਣੇ ਸਿੰਧ ਨੂੰ ਆਏ, ਬਹਾਵਲਪੁਰ ਨੂੰ ਆਏ ਨੇ, ਉਹ ਖੜਾਵਾਂ ਨਾਲ ਲੈ ਆਏ, ਉਹਨਾਂ ਬਹਾਵਲਪੁਰ ਪਈਆਂ ਨੇ ਖੜਾਵਾਂ ਮਹਾਰਾਜ ਦੀਆਂ, ਉਹਨਾਂ ਦੇ ਉੱਚਦੇ ਪੀਰਾਂ ਦੇ ਘਰ। ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਹੋਏ ਨੇ ਨਵੀਂ ਟਕਸਾਲ ਦੇ ਮੁਖੀ, ਉਹਨਾਂ ਨੇ ਜਾ ਕੇ ਦਰਸ਼ਨ ਕੀਤੇ ਨੇ ਉੱਥੇ, ਉਹਨਾਂ ਨੇ ਵੀ ਦੱਸਿਆ। ਇਵੇਂ ਭਾਈ ਵੀਰ ਸਿੰਘ ਸਾਹਿਬ ਜੀ ਉਹਨਾਂ ਨੇ ਵੀ ਉਹਨਾਂ ਖੜਾਵਾਂ ਦੇ ਉੱਥੇ ਬਹਾਵਲਪੁਰ ਜਾ ਕੇ ਦਰਸ਼ਨ ਕੀਤੇ ਨੇ, ਉਹਨਾਂ ਨੇ ਦੱਸਿਆ ਵੀ ਉੱਥੇ ਪਈਆਂ ਹੋਈਆਂ ਨੇ, ਹੁਣ ਮੱਕੇ 'ਚ ਨਹੀਂ ਹੈਗੀਆਂ, ਉਹ ਉੱਥੇ ਬਹਾਵਲਪੁਰ ਸਿੰਧ ਵਿਖੇ ਪਈਆਂ ਨੇ। ਧਰੀ ਨਿਸ਼ਾਨੀ ਕੌਸ ਦੀ, ਇਉਂ ਜਿਹੜੀ ਕੌਸ ਸੀ ਖੜਾਵਾਂ ਦੀ ਮਾਰੀ ਨਿਸ਼ਾਨੀ ਉੱਥੇ ਧਰੀ ਹੋਈ ਸੀ, ਪੂਜਾ ਕਰਦੇ ਸੀ ਸਾਰੇ ਜਿਹੜੇ ਸ਼ਰਧਾਲੂ ਸੀ ਮਹਾਰਾਜ ਜੀ ਦੇ, ਪਰ ਮੱਕੇ ਅੰਦਰ ਪੂਜ ਕਰਾਈ, ਮੱਕੇ ਅੰਦਰ ਪੂਜਾ ਹੁੰਦੀ ਰਹੀ ਆ ਖੜਾਵਾਂ ਦੀ ਮਹਾਰਾਜ ਦੀ। ਹਾਂਜੀ ਹਾਂਜੀ, ਹਾਂ ਸਿੰਧ ਦਾ ਇਲਾਕਾ ਉੱਥੇ ਹੁਣ ਜੇ ਜਾਓ ਕਿਤੇ ਉੱਥੇ ਦੇਖ ਆਇਓ ਅੱਗੇ
ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ।
ਹਾਂ ਇੱਥੇ ਜਾਇਆ ਪੜਤਾ ਨਹੀਂ, ਜਿੱਥੇ ਜਾਈਆ ਪੜਤਾ ਨਹੀਂ ਕਿਸੇ ਕੋਲ, ਜਾਈ ਹੈ ਨਾ
ਜਾਏ।
ਹਾਂ ਜਿੱਥੇ ਜਾਏ ਜਗਤ ਵਿੱਚ,
ਜਿੱਥੇ ਜਾਏ ਜਗਤ ਵਿੱਚ,
ਇੱਥੇ ਜਾਇਆ ਪਿੱਛੇ ਜਾਈ ਹੈ, ਦੋਹਾਂ ਦੇ ਅਰਥਾਂ ਦਾ ਫਰਕ ਹੈ। ਜਾਏ ਨਾਮ ਜਾਈਏ, ਜਾਣਾ ਕਰੀਏ, ਜਿੱਥੇ ਵੀ ਸੰਸਾਰ 'ਚ ਜਾਂਦੇ ਜਾਈਏ। ਜਾਈ ਨਾਮ ਹੈ ਥਾਂ ਦਾ, ਪਿੱਛੇ ਆਈ ਨਾ ਜਾਈ, ਉਹ ਜਗ੍ਹਾ ਦਾ ਅਰਥ ਹੈ। ਕੋਈ ਜਿਹੀ ਜਗ੍ਹਾ ਨਹੀਂ ਜਿੱਥੇ ਵੀ ਜਾਈਏ ਸੰਸਾਰ ਵਿੱਚ ਜਿੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਕੋਈ ਸਥਾਨ ਨਹੀਂ ਬਣਿਆ ਹੋਇਆ। ਜਪਾਨ ਵਿੱਚ, ਬਗਦਾਦ ਵਿੱਚ, ਰੂਸ ਵਿੱਚ ਉੱਥੇ ਮੰਨਿਆ ਜਾਂਦਾ ਹੈ, ਇੰਗਲੈਂਡ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਵਾਲਿਆਂ ਨੇ ਉੱਥੇ ਮਹਾਰਾਜ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਹੈ। ਕੁਝ ਪ੍ਰਗਟ ਨੇ ਸਥਾਨ, ਕੁਝ ਸਾਧ ਗੁਪਤ ਵੀ ਅਜੇ ਪਏ ਨੇ, ਪ੍ਰਗਟ ਹੋਈ ਜਾ ਰਹੇ ਨੇ ਗੁਰਮੁਖਾਂ ਦੁਆਰਾ, ਸੰਤਾਂ ਮਹਾਂਪੁਰਖਾਂ ਦੁਆਰਾ। ਸੋ ਇਸ ਤਰ੍ਹਾਂ ਕੋਈ ਸੰਸਾਰ ਵਿੱਚ ਅਜਿਹਾ ਥਾਂ ਨਹੀਂ, ਸ਼ਹਿਰ ਨਹੀਂ, ਜਗ੍ਹਾ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਥਾਨ ਜਾਂ ਚਰਨ ਨਾ ਪਏ ਹੋਣ, ਕਿਉਂਕਿ ਬਾਬੇ ਤਾਰੇ ਚਾਰ ਚੱਕ, ਨੌ ਖੁੰਡ ਪ੍ਰਿਥਵੀ ਸੱਚਾ ਟੋਆ। ਕੀ ਪਤਾ ਇੱਥੇ ਵੀ ਚੰਨ ਪਏ ਹੋਣ, ਤਾਂ ਹੀ ਸੰਗਤਾਂ ਬੈਠੀਆਂ ਨੇ, ਗੁਰਦੁਆਰੇ ਬਣ ਰਹੇ ਨੇ। ਚਲੋ
ਘਰ ਘਰ ਬਾਬਾ ਪੂਜਿਆ,
ਇਉਂ ਘਰ ਘਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ, ਵਾਹਿਗੁਰੂ ਗੁਰਦਾਸ ਸਾਹਿਬ ਜੀ ਕਹਿੰਦੇ ਪੂਜਾ ਹੋ ਰਹੀ ਹੈ।
ਹਿੰਦੂ ਮੁਸਲਮਾਨ ਗਵਾਈ,
ਹਾਂ ਇਹ ਦੋ ਪਾਠ ਨੇ, ਕਿਸੇ ਕੋਲ ਗਵਾਈ ਹੋਵੇਗਾ ਅਤੇ ਆਮ ਜਿਹੜੇ ਪੁਰਾਣੇ ਲਿਖਤੀ ਨੁਸਖੇ ਨੇ ਨਾ ਦੇ ਭਾਈ ਗੁਰਦਾਸ ਦੀਆਂ ਵਾਰਾਂ ਦੇ, ਉਹਨਾਂ ਵਿੱਚ ਕਈ ਥਾਵਾਂ 'ਤੇ ਗਵਾਹੀ ਪਾਠ ਵੀ ਹੈਗਾ, ਜਵਾਹੀ ਵੀ ਹੈ ਗਵਾਹੀ ਵੀ ਹੈ, ਤਿੰਨ ਪਾਠ ਨੇ। ਸੇ ਸੋ ਆਮ ਪਰ ਜਿਹੜਾ ਅਰਥ ਸੁੱਧ ਜਿਹੜੀ ਵਿਵਸਥਾ ਜਿਹੜੀ ਹੈ ਗਵਾਈ ਦੀ ਵੀ ਲੱਗਦੀ ਹੈ। ਗਵਾਈ ਦਾ ਜੇ ਅਰਥ ਹੋਊਗਾ, ਹਿੰਦੂ ਵੀ ਗਵਾਈ ਗਾਉਂਦੇ ਨੇ, ਮਹਾਰਾਜ ਦਾਸ ਮੁਸਲਮਾਨ ਵੀ ਗਵਾਈ ਗਾਉਂਦੇ ਨੇ, ਫਿਰ ਗਵਾਈ ਦਾ ਅਰਥ ਇਹ ਲੱਗ ਜਾਂਦਾ। ਅਤੇ ਦੂਜਾ ਫਿਰ ਅਰਥ ਜਿਹੜਾ ਹੈ ਜੋ ਆਹੀ, ਇਹ ਪਾਠ ਉਹਦਾ ਵੀ ਅਰਥ ਬਣਦਾ ਹੈ, ਹਿੰਦੂ ਜੋ ਆਹੀ ਮੈਨੇ ਹੈਗੇ ਨੇ, ਮੁਸਲਮਾਨ ਵੀ ਜੋ ਜਿਹੜੇ ਹੈਗੇ ਨੇ ਉਹ ਪੂਜੀਆ ਪੂਜਦੇ ਨੇ। ਜੋ ਆਹੀ ਦਾ ਅਰਥ ਹੈ ਫਿਰ ਜੋ ਹੈਗੇ ਨੇ, ਜੋ ਹੈਨ। ਹਾਂਜੀ ਅੱਗੇ
ਛਪੇ ਨਾ ਹੈ,
ਜੇ ਪਾਠ ਹੈ ਗਵਾਹੀ, ਫਿਰ ਹਿੰਦੂ ਵੀ ਗਵਾਹੀ ਭਰਦੇ ਨੇ ਇਸ ਗੱਲ ਦੀ, ਮੁਸਲਮਾਨ ਵੀ ਇਸ ਗੱਲ ਦੀ ਸਾਖ ਭਰਦੇ ਨੇ। ਸੋ ਤਿੰਨੇ ਅਰਥ ਇੱਦਾਂ ਲੱਗ ਜਾਣਗੇ, ਪਾਠ ਤਿੰਨੇ ਹੀ ਪ੍ਰਚਲਿਤ ਨੇ, ਗਵਾਈ ਅਤੇ ਗਵਾਹੀ ਅਤੇ ਜੋ ਆਹੀ। ਚਲੋ
ਛਪੇ ਨਾਹੇ ਛਪਾਇਆ,
ਇਉਂ ਮਹਾਰਾਜੇ ਪਾਤਸ਼ਾਹ ਜੀ ਦਾ ਜਿਹੜਾ ਸੂਰਜ ਸੀ ਭਾਈ, ਉਹਨੂੰ ਕੋਈ ਛਪਾਏ ਨੂੰ ਛਪਾ ਨਹੀਂ ਸਕਦਾ।
ਚੜ੍ਹਿਆ ਸੂਰਜ ਜਗ ਰੁਸਨਾਈ,
ਗੁਰੂ ਨਾਨਕ ਸਾਹਿਬ ਰੂਪੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ਮਈ ਸੂਰਜ, ਗਿਆਨਮਈ ਸੂਰਜ ਚੜ੍ਹਿਆ ਹੈ, ਸਾਰੇ ਸੰਸਾਰ ਵਿੱਚ ਰੁਸਨਾਈ ਮੈਨੇ ਪ੍ਰਕਾਸ਼ ਕੀਤਾ ਹੈ। ਹਾਂਜੀ ਨਹੀਂ ਕੁਛ ਪਾ ਸਕਦਾ, ਜੇ ਬੱਦਲ ਕਵੇ ਮੈਂ ਸੂਰਜ ਨੂੰ ਲੁਕੋ ਲਵਾਂਗਾ, ਨਹੀਂ ਹੋ ਸਕਦਾ। ਛਪਾਉਣ ਦੇ ਲੋਕਾਂ ਨੇ ਭਾਵੇਂ ਯਤਨ ਕੀਤੇ ਹੋਣਗੇ, ਪਖੰਡੀ ਲੋਕਾਂ ਨੇ ਨਹੀਂ ਪਾਏ, ਸਾਧੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸਦਾ ਸਥਿਰ ਹੈ, ਛਪਾਇਆ ਛੁਪਦਾ ਨਹੀਂ, ਛਪਾਉਣ ਵਾਲੇ ਛੁਪ ਗਏ। ਹਾਂਜੀ
ਬੁਕਿਆ ਸਿੰਘ ਉਜਾੜ ਵਿੱਚ,
ਉਜਾੜ ਵਿੱਚ, ਉਜਾੜ ਨਹੀਂ ਕਹਿਣਾ, ਉੜੇ ਨੂੰ ਉਕਲਾ ਕੇ ਉਜਾੜ,
ਉਜਾੜ ਵਿੱਚ।
ਹਾਂਜੀ
ਸਭ ਮਿਗਰਾਵਲ ਭੰਨੀ ਜਾਈ,
ਪੜ੍ਹੋ ਸਾਰੇ। ਬੁਕਿਆ ਸਿੰਘ ਉਜਾੜ ਵਿੱਚ,
ਬੁਕਿਆ ਸਿੰਘ ਉਜਾੜ ਵਿੱਚ
ਸਭ ਮਿਰਗਾਵਲ ਭੰਨੀ ਜਾਈ,
ਸਭ ਮਿਗਰਾਵਲ ਭੰਨੀ ਜਾਈ।
ਬੁਕਿਆ ਗਰਜਿਆ, ਸਿੰਘ ਮੈਨੂੰ ਸ਼ੇਰ, ਜਦੋਂ ਸ਼ੇਰ ਉਜਾੜ ਜੰਗਲ ਵਿੱਚ ਗਰਜਦਾ ਹੈ ਨਾ, ਤਾਂ ਉਸ ਵੇਲੇ ਫਿਰ ਜਿਹੜੀ ਮਿਰਗਾਂ ਦੀ ਡਾਰ ਹੈ, ਮਿਰਗਾਵਲ ਮੈਨੇ ਮਿਰਗਾਂ ਦੀ ਪੰਕਤੀ, ਮਿਰਗਾਂ ਦੀ ਡਾਰ ਭੰਨੀ ਭੱਜੀ ਜਾਂਦੀ, ਫਿਰ ਰੁਕਦੀ ਨਹੀਂ। ਹਾਂਜੀ ਠਹਿਰਦੀ ਨਹੀਂ, ਭੱਜ ਜਾਂਦੀ ਹੈ। ਜਦੋਂ ਸ਼ੇਰ ਗਰਜਦਾ ਜੰਗਲ 'ਚ, ਮਿਰਗਾਂ ਦੀ ਡੀਅਰਸ ਜਿਹੜੇ ਨੇ ਹਰਨ ਵਗੈਰਾ ਨੱਠ ਜਾਂਦੇ ਨੇ। ਹਾਂਜੀ
ਚੜ੍ਹਿਆ ਚੰਦ ਨਾ ਲੁਕਈ,
ਠੀਕ
ਕੱਢ ਕਨਾਲੀ ਜੋਤ ਛਪਾਈ,
ਕਨਾਲੀ ਨਹੀਂ ਕਹਿਣਾ ਕੁਨਾਲੀ, ਕੱਕੇ ਨੂੰ ਉਕਲ ਲਾ ਕੇ ਕੁਨਾਲੀ,
ਕੁਨਾਲੀ
ਕੁਠਾਲੀ ਤਾਂ ਨਹੀਂ ਕਿਸੇ ਕੋਲ, ਕੁਨਾਲੀ ਉਹ ਪਾਠ ਹੈ। ਕੁਨਾਲੀ ਕਿਹਨੂੰ ਕਹਿੰਦੇ? ਪ੍ਰਾਂਤ ਨੂੰ। ਆ ਪਿੰਡਾਂ 'ਚੋਂ ਆਪਾਂ ਆਇਆ ਅਤੇ ਸਵੇਰੇ ਅੱਧੇ ਅੱਧੇ ਕੁ ਸਵੇਰ ਵਾਲੇ ਸੋਚਦੇ ਸੀ ਕੀ ਕੁਨਾਲੀ ਹੁੰਦੀ ਹੈ, ਪਰ ਜਿਨ੍ਹਾਂ ਨੇ ਪੁਰਾਣੀ ਕੁਨਾਲੀ ਦੇਖੀ ਹੋਈ ਸੀ ਲੱਕੜ ਦੀ ਪ੍ਰਾਂਤ ਨੂੰ ਕੁਨਾਲੀ ਕਹਿ ਦਿੰਦੇ ਸੀ। ਪ੍ਰਾਂਤ ਨਹੀਂ ਬਣੇ, ਪ੍ਰਾਂਤ ਮਿੱਟੀ ਦੀ ਨੂੰ ਵੀ ਕਹਿ ਦਿੰਦੇ ਸੀ। ਆਹ ਦੇਖੋ ਜਿਹਨਾਂ ਨੂੰ ਪਤਾ ਹੈ, ਮਿੱਟੀ ਦੀਆਂ ਕੁਨਾਲੀਆਂ ਹੁੰਦੀਆਂ ਸੀ, ਪ੍ਰਾਂਤਾਂ ਜਿਹੜੀਆਂ ਬਣਾਈਆਂ ਹੁੰਦੀਆਂ। ਉਹ ਕਹਿੰਦੇ ਜੇ ਕੁਨਾਲੀ ਚੜ੍ਹਿਆ ਚੰਦ ਨਾ ਲੁਕੇ ਹੀ, ਚੰਦ ਚੜ੍ਹਿਆ ਹੋਵੇ ਕੋਈ ਕੁਨਾਲੀ ਪ੍ਰਾਂਤ ਅੱਖਾਂ ਮੂਹਰੇ ਕਰ ਲਵੇ, ਚੰਦ ਛੁੱਪ ਚੱਲਿਆ, ਉਹਦੀਆਂ ਆਪਣੀਆਂ ਅੱਖਾਂ ਮੂਹਰੇ ਹਨੇਰਾ ਕਰ ਲਿਆ, ਪ੍ਰਾਂਤ ਮੂਹਰੇ ਕਰਕੇ ਚੰਦ ਦਾ ਪ੍ਰਕਾਸ਼ ਨਹੀਂ ਲੁਕ ਸਕਦਾ। ਹਾਂਜੀ, ਇਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਤ ਚੰਦਰਮਾ ਦੀ ਨਹੀਂ ਪ੍ਰਕਾਸ਼ਮੈਂ ਸੰਸਾਰ 'ਚ ਹੋਏ ਨੇ। ਇਉਂ ਭਾਈ ਕੁਨਾਲੀ ਦੁਆਰਾ ਜੇ ਉਹ ਕਹਿਣ ਮਨਮਤ ਦੁਆਰਾ ਵੀ ਇਹ ਜੋਤ ਜਿਹੜੀ ਹੈ ਛੁੱਪ ਜਾਵੇਗੀ, ਮਨਮਤ ਰੂਪੀ ਕੁਨਾਲੀ ਦੁਆਰਾ ਜੋਤ ਛੁੱਪ ਜਾਏਗੀ, ਨਹੀਂ ਛੁੱਪਦੀ, ਉਹ ਪ੍ਰਕਾਸ਼ਮੈਂ ਉਹਨਾਂ ਦੀ ਜੋਤ ਹੈ, ਚੰਦਰਮਾ ਦੀ ਨਿਆਈ ਹੈ।
ਉਗਵਣ ਅਤੇ ਆਥ ਵਣੋ,
ਹਾਂ ਇਹ ਵੀ ਪਾਠ ਜਿਹੜੇ ਥੋੜ੍ਹਾ ਭੇਦ ਹੈ, ਉਗਵਣ ਅਤੇ ਆਥਵਣ ਇਹ ਸ਼ੁੱਧ ਪਾਠ ਨੇ। ਅਤੇ ਕਈਆਂ ਕੋਲ ਹੋਣਾ ਉਗਵਣ ਹੋ ਚਾਹੇ ਆਥਵਣ ਹੋ, ਸੋ ਪਾਠ ਜਿਹੜਾ ਨਾ ਇਹ ਮੁੱਖ ਪਾਠ ਜਿਹੜਾ ਹੈਗਾ ਹੈ ਉਗਵਣ ਅਤੇ ਆਥਵਣ। ਪਰ ਰਾਮਕਲੀ ਦੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਆਏ ਪਾਠ ਨੇ ਇਹ, ਉਗਵਣ ਹੋ ਤਾਂ ਆਥਵਣ ਹੋ ਚਾਹੋ ਚੱਕੀ ਕੀਨ ਲੋਆ। ਉਗਵਣ ਕੀ ਹੈ? ਜਦੋਂ ਸੂਰ ਚੜ੍ਹਦਾ ਉਦੇ ਹੁੰਦਾ, ਚੜ੍ਹਦੇ ਤੋਂ ਲੈ ਕੇ ਆਥਵਣੋਂ ਛੁਪਦੇ ਤੱਕ ਨੌਖੰਡ ਪ੍ਰਿਥਵੀ ਸਾਰੀ ਮਾਰਸੇ ਪਾਸੇ ਦੇ ਅੱਗੇ ਝੁਕੀ ਹੈ। ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਦੀ ਜੋ ਦੁਨੀਆ ਸੀ ਨਾ, ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਝੁਕੀ ਹੈ। ਜਦੋਂ ਸੂਰ ਚੜ੍ਹਦਾ ਪੂਰਬ ਤੋਂ ਲੈ ਕੇ ਪੱਛਮ ਤੱਕ ਸਾਰੀ ਸ੍ਰਿਸ਼ਟੀ ਲੁਕਾਈ ਮਾਰ ਚਰਨਾਂ 'ਤੇ ਝੁਕੀ ਹੈ ਸਾਰੀ। ਹਾਂਜੀ,
ਨੌਖੰਡ ਪ੍ਰਿਥਵੀ ਸਭਾ ਝੁਕਾਈ,
ਹਾਂ ਨੌਖੰਡ ਪ੍ਰਿਥਵੀ ਜਿੰਨੀ ਸੀ ਸਾਰੀ ਸਭਾ ਸਾਰੀ ਝੁੱਕ ਗਈ ਹੈ ਭਾਈ। ਸਭਾ ਨਹੀਂ ਪੜ੍ਹ ਲੈ ਇਹਨੂੰ, ਇਹਨੂੰ ਸਭਾ ਪੜ੍ਹਨਾ ਪਾਰਾ ਕਰਕੇ
ਸਭਾ,
ਹਾਂ ਸਾਰੀ ਉਹ। ਹਾਂਜੀ, ਕਈਆਂ ਕੋਲ ਸਭ ਹੈ, ਹਰਜੀਤ ਸਿੰਘ ਤੁਹਾਡੇ ਕੋਲ ਕੀ ਆ?
ਭੱਬਾ ਜੀ
ਸਭ ਪਾਠ ਹੈ ਕਿ ਸਭਾ ਹੈ?
ਸਭਾ
ਸੱਸਾ ਭੱਬਾ ਹੈ,
ਭੱਬੇ ਨੂੰ ਕਰਨਾ ਜੀ,
ਨਾ ਇੱਧਰ ਪੁੱਛਣ ਪੋਥੀ ਸੋਧੀ ਜਿੱਥੇ, ਹਾਂ ਸਭ ਹੈ ਜੀ, ਸਭ ਪਾਠ ਕਰ ਲਿਓ। ਨੌਖੰਡ ਪ੍ਰਥਮੀ ਸਭ ਚੁਕਾਈ,
ਨੌਖੰਡ ਪ੍ਰਥਮੀ ਸਭ ਚੁਕਾਈ,
ਹਾਂ
ਜਾ ਕੇ ਅੰਦਰ ਕੁਦਰਤ ਵਰਤਾਈ।
ਇਉਂ ਸਾਰੇ ਸੰਸਾਰ ਦੇ ਵਿੱਚ ਕੁਦਰਤ ਵਰਤਾ ਦਿੱਤੀ ਹੈ, ਸ਼ਕਤੀ ਵਰਤਾ ਦਿੱਤੀ ਹੈ। ਤੂੰ ਕਿਤੇ ਕੱਟ ਵੱਟ ਕਰਦੇ ਕਦੇ ਗਲਤ ਤਾਂ ਨਹੀਂ ਕਰੀ ਜਾਂਦੇ? ਕਿਤੇ ਦੱਸਦੇ ਹੋਰ ਹੀ ਕਰੀ ਜਾਵੋ, ਹੋਰ ਕਿਤੇ ਸ਼ੁੱਧ ਦੀ ਵਿਆਹ ਸ਼ੁੱਧ ਹੋਈ ਜਾਵੇ, ਕਨਫਰਮ ਕਰ ਲਿਆ ਕਰੋ। ਆ ਉੱਥੇ ਹਾ ਹੈ ਨਹੀਂ, ਹੋਰਾਂ ਨੇ ਕੀ ਕੱਟਿਆ ਉੱਥੇ? ਉਗਵਣ ਦੇ ਕਿਹੜਾ ਸੀ, ਸਾਰੇ ਕੱਟਤਾ। ਚਲੋ ਅੱਗੇ ਆਹੀ ਕੱਟਣੇ ਨੇ, ਕਰੋ ਅੱਗੇ ਜੀ। ਜਗ ਅੰਦਰ ਕੁਦਰਤ, ਹਾਂਜੀ ਵਰਤ, ਜਗ ਅੰਦਰ ਕੁਦਰਤ ਵਰਤਾਈ,
ਕੁਦਰਤ ਵਰਤਾਈ,
ਇਉਂ ਸ਼ਕਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਸਾਰੇ ਸੰਸਾਰ 'ਚ ਵਰਤਾ ਦਿੱਤੀ ਹੈ ਆਪਣੀ, ਜੋ ਕਾਲੀ ਸ਼ਕਤੀ ਲੈ ਕੇ ਆਏ ਸੀ। ਐਵੇਂ ਕੋਈ ਥੋੜ੍ਹਾ ਝੁਕਦਾ ਬਿਨਾਂ ਸ਼ਕਤੀ ਤੇ? ਹਾਂ,
ਫਿਰ ਬਾਬਾ ਗਿਆ ਬਗਦਾਦ ਨੂੰ,
ਇਸ ਤੋਂ ਬਾਅਦ ਮਾਸੇ ਪਾਤਸ਼ਾਹ ਜੀ ਬਗਦਾਦ ਨੂੰ ਗਏ ਨੇ
ਬਾਹਰ,
ਇੱਥੇ ਫਿਰ ਪਾਠ ਹੈ ਨਹੀਂ। ਬਾਬਾ ਗਿਆ ਬਗਦਾਦ ਨੂੰ ਸਾਰਿਆਂ 'ਤੇ ਫਿਰ ਹੈਗਾ, ਬਿਨਾਂ ਫਿਰ ਤੋਂ ਵੀ ਹੈ ਕੋਈ? ਹਾਂ ਹਾਂ, ਇਹਨੂੰ ਇੱਦਾਂ ਹੀ ਪਾਠ ਆ ਸੋ ਜਿਹੜਾ, ਬਾਬਾ ਗਿਆ ਬਗਦਾਦ ਨੂੰ ਅਰਥ ਵਾਸਤੇ ਫਿਰ ਕਿਹਾ ਜਾਊਗਾ, ਫਿਰ ਮਹਾਰਾਜ ਜੀ ਬਗਦਾਦ ਸ਼ਹਿਰ ਨੂੰ ਗਏ ਨੇ। ਹਾਂਜੀ, ਕੱਟ ਜੀ ਮਾਰ ਦੇ ਉੱਤੇ ਮੂਨਾ ਕਰ। ਹਾਂ, ਬਗਦਾਦ ਸ਼ਹਿਰ ਗਏ ਨੇ, ਇਹ ਇਰਾਨ ਦਾ ਇਰਾਕ ਵਿੱਚ ਸ਼ਹਿਰ ਹੈ ਇਹ ਬਗਦਾਦ, ਇਰਾਕ ਦਾ ਪ੍ਰਧਾਨ ਸ਼ਹਿਰ ਹੈ।
ਬਾਹਰ
ਇੱਕ ਮਿੰਟ, ਥੋੜ੍ਹਾ ਇੱਕ ਮਿੰਟ ਹਾਂਜੀ, ਬਈ ਇਹ ਜਿਹੜਾ ਬਗਦਾਦ ਸੀ ਇਹ ਇੱਕ ਨੌਸ਼ੀਰਵਾ ਹੋਇਆ, ਉਹਨੇ ਇਸ ਨਗਰ ਨੂੰ ਵਸਾਇਆ ਸੀ ਨੌਸ਼ੀਰਵਾ ਨੇ। ਹਾਂਜੀ, ਅਤੇ ਇਹ ਬਗਦਾਦ ਜਿਹੜਾ ਹੈ ਦੋ ਦਰਿਆ ਇਹਦੇ ਇਰਦ ਗਿਰਦ ਲੰਘਦੇ ਨੇ, ਦੋਹਾਂ ਦਰਿਆਵਾਂ ਦਾ ਉੱਥੇ ਸੰਗਮ ਹੈ ਜਿੱਥੇ ਇਹ ਕੰਢੇ 'ਤੇ ਵਸਿਆ ਹੋਇਆ। ਅਤੇ ਸੱਚੇ ਪਾਤਸ਼ਾਹ ਮਾਰ ਜਿੱਥੇ ਗਏ ਨੇ ਬਗਦਾਦ, ਜਿਹੜੇ ਥਾਂ 'ਤੇ ਬਾਹਰ ਜਾ ਕੇ ਬੈਠੇ ਨੇ, ਉੱਥੇ ਇਹਨਾਂ ਨੇ ਇੱਕ ਯਾਦਗਾਰ ਮਾਰ ਬਣਾਈ ਹੋਈ ਹੈ, ਹੁਣ ਤੱਕ ਮੌਜੂਦ ਹੈ ਉੱਥੇ ਬਗਦਾਦ ਵਿੱਚ ਇੱਕ ਥੜਾ ਹੈ, ਉਹਨਾਂ ਨੇ ਆਪਣੀ ਬੋਲੀ ਜਿਹਨੂੰ ਕਤਬਾ ਕਹਿੰਦੇ ਨੇ, ਕਤਬਾ ਅਤੇ ਉਹਦੇ ਉੱਤੇ ਇਰਾਨੀ ਬੋਲੀ ਵਿੱਚ ਇਬਾਰਤ ਲਿਖੀ ਹੋਈ ਹੈ, ਤੁਰਕੀ ਬੋਲੀ ਵਿੱਚ, ਤੁਰਕੀ ਭਾਸ਼ਾ ਵਿੱਚ ਉੱਥੇ ਇਬਾਰਤ ਲਿਖੀ ਹੈ। ਭਾਈ ਵੀਰ ਸਿੰਘ ਜੀ ਗਏ ਨੇ ਉੱਥੇ, ਉਹਨਾਂ ਨੇ ਉਹਦੀ ਫੋਟੋ ਕਾਪੀ ਲੈ ਕੇ ਆਉਂਦੀ ਸੀ, ਜੋ ਨਾਨਕ ਪ੍ਰਕਾਸ਼ ਦੀ ਉਹਨਾਂ ਨੇ ਭੂਮਿਕਾ ਲਿਖੀ ਹੈ, ਉਹਦੇ ਵਿੱਚ ਉਹ ਨਕਸ਼ਾ ਦਿੱਤਾ ਹੈ ਸਾਰਾ, ਉਹ ਜਿਹੜੀ ਇਬਾਰਤ ਉਸ ਭਾਸ਼ਾ ਵਿੱਚ ਲਿਖੀ ਹੋਈ ਹੈ। ਅਤੇ ਉੱਥੇ ਉਹ ਮਹਾਰਾਜ ਪਾਸ਼ਾ ਜੀ ਯਾਦਗਾਰ ਥੜਾ ਜਿਹੜਾ ਬਣਿਆ, ਜਿੱਥੇ ਤੁਰਕੀ ਭਾਸ਼ਾ ਵਿੱਚ ਅੱਖਰ ਲਿਖੇ ਹੋਏ ਨੇ ਮੌਜੂਦ ਹੈ। ਇਉਂ ਸਤਿਗੁਰ ਪਾਤਸ਼ਾਹ ਜੀ ਜਦੋਂ ਬਗਦਾਦ ਗਏ ਨੇ, ਉਹਨਾਂ ਦੀ ਨਿਸ਼ਾਨੀ ਜਿਹੜੀ ਹੈ ਉੱਥੇ ਮੌਜੂਦ ਹੈ।
ਉਦੋਂ ਟੀ ਵੀ 'ਤੇ ਦਿਖਾਇਆ ਸੀ ਜਦੋਂ ਬਗਦਾਦ 'ਤੇ ਹਮਲਾ ਹੋਇਆ ਸੀਗਾ ਨਾ,
ਹਾਂਜੀ,
ਜਗ੍ਹਾ ਕਾਫੀ ਡੈਮੇਜ ਕਰ ਦਿੱਤੀ ਉਹਨਾਂ ਨੇ।
ਹਾਂ, ਹੋ ਸਕਦਾ ਐਸਾ ਹੋ ਗਿਆ ਹੋਵੇ। ਜਿਹੜਾ ਰੇਲਵੇ ਸਟੇਸ਼ਨ ਹੈ ਬਗਦਾਦ ਦਾ, ਉੱਥੋਂ 1.5 ਮੀਲ ਦੀ ਦੂਰੀ 'ਤੇ ਹੈ ਥਾਂ ਜਿੱਥੇ ਥੜਾ ਬਣਿਆ ਮਹਾਰਾਜ ਜੀ ਦਾ। ਹਾਂ, ਕਤਬਾ ਦਾ ਨਾਂ ਹੈ ਇਹਦਾ, ਥਾਂ ਦਾ ਨਾਂ।
ਬਾਹਰ ਜਾਏ ਕੀਆ ਅਸਥਾਨਾ,
ਉਹਦੀ ਵੈਸੇ ਉਹਨਾਂ ਨੇ ਜਿਹੜੇ ਉੱਥੇ ਦੇ ਪੜ੍ਹੇ ਲਿਖੇ ਲੋਕ ਸੀ ਨਾ, ਭਾਈ ਵੀਰ ਸਿੰਘ ਜੀ ਨੇ ਉਹਦਾ ਪੰਜਾਬੀ 'ਚ ਅਨੁਵਾਦ ਵੀ ਕਰਾ ਕੇ ਲਿਆਂਦਾ ਹੈ। ਉਹ ਨਾਨਕ ਪ੍ਰਕਾਸ਼ ਵਿੱਚ ਉੱਥੇ ਉਹ ਅਨੁਵਾਦ ਪੰਜਾਬੀ ਵਿੱਚ ਹੈ, ਵੀ ਉਹਦਾ ਭਾਵ ਕੀ ਹੈ, ਲਿਖਿਆ ਕੀ ਗਿਆ ਉੱਥੇ। ਹਾਂਜੀ, ਉਹਦੇ 'ਚ ਸ਼ਾਇਦ ਹੋ ਸਕਦਾ ਹੈ ਮਹਾਨ ਕੋਸ਼ ਵਿੱਚ ਵੀ ਉਹਦਾ ਉਤਾਰਾ ਪੰਜਾਬੀ ਵਿੱਚ ਹੋਵੇ। ਹਾਂਜੀ, ਕੁਝ ਗੱਲਾਂ ਮੈਨੂੰ ਯਾਦ ਨੇ ਵੀ ਹਜ਼ਰਤ ਪਰਵਤਗਾਰ ਨਾਂ ਦਿੱਤਾ ਮਾਰ, ਹਜ਼ਰਤ ਪਰਵਤਗਾਰ ਨੇ ਕਿਹੀ ਜਿਹੜੀ ਸੀ, ਕਹਿੰਦੇ ਵੀ ਮੁਰਾਦ ਪੂਰੀ ਕੀਤੀ ਆ ਉੱਥੇ, ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਉੱਥੇ ਇਹ ਨਾਂ ਦਿੱਤੇ ਨੇ ਮਹਾਰਾਜ ਜੀ ਨੂੰ, ਕਿ ਬਾਬੇ ਨਾਨਕ ਦੀ ਤਮੀਰ ਨਵੇਂ ਸਿਰੇ ਬਣੀ, ਉਹਦੇ ਇਹ ਅਰਥ ਦਿੱਤੇ ਗਏ ਨੇ। ਉੱਥੇ ਇਹ ਆ ਵੀ 7 ਵੱਡੇ ਬਲੀਆਂ ਵਿੱਚੋਂ ਇਹਨੇ ਆ ਕੇ ਸਹਾਇਤਾ ਕੀਤੀ ਹੈ, ਉਹ ਮਹਾਰਾਜ ਨੇ 7 ਵੱਡੇ ਬਲੀਆਂ ਵਿੱਚੋਂ ਵੱਡਾ ਮੰਨ ਕੇ ਉੱਥੇ ਉਹਨੇ ਲਿਖਿਆ। ਹਾਂਜੀ, ਅੱਗੇ ਜੀ, ਉਹਨਾਂ ਨੇ ਇਹ ਵੀ ਸੀ ਜਦੋਂ ਮਹਾਰਾਜ ਬਗਦਾਦ ਗਏ ਨੇ, ਇਕੱਠੇ ਹੋ ਕੇ ਸਾਰੇ ਬਗਦਾਦ ਦੇ ਸ਼ਹਿਰ ਵਾਲਿਆਂ ਨੇ ਸ਼ਕਤੀ ਦੇਖ ਕੇ ਮਹਾਰਾਜ ਜੀ, ਮਹਾਰਾਜ ਜੀ ਸਾਡੇ ਇੱਥੇ ਪਾਣੀ ਜਿਹੜਾ ਨਾ ਖਾਰਾ ਹੈ ਧਰਤੀ 'ਚ, ਤੁਸੀਂ ਬਖਸ਼ਿਸ਼ ਕਰੋ, ਤੁਹਾਡੇ ਕੋਲੋਂ ਇੰਨੀ ਸ਼ਕਤੀ ਹੈ, ਕਿਰਪਾ ਕਰੋ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖੂਹ ਲਵਾਇਆ, ਫਿਰ ਉੱਥੇ ਉਹ ਖੂਹ ਲਵਾਇਆ, ਪਾਣੀ ਜਿਹੜਾ ਸੀ ਪੀਣ ਯੋਗ ਮਿੱਠਾ ਜਿਹੜਾ ਹੈ ਨਿਕਲਿਆ, ਉਹ ਖੂਹ ਹੁਣ ਵੀ ਉੱਥੇ ਮੌਜੂਦ ਹੈ। ਹਾਂਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਬਗਦਾਦ ਵਾਸੀਆਂ 'ਤੇ ਬਖਸ਼ਾਂ ਕੀਤੀਆਂ ਨੇ। ਉਹ ਖੂਹ ਜਿਹੜਾ ਜਿੱਥੇ ਉਹ ਥੜਾ ਹੈ ਨਾ, ਉਹ ਕਤਬੇ ਦੇ ਪਾਸ ਹੀ ਹੈ, ਜਿੱਥੇ ਇਬਾਰਤ ਲਿਖੀ ਹੋਈ ਹੈ ਉਸ ਬੋਲੀ 'ਚ, ਖੂਹ ਵੀ ਉਹਦੇ ਲਾਗੇ ਹੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲਵਾਇਆ ਹੋਇਆ ਯਾਦਗਾਰ। ਅੱਗੇ ਚਲੋ ਜੀ,
ਇੱਕ ਬਾਬਾ ਅਕਾਲ ਰੂਪ,
ਇੱਕ ਹੁਣ ਕੌਣ ਜਦੋਂ ਬਗਦਾਦ ਵਿੱਚ ਗਏ ਨੇ, ਕੌਣ ਕਿਹਨੂੰ ਨਾਲ ਲੈ ਕੇ ਗਏ ਨੇ? ਇੱਕ ਬਾਬਾ ਅਕਾਲ ਰੂਪ, ਅਕਾਲ ਰੂਪ ਕੌਣ? ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਦੂਜਾ ਕੌਣ?
ਰਬਾਬੀ ਮਰਦਾਨਾ।
ਦੂਜਾ ਮਾਰਦਾ ਕੀਰਤਨੀਆਂ ਰਬਾਬੀ ਮਰਦਾਨਾ, ਇਹ ਵੀ ਨਾਲ ਗਿਆ ਬਗਦਾਦ ਵਿੱਚ। ਇੱਥੋਂ ਕਈ ਇਤਿਹਾਸਕਾਰਾਂ ਨੇ ਸ਼ੰਕੇ ਕੀਤੇ ਨੇ, ਕਹਿੰਦੇ ਵੀ ਬਾਲਾ ਹੋਇਆ ਹੀ ਨਹੀਂ, ਵੀ ਭਾਈ ਗੁਰਦਾਸ ਨੇ ਨਾਂ ਨਹੀਂ ਦਿੱਤਾ ਬਾਲੇ ਦਾ। ਉਹਨਾਂ ਨੂੰ ਇਹ ਨਹੀਂ ਪਤਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਅਰਬ ਕੰਟਰੀਆਂ 'ਚ ਗਏ ਨੇ, ਉੱਥੇ ਆਪਣੇ ਨਾਲ ਦਾ ਸਾਥੀ ਮੁਸਲਮਾਨ ਨੂੰ ਨਾਲ ਲੈ ਕੇ ਗਏ ਨੇ। ਅਤੇ ਜੇ ਕਹਿਣ ਵੀ ਇਹ ਲਿਖਣ ਦੇ ਮੁਤਾਬਕ ਬਾਲੇ ਦੀ ਹੋਂਦ ਖਤਮ ਹੈ, ਉਹ ਬਹੁਤ ਵੱਡੀ ਗਲਤੀ ਹੈ। ਬਾਲਾ ਜੀ, ਸਾਰਿਆਂ ਨੂੰ ਪਤਾ ਵੀ ਨਨਕਾਣਾ ਸਾਹਿਬ ਦਾ ਜਨਮ ਸੀ, ਗੁਰੂ ਮਹਾਰਾਜ 3 ਸਾਲ ਉਮਰ ਦੇ ਵੱਡੇ ਸੀ, ਬੇੜਾ ਸੀ ਬਾਲਾ ਗੁਰਸਾਹਿਬ ਜੀ ਤੋਂ। 1523 ਦਾ ਇਹਨਾਂ ਦਾ ਜਨਮ ਹੈ, ਸੰਮਤ ਦਾ 3 ਸਾਲ ਵੱਡਾ ਸੀ ਮਹਾਰਾਜ ਤੋਂ। ਅਤੇ ਚੰਦਰ ਭਾਨ ਦਾ ਪੁੱਤਰ ਸੀ, ਸੰਦਰੂ ਗੋਲ ਸੀ, ਗੁਰੂ ਨਾਨਕ ਸਾਹਿਬ ਜੀ ਦੇ ਸੱਚਖੰਡ ਜਾ ਮਹਾਰਾਜ ਨਾਲ ਸਾਰੇ ਸਫ਼ਰਾਂ ਵਿੱਚ ਰਹੇ ਨੇ। ਸੱਚਖੰਡ ਜਾਣ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਰਹੇ ਨੇ। ਗੁਰੂ ਅੰਗਦ ਸਾਹਿਬ ਜੀ ਨੂੰ ਸਾਰਾ ਜੀਵਨ ਬਿਰਤਾਂਤ ਭਾਈ ਬਾਲੇ ਨੇ ਸੁਣਾਇਆ। ਗੁਰੂ ਅੰਗਦ ਸਾਹਿਬ ਬਹੁਤ ਚਿਰ ਬਾਅਦ ਵਿੱਚ ਆਏ ਨੇ ਨਾ ਮਹਾਰਾਜ ਦੇ ਪਾਸ, ਉਦੋਂ ਪਹਿਲਾਂ ਦੇ ਜਿੰਨੇ ਜੀਵਨ ਬਿਰਤਾਂਤ ਸੀ ਸਫ਼ਰ ਸੀ, ਭਾਈ ਬਾਲੇ ਨੇ ਹੀ ਗੁਰੂ ਅੰਗਦ ਸਾਹਿਬ ਜੀ ਨੂੰ ਸਾਰੀ ਕਥਾ ਸੁਣਾਈ ਹੈ, ਜਿੱਥੋਂ ਭਾਈ ਬਾਲੇ ਵਾਲੀ ਜਨਮ ਸਾਖੀ ਪੈਦਾ ਹੋਈ। ਉਹਨਾਂ ਦੀ ਇੱਕ ਜਨਮ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ, ਉਹਨਾਂ ਦੀ ਸੁਣਾਈ ਹੋਈ ਕਥਾ ਗੁਰੂ ਅੰਗਦ ਸਾਹਿਬ ਜੀ ਨੂੰ। ਗੁਰੂ ਅੰਗਦ ਸਾਹਿਬ ਦੇ ਹਜ਼ੂਰ ਰਹਿੰਦੇ ਰਹੇ ਨੇ, ਗੁਰੂ ਅੰਗਦ ਸਾਹਿਬ ਜੀ ਨੂੰ ਜਿੱਥੇ ਉਹ ਸੁਣਾਈ ਹੈ ਕਥਾ, ਉੱਥੇ ਸਥਾਨ ਖਡੂਰ ਸਾਹਿਬ ਬਣਿਆ ਹੈ, ਕਿਤੇ ਦਰਸ਼ਨ ਕਰਿਓ। ਆਪ ਹੱਥੀਂ ਗੁਰੂ ਅੰਗਦ ਸਾਹਿਬ ਜੀਆਂ ਨੇ ਬਾਲੇ ਦਾ ਸੰਸਕਾਰ ਕੀਤਾ, ਕਿੰਨੀਆਂ ਗਵਾਹੀਆਂ ਨੇ। ਸੋ ਇਹ ਇਤਿਹਾਸ ਕਰਕੇ ਜਿਹੜੇ ਫਰਕ ਪਾਉਣ ਵਾਲੇ ਕਹਿੰਦੇ ਬਾਲਾ ਹੀ ਨਹੀਂ ਜੀ ਹੋਇਆ ਕੋਈ। ਸੋ ਆ ਇੱਕ ਹੋਏ ਨੇ ਕਰਮ ਸਿੰਘ ਹਿਸਟੋਰੀਅਨ, ਉਹਨੇ ਇੱਦਾਂ ਦਾ ਇਹ ਭੇਦ ਪਾ ਦਿੱਤਾ। ਸੋ ਬੜੋ, ਇੱਕ ਬਾਬਾ ਅਕਾਲ ਰੂਪ,
ਇੱਕ ਬਾਬਾ ਅਕਾਲ ਰੂਪ,
ਇੱਕ ਤਾਂ ਅਕਾਲ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਗਦਾਦ ਗਏ ਨੇ, ਨਾਲ ਸਾਥੀ ਆ ਰਬਾਬੀ ਮਰਦਾਨਾ ਕੀਰਤਨੀਆਂ
ਦੂਜਾ ਰਬਾਬੀ ਮਰਦਾਨਾ
ਹੋ ਗਿਆ ਅੱਗੇ
ਦਿੱਤੀ ਬਾਂਗ ਨਿਵਾਜ ਕਰ
ਇੱਥੇ ਜੋ ਗਏ ਮਹਾਰਾਜ ਜੀ ਤਾਂ ਸਤਿਗੁਰੂ ਜੀ ਨੇ ਬਾਂਗ ਦਿੱਤੀ ਹੈ ਨਿਵਾਜ ਕਰ ਜਦੋਂ ਨੇ ਭਜਨ ਕਰਦਿਆਂ ਨਿਵਾਜ ਦਾ ਉਹਨੇ ਇੱਥੇ ਭਜਨਾ ਵੀ ਇਹ ਨਹੀਂ ਮਹਾਰਾਜ ਨਿਵਾਜ ਪੜ੍ਹੀ ਹੈ ਬਗਦਾਦ ਪ੍ਰਵੇਸ਼ ਹੁੰਦੇ ਆ ਮਹਾਰਾਜ ਬਾਂਗ ਦਿੱਤੀ ਹੈ ਬਾਂਗ ਕਿਹੜੀ ਦਿੱਤੀ ਹੈ
ਕਰ ਸੁਣ
ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਨਿਰੰਕਾਰ ਇਹ ਬਾਂਗ ਦਿੱਤੀ ਸੋ ਬਾਂਗ ਨਾਮ ਹੁੰਦਾ ਬਲੇਲਾ ਉੱਚੀ ਆਵਾਜ਼ ਦੇਣੀ ਅਤੇ ਇਉਂ ਬਾਂਗ ਮਾਰ ਦਿੱਤੀ ਬਾਂਗ ਦਾ ਅਸਰ ਕੀ ਹੋਇਆ ਬਗਦਾਦ ਵਿੱਚ ਪੜ੍ਹੋ
ਸੁਣ ਸਮਾਨ ਹੋਆ ਜਹਾਨਾ
ਆਹ ਅਸਰ ਹੋਇਆ ਬਾਂਗ ਵਿੱਚ ਇੰਨਾ ਸ਼ਕਤੀ ਸੀ ਉਹਨਾਂ ਸ਼ਬਦਾਂ ਵਿੱਚ ਸਾਰਾ ਜਹਾਨ ਜਿਹੜਾ ਸੀ ਉੱਥੇ ਦੇ ਰਹਿਣ ਵਾਲੀ ਲੋਕ ਆਈ ਸੁੰਨ ਹੋ ਗਏ ਜੜ ਹੋ ਗਏ ਜੜ ਪੱਥਰ ਦੀ ਨਿਆਈ ਹੋ ਗਏ ਹਾਂਜੀ ਉਹ ਬਾਂਗ ਦੇ ਨਾਲ ਜਿਹੜੇ ਦੇਖਣ ਵਾਲੇ ਸੀ ਸੁਣਨ ਵਾਲੇ ਸੀ
ਸੁਣ ਮੁੰਨ ਨਗਰੀ ਭਾਈ
ਇੱਕ ਮਿੰਟ ਜੀ ਗੱਲ ਸਮਝ ਨਹੀਂ ਆਈ ਕਈਆਂ ਵੀਰਾਂ ਨੂੰ ਕਹਿੰਦੇ ਵੀ ਸੁਣ ਕੀ ਹੁੰਦਾ ਸੁਣਨ ਦਾ ਵੀ ਆਹ ਚੀਜ਼ ਪਈ ਆਉਣਾ ਸੁਣਨਾ ਹੈ ਇਹਨੂੰ ਹਿਲਾਵਾਂਗੇ ਤਾਂ ਹਿੱਲੂਗੀ ਨਾ ਉਹਨੂੰ ਸੁਣ ਕਹਿੰਦੇ ਨੇ ਜਿਹੜੀ ਚੀਜ਼ ਆਪਣੇ ਆਪ ਹਰਕਤ ਨਾ ਕਰ ਸਕੇ ਜੜੀ ਹੋ ਜਾਵੇ ਹੈ ਨਾ ਮੇਰਾ ਸਰੀਰ ਸੁੰਨ ਹੋ ਗਿਆ ਸੁੱਖ ਹੀ ਸਮਝਣ ਵਾਲੀ ਗੱਲ ਹੈ ਉਹ ਬਾਂਗ ਦਿੰਦਿਆਂ ਸਾਰ ਜਿੰਨੇ ਉੱਥੇ ਉੱਥੋਂ ਦੇ ਲੋਕ ਇੱਦਾਂ ਦੀ ਉਹਨਾਂ ਦੀ ਅਵਸਥਾ ਬਣ ਗਈ ਸੁੰਨ ਸਮਾਧੀ ਵੀ ਚੱਲ ਗਏ ਸੁੰਨ ਹੀ ਹੋ ਗਏ ਕਿੱਦਾਂ ਦੇ ਸੁਣ ਹੋਏ ਨੇ ਅੱਗੇ ਦੱਸ ਰਹੇ ਨੇ ਹੋਰ ਕੀ ਹੋਇਆ
ਸੁੰਨ ਮੁੰਨ ਨਗਰੀ ਭਈ
ਸਾਰਾ ਬਗਦਾਦ ਏ ਸੁੰਨ ਮੁੰਨ ਹੋ ਗਿਆ ਸੁੰਨ ਹੋ ਗਿਆ ਅਤੇ ਜੜ ਹੋ ਗਿਆ ਮੁੰਨ ਚੁੱਪ ਹੋ ਗਿਆ ਬੋਲਣ ਦੇ ਜੋਗਣ ਬੋਲ ਨਹੀਂ ਕੁਛ ਸਕਿਆ ਹਾਂਜੀ ਐਸੀ ਨਗਰੀ ਹੋ ਗਈ ਬਗਦਾਦ ਸਾਹਿਬ ਜਿਹੜਾ ਸੀ ਫਿਰ
ਪੀਰ ਪਿਆ ਹੈਰਾਨਾ
ਨਹੀਂ ਦੇਖ ਉੱਧਰ ਲਾਉਣਾ ਸੀ
ਦੇਖ ਪੀਰ ਪਿਆ ਹੈਰਾਨਾ
ਹਾਂ ਭਾਈ ਤੇ ਵਿਸ਼ਰਾਮ ਕਰ ਲਿਆ ਸੀ ਨਾ ਸੁੰਨ ਮੁੰਨ ਨਗਰੀ ਪਈ
ਸੁਣ ਮੁੰਨ ਨਗਰੀ ਪਈ
ਦੇਖ ਪੀਰ ਪਿਆ ਹੈਰਾਨਾ
ਦੇਖ ਪੀਰ ਪਿਆ ਹੈਰਾਨਾ
ਪੀਰ ਕੌਣ ਸੀ ਦਸਤਗੀਰ ਦਸਤਗੀਰ ਇਹ ਜੀ ਇਹਨਾਂ ਦਾ ਗੱਦੀ ਚੱਲੀ ਆਉਂਦੀ ਹੈ ਦਸਤਗੀਰਾਂ ਦੀ 27ਵੇਂ ਨੰਬਰ 'ਤੇ ਹੋਇਆ ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਮੇਲੇ ਮੇਲੇ ਹੋਇਆ ਹੈ ਉਸ 27ਵੀਂ ਗੱਦੀ ਜਿਹੜਾ ਵੀ ਗੱਦੀ 'ਤੇ ਬਹਿੰਦਾ ਸੀ ਉਹਦਾ ਨਾਂ ਦਸਤਗੀਰ ਪੈਂਦਾ ਸੀ ਜਿਵੇਂ ਬਾਬੇ ਸ਼ੇਖ ਦੀ ਬਾਬਾ ਫਰੀਦ ਦੀ ਗੱਦੀ 'ਤੇ ਬੈਠਣ ਵਾਲੇ ਸ਼ੇਖ ਕਹਾਉਂਦੇ ਸੀ ਇਸੇ ਤਰ੍ਹਾਂ ਇਹਨਾਂ ਦੀ ਗੱਦੀ 'ਤੇ ਬੈਠਣ ਵਾਲਾ ਜਿਹੜਾ ਸੀ ਉਹ ਦਸਤਗੀਰ ਕਹਾਉਂਦਾ ਸੀ 27ਵਾਂ ਨੰਬਰ ਸੀ ਜਿਹੜਾ ਹੁਣ ਉਸ ਵੇਲੇ ਸੀ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਇਹ ਜਿਹੜਾ ਦਸਤਗੀਰ ਪੀਰ ਸੀ ਬਾਂਗ ਸੁਣ ਕੇ ਹੈਰਾਨ ਹੋਇਆ ਕਹਿੰਦਾ ਵੀ ਬਾਂਗਾਂ ਤਾਂ ਅਸੀਂ ਵੀ ਰੋਜ਼ ਇੱਥੇ ਦਿੰਦੇ ਹਾਂ ਸਾਡੀਆਂ ਬਾਂਗਾਂ ਦਾ ਅਸਰ ਜੋ ਇਸ ਬਾਂਗ ਨਾਲ ਹੋਇਆ ਅਤੇ ਸਾਡੀ ਬਾਂਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਬਾਂਗ ਵਿੱਚ ਕੋਈ ਵੱਖਰੀ ਸ਼ਕਤੀ ਹੈ ਇਹਨਾਂ ਸ਼ਬਦਾਂ ਵਿੱਚ ਇਹਨਾਂ ਬੋਲਾਂ ਵਿੱਚ ਹਾਂਜੀ
ਵੇਖਿਆ ਧਿਆਨ ਲਗਾਏ ਕਰ
ਫਿਰ ਬੜਾ ਧਿਆਨ ਲਾ ਕੇ ਇਸ ਦਸਤਗੀਰ ਪੀਰ ਨੇ ਵੇਖਿਆ ਬੜੀ ਗੌਨਾ ਡਿੱਠਾ ਕਿ
ਇੱਕ ਫਕੀਰ ਵੱਡਾ ਮਸਤਾਨਾ
ਵੀ ਬਾਂਗ ਜਿੱਥੋਂ ਆਈ ਆ ਕੌਣ ਨੇ ਵੀ ਇਹ ਜਿਹੜਾ ਇੱਕ ਵੱਡਾ ਕੋਈ ਫਕੀਰ ਜਾਪਦਾ ਬੜਾ ਮਸਤਾਨਾ ਬੇਪਰਵਾਹ ਜਾਪਦਾ ਗੁਰੂ ਨਾਨਕ ਸਾਹਿਬ ਜੀ ਦੇ ਵੱਲ ਤੱਕਿਆ ਨਾ ਜਦੋਂ ਕਹਿਣ ਲੱਗੇ ਵੀ ਇੱਕ ਪੀਰ ਹੈ ਕੋਈ ਔਰ ਬੜਾ ਬੇਪਰਵਾਹ ਹੈ ਇਉਂ ਵੇਖਿਆ ਮਹਾਰਾਜ ਜੀ ਵੱਲ ਤੱਕਿਆ ਜਦੋਂ ਦਰਸ਼ਨ ਕੀਤੇ ਹਾਂਜੀ
ਪੁੱਛਿਆ ਫਿਰ ਕਹਿ ਦਸਤਗੀਰ
ਇਹ ਦਸਤਗੀਰ ਪੀਰ ਨੇ ਮੁੜ ਕੇ ਪੁੱਛਿਆ ਕੀ ਪੁੱਛਦਾ ਹੈ
ਕੌਣ ਫਕੀਰ ਕਿਸ ਕਾ ਘਰਿਆਨਾ
ਘਰਾਨਾ ਪਾਠ ਵੀ ਹੈ ਅਤੇ ਘਰਾਣਾ ਪਾਠ ਹੀ ਹੈ ਮੁੱਖ ਪਾਠ ਘਰਾਣਾ ਹੋਣਾ ਚਾਹੀਦਾ ਕੌਣ ਫਕੀਰ ਕਿਸ ਕਾ ਘਰਾਨਾ ਹੁਣ ਮਹਾਰਾਜ ਨੂੰ ਜਾਣਦਾ ਤਾਂ ਨਹੀਂ ਸੀ ਦਸਤਗੀਰ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਾਂਗ ਤੋਂ ਹੀ ਜਿਹੜਾ ਸੀ ਮਹਾਰਾਜ ਸੁਣ ਸਮਾਧ ਕਰ ਦਿੱਤੇ ਨੇ ਸਾਰੇ ਅਤੇ ਹੁਣ ਪੁੱਛਦਾ ਹੈ ਪਰੀਚਾ ਲੈਣਾ ਚਾਹੁੰਦਾ ਇੰਟਰੋਡਕਸ਼ਨ ਲੈਣੀ ਚਾਹੁੰਦਾ ਹੈ ਹਾਂਜੀ ਕੌਣ ਫਕੀਰ ਤੁਸੀਂ ਕੌਣ ਫਕੀਰ ਹੋ ਕਿਸ ਕਾ ਘਰਾਣਾ ਅਤੇ ਘਰਾਣਾ ਕਿਹੜਾ ਤੁਹਾਡਾ ਕਿਹੜੇ ਘਰਾਣੇ ਵਿੱਚੋਂ ਆਏ ਹੋ ਭਾਵ ਉਹਨਾਂ ਦਾ ਘਰਾਣਾ ਦਸਤਗੀਰ ਸੀ ਨਾ ਤੁਸੀਂ ਕਿਹੜੇ ਘਰਾਣੇ 'ਚੋਂ ਆਏ ਹੋ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ ਉੱਤਰ ਦੇਣਗੇ
ਨਾਨਕ ਕੱਲ ਵਿੱਚ ਆਇਆ
ਉੱਤਰ ਆਪ ਨਹੀਂ ਦਿੱਤਾ ਮਹਾਰਾਜ ਜੀ ਨੇ ਮਰਦਾਨੇ ਨੇ ਉੱਤਰ ਦਿੱਤਾ ਹੈ ਸੇਵ ਕੋ ਇੰਟਰੋਡਕਸ਼ਨ ਕਰਾਉਂਦੇ ਹੁੰਦੇ ਆ ਨਾ ਹਾਂਜੀ ਮਰਦਾਨੇ ਨੇ ਉੱਤਰ ਦਿੱਤਾ ਕੌਣ ਹੈ ਕਹਿੰਦੇ ਇਹ ਜੀ ਨਾਨਕ ਨੇ ਕਲਯੁਗ ਵਿੱਚ ਅਵਤਾਰ ਧਾਰ ਕੇ ਆਇਆ ਕੱਲ ਅੱਲਾ ਰੱਬ ਫਕੀਰ ਇੱਕੋ ਪਹਿਚਾਨਾ
ਰੱਬ ਫਕੀਰ ਇੱਕੋ ਪਹਿਚਾਨਾ
ਮੁੱਖ ਪਾਠ ਹੈਗਾ ਰੱਬ ਦੂਜਾ ਪਾਠ ਰੱਦ ਵੀ ਹੈ ਦੋਵੇਂ ਅਰਥ ਹੋਣਗੇ ਰੱਬ ਫਕੀਰ ਇੱਕੋ ਪਹਿਚਾਨਾ
ਰੱਬ ਫਕੀਰ ਇੱਕੋ ਪਹਿਚਾਨਾ।
ਇਸ ਨਾਨਕ ਫਕੀਰ ਨੇ ਰੱਬ ਨੂੰ ਇੱਕੋ ਜਾਣਨਾ ਕੀਤਾ ਹੈ, ਅਤੇ ਇਹਨਾਂ ਵਿੱਚ ਵੀ ਹੁਣ ਤੁਸੀਂ ਕੋਈ ਫਰਕ ਨਾ ਜਾਣਿਓ, ਇੱਕੋ ਹੀ ਜਾਣਿਓ, ਰੱਬ ਦਾ ਰੂਪ ਜਾਣਿਓ ਇਹਨਾਂ ਨੂੰ। ਇਹ ਪਰਿਚੈ ਗੁਰੂ ਨਾਨਕ ਸਾਹਿਬ ਜੀ ਦਾ ਮਰਦਾਨਾ ਜੀ ਦੇ ਰਹੇ ਨੇ ਦਸਤਗੀਰ ਪੀਰ ਨੂੰ। ਦੂਜਾ ਪਾਠ ਹੈ ਜੀ ਰੱਦ, ਅਤੇ ਮੁੱਖ ਮੁੱਖ ਰੱਬ ਹੀ ਹੈ। ਰੱਦ ਫਕੀਰ ਇੱਕੋ ਪਹਿਚਾਨਾ, ਕਹਿੰਦੇ ਇਹਨਾਂ ਨੇ ਸਾਰਿਆਂ ਨੂੰ ਰੱਦ ਕਰ ਦਿੱਤਾ, ਜਿਹੜੇ ਪਖੰਡ ਪਖੰਡੀ ਸੀ ਉਹਨਾਂ ਨੂੰ ਰੱਦ ਕਰਕੇ ਇੱਕੋ ਅਕਾਲ ਪੁਰਖ ਦੀ ਪਹਿਚਾਣ ਕਰਾਈ ਹੈ, ਪਰਿਚੈ ਕਰਾਇਆ। ਹਾਂਜੀ, ਕੀ ਕਿੱਥੇ ਇੱਕ ਇੱਕ ਪਹਿਚਾਨਾ ਸਾਡੇ ਕੋਲ ਇੱਕੋ ਹੈ, ਚਲੋ ਇੱਕ ਕਰ ਲਿਓ ਉੱਥੇ। ਅੱਗੇ ਜੀ, ਧਰਤ
ਧਰਤ ਆਕਾਸ਼ ਚਹੋ ਦਿਸ ਜਾਣਾ।
ਇਉਂ ਮਹਾਰਾਜ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਇਕੱਲੀ ਸਾਡੀ ਇਹ ਪਰਿਚੈ ਦੇਣ ਦੇ ਮੁਥਾਜ ਨਹੀਂ ਗੁਰੂ ਸਾਹਿਬ ਜੀ, ਇਹਨਾਂ ਦੀ ਵਡਿਆਈ ਧਰਤੀ ਵਿੱਚ ਵੀ ਆਕਾਸ਼ ਵਿੱਚ ਵੀ ਚੌਂ ਦਸਾਂ ਵਿੱਚ ਜਾਣੀ ਗਈ ਹੈ, ਪੀਰ ਨੂੰ ਦੱਸ ਰਹੇ ਨੇ ਮਰਦਾਨਾ ਜੀ। ਹਾਂ,
ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ।
ਫਿਰ ਬੋਲਿਓ।
ਪੁੱਛੇ ਪੀਰ ਤਕਰਾਰ ਕਰ,
ਹੁਣ ਠੀਕ ਹੋਇਆ,
ਇਹ ਫਕੀਰ ਵੱਡਾ ਅਤਾਈ।
ਅਤਾਈ ਹੈ ਕਿ ਆਤਾਈ ਹੈ?
ਅਤਾਈ
ਸਾਨੂੰ ਕੰਨਾ ਹੋਣਾ ਚਾਹੀਦਾ, ਆਤਾਈ।
ਅਤਾਈ
ਪੜ੍ਹੋ ਸਾਰੇ ਠੀਕ, ਉੱਥੇ ਹੋਣਾ ਨਹੀਂ, ਲਾ ਲਿਓ ਕੰਨਾ ਜਿੱਥੇ। ਪੁੱਛੇ ਫੀਰ ਤਕਰਾਰ ਕਰ,
ਪੁੱਛੇ ਪੀਰ ਤਕਰਾਰ ਕਰ,
ਇਹ ਫਕੀਰ ਵੱਡਾ ਆਤਾਈ।
ਇਹ ਫਕੀਰ ਵੱਡਾ ਆਤਾਈ।
ਹਾਂਜੀ, ਇਹੋ ਹੈ ਕਿ ਇਹ ਹੈ
ਅਤਾਈ,
ਇਹ ਦੀ ਬਜਾਏ ਇਹੋ ਹੈ ਕਿ ਇਹ ਇਹੀ ਪਾਠ ਹੈ। ਇਹ ਫਕੀਰ ਵੱਡਾ ਆਤਾਈ, ਤਕਰਾਰ ਨਾਮ ਝਗੜੇ ਦਾ, ਥੋੜ੍ਹਾ ਜਿਹਾ ਝਗੜਾ ਕਰਕੇ ਉੱਥੇ ਫਕੀਰ ਕਿਉਂ ਹੋਇਆ ਸੀ, ਕਿਉਂਕਿ ਆਪਾਂ ਸ੍ਰੀ ਜਪੁਜੀ ਸਾਹਿਬ 'ਚ ਪੜ੍ਹਿਆ ਦਸਤਗੀ ਪੀਰ ਜਿਹੜਾ ਸੀ ਉੱਥੇ ਇਸਲਾਮ ਦੇ ਵਿੱਚ ਹੁਣ ਵੀ ਅਤੇ ਪੁਰਾਤਨ ਰੀਤ ਵੀ ਹੈ, ਰਾਗ ਨਹੀਂ ਗਾ ਸਕਦੇ, ਮਨਾਹੀ ਹੈ ਰਾਗ ਦੀ, ਇਸਲਾਮ ਦੇ ਵਿੱਚ ਰਾਗ ਗਾਉਣ ਦੀ ਮਨਾਹੀ ਹੈ, ਨਹੀਂ ਗਾਇਆ ਜਾ ਸਕਦਾ। ਅਤੇ ਕਹਿੰਦੇ ਨੇ ਵੀ ਵਿਕਾਰ ਦ੍ਰਿਸ਼ਟੀ ਪੈਦਾ ਹੁੰਦੀ ਹੈ ਰਾਗ ਦੇ ਨਾਲ, ਇਹਨਾਂ ਦਾ ਬੰਦ ਕੀਤਾ ਹੋਇਆ, ਇਸਲਾਮ ਵਿੱਚ ਰਾਗ ਨਹੀਂ ਕੋਈ ਗਾ ਸਕਦਾ, ਜੋ ਕੁਰਾਨ ਕਹਿੰਦੀ ਹੈ। ਇਸ ਵੇਲੇ ਉਸ ਵੇਲੇ ਬਗਦਾਦ ਵਿੱਚ ਨਹੀਂ ਸੀ ਰਾਗ ਕੋਈ ਗਾ ਸਕਦਾ, ਮਹਾਰਾਜ ਨੇ ਰਬਾਬ ਮਰਦਾਨੇ ਰਬਾਬੀ ਤੋਂ ਉੱਥੇ ਗਵਾਇਆ। ਕੀ ਗਵਾਇਆ ਸੀ? ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜ ਕੋੜ ਭਾਲ ਥੱਕੇ ਵੇਦ ਕਹਿਣ ਕਵਾਦ। ਇੱਕ ਤਾਂ ਇਹ ਗਵਾ ਦਿੱਤਾ, ਸੁਣਨ ਵਾਲੇ ਨੇ ਭੱਜ ਕੇ ਕਿਹਾ ਦਸਗੀਰ ਪੀਰ ਨੂੰ, ਜੀ ਐਸਾ ਇੱਕ ਫਕੀਰ ਆਇਆ ਉਹਨੇ ਤਾਂ ਇਸਲਾਮ ਦਾ ਖੰਡਨ ਕਰ ਦਿੱਤਾ ਹੈ, ਇਸਲਾਮ 'ਤੇ ਕਹਿੰਦਾ ਵੀ ਸੱਤ ਪਤਾਲ ਨੇ ਸੱਤ ਆਕਾਸ਼ ਨੇ, ਉਹ ਤਾਂ ਲੱਖਾਂ ਦੱਸ ਰਿਹਾ ਹੈ। ਦੂਜਾ ਨੇ ਹੋਰ ਗੁਨਾਹ ਕੀਤਾ, ਪਾਪ ਕੀਤਾ ਵੀ ਉਹਨੇ ਰਾਗ ਗਾਇਆ ਅਤੇ ਜਿਹੜੀ ਇਸਲਾਮ 'ਚ ਮਨਾਹੀ ਹੈ। ਦਸਤਗੀਰ ਨੇ ਇੱਕਦਮ ਜਿਹੜਾ ਸੀ ਹੁਕਮ ਕਰ ਦਿੱਤਾ ਸਾਰੇ ਬਗਦਾਦ ਵਾਲਿਆਂ ਨੂੰ, ਚੱਕੋ ਪੱਥਰ ਅਤੇ ਉਸ ਬੰਦੇ ਉਹਨੂੰ ਗਾਉਣ ਵਾਲੇ ਨੂੰ ਮਾਰ ਦਿਓ, ਉਹ ਫਕੀਰ ਨੂੰ ਮਾਰ ਦਿਓ। ਸਾਰੇ ਪੱਥਰ ਚੱਕ ਕੇ ਆਏ ਨੇ, ਸਤਿਗੁਰਾਂ ਨੇ ਵਾਂਗ ਦਿੱਤੀ ਹੈ, ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਨਿਰੰਕਾਰ ਵਾਂਗ ਦਿੱਤੀ। ਜਿਨ੍ਹਾਂ ਦੇ ਪੱਥਰ ਹੱਥ ਚੱਕੇ ਸੀ ਤਾਂ ਹੀ ਖੜ੍ਹੇ ਰਹਿ ਗਏ, ਜਿਨ੍ਹਾਂ ਦੇ ਹੇਠਾਂ ਸੀ ਹੇਠਾਂ ਨੂੰ ਰਹਿ ਗਏ, ਕੋਬੇ ਜੇ ਕੋਈ ਖੜ੍ਹੇ ਨੇ ਉਹ ਹੇਠਾਂ ਵਾਲੇ ਉੱਪਰ ਨੂੰ ਨਹੀਂ ਹੋ ਸਕਦੇ, ਤਾਂ ਵਾਲੇ ਹੇਠਾਂ ਨੂੰ ਨਹੀਂ ਹੋ ਸਕਦੇ। ਐਸਾ ਬਥੇਰੀਆਂ ਉਹਨੇ ਸ਼ਕਤੀਆਂ ਦਿਖਾਈਆਂ ਦਸਤਗੀਰ ਪੀਰ ਨੇ, ਉੱਪਰ ਵਾਲਿਆਂ ਦੀ ਹੇਠਾਂ ਬਾਹਾਂ ਨਹੀਂ ਹੋਈਆਂ, ਜੋ ਕੋਬੇ ਚੁੱਕ ਕੇ ਪੱਥਰ ਚੱਕ ਰਹੇ ਸੀ ਉੱਦਾਂ ਹੀ ਖੜ੍ਹੇ ਨੇ। ਇਹ ਦਸ਼ਾ ਦੇਹ ਕਰਕੇ ਫਿਰ ਜਿਹੜੇ ਨੇ ਮਹਾਰਾਜ ਸਰ ਨਹੀਂ ਪਏ ਨੇ, ਵੀ ਕੋਈ ਤਾਂ ਮਹਾਂ ਮੇਰੀਆਂ ਸ਼ਕਤੀਆਂ ਇੱਥੇ ਨਹੀਂ ਕੰਮ ਕਰਦੀਆਂ। ਸਿਰਫ ਕਹਿਣ ਲੱਗੇ ਸੀ ਮਨ ਇਉਂ ਤੁਸੀਂ ਪਤਾਲਾਂ ਅਤੇ ਲੱਖਾਂ ਆਕਾਸ਼ ਦੱਸੇ ਨੇ, ਅਸੀਂ ਮੰਨ ਕਹਿਣ ਮੁਤਾਬਕ ਨਹੀਂ ਮੰਨਦੇ ਤੁਹਾਡੇ ਦਸਗੀਰ। ਕਹਿਣ ਲੱਗਾ ਵਿਖਾਓ ਫਿਰ। ਸਾਧੂ ਕਹਿਣ ਲੱਗੇ ਉਹ ਤੁਹਾਡਿਆਂ ਨੇ ਭਾਈ ਇੰਨੇ ਕੇ ਦੇਖੇ ਸੀ, ਤੁਹਾਡੇ ਜਿਹੜੇ ਮੰਬਰ ਸੀ ਉਹਨੇ ਸੱਤ ਪਤਾਲ ਸੱਤ ਕਾਸ਼ ਦੇਖੇ ਸੀ, ਅਤੇ ਕਈਆਂ ਨੇ ਤਿੰਨੇ ਦੇਖੇ। ਉਹਨੇ ਕਹਿੰਦੇ ਵੀ ਤਿੰਨੇ ਲੋਕ ਨੇ, ਮਾਤ ਲੋਕ ਪਤਾਲ ਲੋਕ ਅਤੇ ਆਕਾਸ਼ ਲੋਕ, ਪਰ ਜਿਹਦੀ ਜਿੰਨੀ ਕੁ ਦ੍ਰਿਸ਼ਟੀ ਹੈ ਪਹੁੰਚਾ ਉਹਨੇ ਉਨੇ ਹੀ ਦੇਖੇ ਨੇ। ਅਤੇ ਅਸੀਂ ਤੁਹਾਨੂੰ ਲੱਖਾਂ ਦੀ ਗੱਲ ਕੀਤੀ ਹੈ, ਅਸੀਂ ਵੀ ਇੱਥੇ ਮੁਕਦੀ ਨਹੀਂ ਕਰਦੇ ਗੱਲ ਵੀ ਲੱਖੇ ਹੋਣਗੇ। ਉਹ ਓੜਕ ਅੱਗੇ ਕਿਹਾ ਓੜਕ ਓੜਕ ਭਾਤ ਥੱਕੇ, ਉਹਦਾ ਓੜਕ ਨਹੀਂ ਹੈ ਕੋਈ, ਅਣਗਿਣਤ ਨੇ। ਕਹਿੰਦੇ ਉਹ ਨਹੀਂ ਮੰਨਦੇ ਅਸੀਂ, ਵਿਖਾਓ ਸਾਨੂੰ। ਅਤੇ ਮਨ ਕਹਿੰਦੇ ਵੀ ਚੱਲ ਵਿਖਾਈਏ ਤੁਰ ਨਾਲ। ਫਿਰ ਜਦੋਂ ਉਹਨੇ ਕਿਹਾ ਵੀ ਇਹ ਗੱਲ ਤਾਂ ਲੱਖਾਂ ਦੀ ਦਿਖਾਉਣਗੇ, ਕਹਿਣ ਲੱਗਾ ਮੈਂ ਹੋ ਗਿਆ ਬੁੱਢਾ, ਕਿਤੇ ਰਾਜ ਨਾ ਮਰ ਜਾ, ਅਤੇ ਮੁੰਡੇ ਨੂੰ ਲੈ ਜਾਓ, ਇਹ 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 ਦੇਖ ਸਕਦਾ ਇੰਨੇ ਜਾ ਕੇ। ਮਨ ਕਿਹਾ ਚਲੋ ਤੋਰੋ ਫਿਰ, ਹੁਣ ਮੁੰਡੇ ਨੂੰ ਨਾਲ ਜਾ ਕੇ ਸੱਚੇ ਪਾਤਸ਼ਾਹ ਜੀ ਦਿਖਾਉਣਗੇ ਅਗਲੀ ਤੁਕਾਂ 'ਚ ਆਊਗਾ। ਹੁਣ ਇੱਥੇ ਪੁੱਛੇ ਪੀਰ ਤਕਰਾਰ ਕਰ, ਇਹ ਤਕਰਾਰ ਹੋਇਆ ਵੀ ਤੁਸੀਂ ਲੱਖਾਂ ਕਿਉਂ ਕਹੇ ਨੇ, ਇਉਂ ਇੰਨਾ ਕੁ ਝਗੜਾ ਹੋਇਆ, ਇਹ ਫਕੀਰ ਵੱਡਾ ਆਤਾਈ। ਇਹ ਕਹਿੰਦੇ ਫਕੀਰ ਵੱਡਾ ਸ਼ਕਤੀਵਾਨ ਹੈ, ਬਾਹਾਂ ਜੀ ਦੇ ਉੱਪਰ ਉੱਪਰ ਰਹਿ ਗਈਆਂ ਨੇ, ਥੱਲੇ ਵਾਲੇ ਥੱਲੇ ਰਹਿ ਗਈਆਂ ਨੇ। ਇਹ ਕੋਈ ਸ਼ਕਤੀਵਾਨ ਫਕੀਰ, ਆਤਾਈ ਦਾ ਨਾਮ ਹੈ, ਸ਼ਕਤੀ ਸੰਪੰਨ ਹੈ, ਕੋਈ ਕਲਾ ਸ਼ਕਤੀ ਬਹੁਤ ਹੈ। ਹਾਂਜੀ,
ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਾਈ,
ਮੰਨਿਆ ਪੀਰ ਨੇ ਆਪ ਵੀ ਇੱਥੇ ਜਿਹੜਾ ਸੀ ਬਗਦਾਦ ਦੇ ਵਿੱਚ ਵੱਡੀ ਕਰਾਮਾਤ ਜਿਹੜੀ ਹੈ ਦਿਖਾਈ ਹੈ, ਦਿਖਲਾਈ ਹੈ ਕਿ ਦਿਖਾਈ,
ਦਿਖਲਾਈ
ਦਿਖਲਾਈ ਪਾਠ ਇੱਥੇ ਵਿੱਚ ਬਗਦਾਦ ਦੇ,
ਇੱਥੇ ਵਿੱਚ ਬਗਦਾਦ ਦੇ
ਵੱਡੀ ਕਰਾਮਾਤ ਦਿਖਲਾਈ,
ਵੱਡੀ ਕਰਾਮਾਤ
ਬਹੁਤ ਵੱਡੀ ਇਹਨਾਂ ਨੇ ਸ਼ਕਤੀ ਦਿਖਾਈ ਹੈ, ਐਵੇਂ ਤਾਂ ਨਹੀਂ ਉਹ ਚੁੱਕਿਆ ਪੀਰ। ਹਾਂ, ਹੁਣ ਵਾਲੇ ਸਾਡੇ ਪ੍ਰੋਫੈਸਰ ਟੋਲਾ ਕਹੀ ਜਾਂਦਾ ਜੀ ਉਹਨਾਂ ਨੇ ਕੋਈ ਸ਼ਕਤੀ ਨਹੀਂ ਸੀ, ਕਰਾਮਾਤ ਤਾਂ ਕਹਿਰ ਦਾ ਨਾ ਕਿਤੇ ਨਹੀਂ ਦਿਖਾਈ, ਜਿੱਥੇ ਲੋੜ ਹੈ ਦਿਖਾਉਣੀ ਪੈਂਦੀ ਹੈ ਤਾਂ ਲੋਕ ਉਹ ਪਲਟ ਸਕਦੇ ਨੇ, ਉਹ ਸਧਾਰਨ ਪੁਰਖੇ ਮੰਨਦੇ ਨੇ ਗੁਰੂ ਨਾਨਕ ਸਾਹਿਬ ਨਾਮ ਹੈ। ਕਹਿੰਦੇ ਯਾਤਰੀ ਵੱਡਾ ਸੀ, ਬਸ ਇਹ ਮੰਨਦੇ ਯਾਤਰਾ ਬਹੁਤੀ ਕਹਿੰਦੇ ਵੱਡੀ ਕੀਤੀ ਹੈ, ਇੱਥੋਂ ਤੱਕ ਖੜੇ ਹੋਏ ਨੇ। ਹਾਂਜੀ,
ਪਾਤਾਲਾ ਆਕਾਸ਼ ਲੱਖ, ਔੜਕ ਭਾਲ,
ਔੜਕ ਨਹੀਂ ਔੜਕ,
ਔੜਕ
ਇਹ ਜਪਜੀ ਸਾਹਿਬ ਜੀ ਪੱਕਿਆ ਹੋਇਆ ਕਹਿੰਦੇ ਔੜਕ ਔੜਕ ਭਾਲ ਥੱਕੇ ਪੜੀ ਜਾਂਦੇ, ਕਈ ਔੜਕ ਔੜਕ ਪਾਠ ਹੁੰਦੇ ਉੱਥੇ ਔੜਕ ਪੜੀ ਜਾਂਦੇ, ਔੜਕ ਔੜਕ। ਹਾਂ, ਪਾਤਾਲ ਪੜਿਓ ਜੀ ਸਾਬਾਸ,
ਪਾਤਾਲਾ ਆਕਾਸ਼ ਲੱਖ ਔੜਕ ਪਾਲੀ ਖਬਰ ਸੁਣਾਈ।
ਹਾਂ, ਕਹਿੰਦੇ ਵੀ ਇਹਨਾਂ ਨੇ ਇਹ ਸ਼ਕਤੀ ਦਿਖਾ ਦੀ, ਆਕਾਸ਼ਾਂ ਲੱਖਾਂ ਹੀ ਆਕਾਸ਼, ਲੱਖਾਂ ਹੀ ਪਤਾਲ, ਫਿਰ ਇਹ ਇੱਥੋਂ ਅਖੀਰ 'ਤੇ ਕਹਿੰਦਾ ਵੀ ਔੜਕ ਭਾਲ, ਪਰ ਇਹਦੀ ਭਾਲ ਜਿਹੜੀ ਆ ਇਹਦਾ ਕੋਈ ਔੜਕ ਨਹੀਂ ਹੈ, ਐਸੀ ਖਬਰ ਵੀ ਸੁਣਾਈ ਹੈ, ਇਹ ਪਤਾ ਵੀ ਦਿੱਤਾ ਹੈ ਵੀ ਕੇਵਲ ਲੱਖਾਂ ਤੱਕ ਹੀ ਸੀਮਤ ਨਹੀਂ, ਇਹਦਾ ਕੋਈ ਔੜਕ ਨਹੀਂ ਹੈ, ਅੰਤ ਨਹੀਂ। ਸ਼ਾਬਾਸ਼,
ਫਿਰ ਦੁਰਾਇਣ ਦਸਤਗੀਰ,
ਠੀਕ ਹੈ,
ਅਸੀਂ ਪੇ
ਪਾਠ ਹੈ ਸ਼ੁੱਧ, ਕਈਆਂ ਕੋਲ ਪੀ ਹੈਗਾ ਨਾ,
ਅਸੀਂ ਪੇ
ਸਾਰਿਆਂ ਕੋਲ ਪੇ ਹੀ ਹੈ,
ਪੇ
ਪਰ ਸ਼ੁੱਧ ਪਾਠ ਪੀ ਕਰ ਲਿਓ, ਅਸਾਂ ਪੀ ਵੇਖਾਂ ਜੋ ਤੋਹੇ ਪਾਏ,
ਅਸਾਂ ਪੀ ਵੇਖਾਂ ਜੋ,
ਅਸੀਂ ਪਾਠ ਹੈ ਕਿ ਅਸਾਂ ਅਸਾਂ ਤਾਂ ਨਹੀਂ ਕਿਸੇ ਕੋਲ,
ਅਸੀਂ
ਫਿਰ ਠੀਕ, ਅਸੀਂ ਠੀਕ ਹੈ, ਅਸੀਂ ਪੀ ਵੇਖਾ,
ਅਸੀਂ ਪੀ ਵੇਖਾ
ਜੋ ਤੋਹੇ ਪਾਈ,
ਜੋ ਤੋਹੇ ਪਾਈ।
ਇਉਂ ਫਿਰ ਦੁਹਰਾਇਣ ਦਾ ਅਰਥ ਹੁੰਦਾ ਹੈ ਦੁਹਰਾ ਕੇ, ਦੁਬਾਰੇ ਰਿਪੀਟ ਕਰਕੇ ਪੁੱਛਿਆ, ਦੁਹਰਾ ਕੇ ਪੁੱਛਿਆ ਦਸਤਗੀਰ ਪੀਰ ਨੇ, ਫਿਰ ਦੁਹਰਾਇਣ ਦਸਤਗੀਰ,
ਫਿਰ ਦੁਹਰਾਇਣ ਦਸਤਗੀਰ,
ਦਸਤਗੀਰ ਪੀਰ ਨੇ ਦੁਬਾਰੇ ਰਿਪੀਟ ਦੁਹਰਾ ਕੇ ਪੁੱਛਿਆ, ਅਸਾਂ ਪੀ ਵੇਖ, ਅਸੀਂ ਪੀ ਵੇਖਾ ਜਿਹੜੀ ਸ਼ਕਤੀ ਤੂੰ ਪਾਈ ਹੈ, ਤੂੰ ਸਾਨੂੰ ਵੀ ਦੱਸਿਆ ਤਾਂ ਅਸੀਂ ਦੇਖੀਏ, ਐਵੇਂ ਨਹੀਂ ਮੰਨਣ ਵਾਲੀ ਗੱਲ। ਹਾਂ ਹਾਂ, ਸਾਨੂੰ ਵਿਖਾਓ ਜੀ ਜਿਹੜੇ ਲੱਖਾਂ ਪਤਾਲ ਆਕਾਸ਼ ਨੇ, ਸਾਨੂੰ ਵੀ ਦੱਸ ਅਸੀਂ ਦੇਖੀਏ। ਹਾਂਜੀ, ਹੁਣ ਨਾਲ
ਨਾਲ ਨਾਲ ਲੀਤਾ ਬੇਟਾ ਪੀਰ ਦਾ,
ਹਾਂ ਹੁਣ ਪੀਰ ਦਾ ਬੇਟਾ ਜਿਹੜਾ ਸੀ, ਆਪ ਤਾਂ ਗਿਆ ਨਹੀਂ, ਕਹਿੰਦਾ ਮੈਂ ਬੁੜਾ ਹੋ ਗਿਆ, ਇੰਨੇ ਦੇਖਦੇ ਦੇਖਦੇ ਕਿਤੇ ਕਬਰਿਸਤਾਨ 'ਚ ਨਾ ਜਾਣਾ ਪੈ ਜਾ, ਸੋ ਬੇਟਾ ਲਿਆਇਆ ਪੀਰ ਦਾ, ਅੱਧੇ ਦੀ ਕਹਿੰਦੇ ਪੜ੍ਹ ਲਿਆ ਕਰੋ ਪੌੜੀ, ਦੂਜੇ ਵੇਖ ਜਾਂਦੇ ਫਿਰ ਵੀ ਸਾਡੀ ਵਾਰੀ ਆਵੇ।
ਅੱਖੀ ਮੀਟ ਗਿਆ ਹਵਾਈ,
ਸ਼ਾਬਾਸ਼, ਨਾਲ ਲੀਤਾ ਬੇਟਾ ਪੀਰ ਦਾ, ਪੀਰ ਦੇ ਬੇਟੇ ਦਸਤਗੀਰ ਦੇ ਨੂੰ ਨਾਲ ਲਿਆ ਜੀ, ਕਿਵੇਂ ਗਏ ਮਰਸੇ ਪਾਤਸ਼ਾਹ ਜੀ, ਪਹਿਲਾਂ ਆਕਾਸ਼ਾਂ ਵੱਲ ਨੂੰ ਲੈ ਗਏ, ਕਿੰਨਾ ਚਿਰ ਲੱਗਿਆ ਮਾਰ, ਕਹਿੰਦੇ ਅੱਖਾਂ ਮੀਟ, ਦਸਤਗੀਰ ਦੇ ਪੁੱਤਰ ਦੀਆਂ ਅੱਖਾਂ ਮਿਟਾਈਆਂ, ਬਸ ਕਹਿ ਲਓ ਵੀ ਹਵਾ ਦੀ ਨਿਆਈ ਆਕਾਸ਼ ਵੱਲ ਨੂੰ ਲੱਖਾਂ ਦਿਖਾਉਂਦੇ ਚਲੇ ਗਏ, ਬਹੁਤੇ ਜਦੋਂ ਇੰਨੇ ਕੁ ਦੇਖ, ਕਹਿੰਦਾ ਮਹਾਰਾਜ ਮੁੜਿਆ ਮੈਂ, ਮੈਨੂੰ ਤਸੱਲੀ ਹੋ ਗਈ ਆ, ਚਲੋ ਪਤਾਲ ਵੇਖੀਏ ਹੁਣ। ਫਿਰ ਮਹਾਰਾਜ ਪਾਸੇ ਪਤਾਲਾਂ ਵੱਲ ਨੂੰ ਲੈ ਗਏ ਨੇ, ਉਹ ਵੀ ਅੱਖ ਫੁਰਕ ਦੇ ਵਿੱਚ, ਹਾਂਜੀ, ਹੇਠਾਂ ਹਵਾਈ ਨਾ ਕਹਿ ਲਓ ਵੀ ਹਵਾ ਦੀ ਨਿਆਈ, ਜਾਂ ਆਕਾਸ਼ ਵੱਲ ਨੂੰ ਚੱਲ ਗਏ ਨੇ ਮਹਾਰਾਜ ਪਾਸਾ, ਫਿਰ ਪਤਾਲਾਂ ਵੱਲ ਨੂੰ ਗਏ ਨੇ।
ਹਾਂਜੀ,
ਗਿਆ ਪਾਠ ਕਰ ਲਿਓ, ਅੱਖੀ ਮੀਟ ਗਿਆ ਹਵਾਈ,
ਅੱਖੀ ਮਿਟ ਗਿਆ ਹਵਾਈ,
ਹਾਂਜੀ, ਸ਼ਾਬਾਸ਼ ਪੜੋ ਜੀ,
ਲੱਖ ਆਕਾਸ਼,
ਆਕਾਸ਼ ਕੱਕੇ ਨੂੰ ਆੜੇ ਕੰਨਾ ਲਾ ਕੇ, ਆਕਾਸ਼
ਲੱਖ ਆਕਾਸ਼ ਪਤਾਲ, ਲੱਖ
ਪੱਪੇ ਨੂੰ ਵੀ ਕਹਿੰਦਾ
ਨਹੀਂ,
ਪੱਪੇ ਨੂੰ ਵੀ ਕਹਿੰਦਾ ਲਾਓ ਜੀ, ਲੱਖ ਆਕਾਸ਼ ਪਾਤਾਲ ਲੱਖ,
ਅੱਖ ਆਕਾਸ਼ ਪਤਾਲ ਲੱਖ,
ਅੱਖ ਹਾਂਜੀ,
ਅੱਖ ਫੁਰੰਕ ਵਿੱਚ,
ਫੁਰੰਕ ਨਹੀਂ ਪਾਠ, ਫੁਰਕ ਕਰ ਲਿਓ, ਟਿੱਪੀ ਕੱਟ ਦਿਓ, ਫੁਰਕ ਹੀ ਪਾਠ ਹੈ, ਫੁਰਕ ਹੀ ਹੈ ਤੁਹਾਡੇ ਕੋਲ, ਫਰਕ ਹੈ ਉਹਨਾਂ ਕੋਲ, ਫਰਕ ਹੈ ਅੱਖ ਫਰਕ ਵਿੱਚ, ਇਹ ਫੁਰਕ ਕਰ ਲਿਓ,
ਫੁਰਕ ਵਿੱਚ
ਸਭ ਦਿਖਲਾਈ।
ਅੱਖ ਦੇ ਫੋਰੇ ਮਾਤਰ ਵਿੱਚ ਲੱਖਾਂ ਪਤਾਲ, ਲੱਖਾਂ ਆਕਾਸ਼ ਮਾਰੇ ਨੂੰ ਦਿਖਾ ਦਿੱਤੇ। ਅੱਖ ਦੇ ਫੋਰੇ ਨੂੰ ਕਿੰਨਾ ਕੁ ਚਿਰ ਲੱਗਦਾ? ਅੱਖ ਚਮਕਦਿਆਂ ਇੱਕ ਨਿਮਖ ਬਣਦਾ। ਇੱਕ ਨਿਮਖ ਵਿੱਚ ਲੱਖਾਂ ਪਤਾਲ ਅਤੇ ਆਕਾਸ਼ ਵਿਖਾ ਦਿੱਤੇ। ਹਾਂਜੀ, ਫਿਰ ਉਹ ਕਹਿਣ ਲੱਗਿਆ ਜੀ, ਇਉਂ ਮੇਰੇ ਪਿਤਾ ਨੇ ਮੰਨਣਾ ਨਹੀਂ, ਕੋਈ ਨਿਸ਼ਾਨੀ ਲੈ ਚੱਲੀ ਇੱਥੋਂ। ਹੁਣ ਦੱਸ ਦਿੰਦੇ ਅੱਗੇ ਕੀ ਨਿਸ਼ਾਨੀ ਲਈ ਹੈ।
ਪਰ ਕੱਚ ਕੌਲ ਪ੍ਰਸਾਦ ਦਾ,
ਜਿਹੜੇ ਪਤਾਲ 'ਚ ਜਾਂਦੇ ਨੇ, ਜਿਹੜੇ ਘਰ ਜਾਂਦੇ ਨੇ, ਉੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ ਹੋ ਰਹੀ ਹੈ। ਸੰਗਤਾਂ ਜੁੜ ਕੇ ਤੁਸੀਂ ਬੈਠੇ ਹੋ, ਐਸੇ ਲੋਕ ਉਸ ਜਿੰਨੇ ਵੀ ਹੇਠਾਂ ਨੂੰ ਜਾਂਦੇ ਨੇ, ਇਉਂ ਸੰਗਤਾਂ ਬੈਠੀਆਂ ਨੇ, ਕੀਰਤਨ ਕਰਦੀਆਂ ਨੇ, ਪਾਠ ਹੋ ਰਹੇ ਨੇ, ਅਤੇ ਹੇਠਾਂ ਨੂੰ ਹੋਰ ਜਾਈਆਂ, ਜਿੰਨੇ ਵੀ ਪਤਾਲਾਂ 'ਚ ਜਾਈਆਂ ਨੇ, ਉੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ। ਆਕਾਸ਼ਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਸੰਗਤ ਹੈ, ਕੀਰਤਨ ਹੁੰਦੇ ਨੇ, ਕਥਾਵਾਂ ਹੋ ਰਹੀਆਂ ਨੇ, ਚਲੋ ਸੰਥਿਆ ਵੀ ਹੁੰਦੀ ਹੋਵੇਗੀ। ਅਤੇ ਐਸੇ ਸੰਗਤ ਸੱਚੇ ਪਾਤਸ਼ਾਹ ਜੀ ਉੱਥੇ ਜੁੜੀ ਬੈਠੀ ਹੈ, ਦੇਖ ਰਿਹਾ ਨਾਲ, ਅਤੇ ਪ੍ਰਸਾਦ ਵਰਤਾਇਆ ਜਾ ਰਿਹਾ। ਫਿਰ ਕਹਿੰਦੇ ਨਿਸ਼ਾਨੀ ਕੀ ਹੈ ਜੀ? ਲੈ ਕੇ ਜਾਣੀ ਹੈ ਮਾਰੇ, ਕਹਿੰਦੇ ਪ੍ਰਸਾਦ ਲੈ ਜਾ ਇੱਥੋਂ ਦਾ। ਹਰੇਕ ਥਾਂ ਤੋਂ ਕਿਣਕਾ ਕਿਣਕਾ ਲੈ ਕੇ ਕੱਚ ਕੌਲ, ਜਿਹੜਾ ਸੀ ਕੌਲ ਭਰ ਲਿਆ ਪ੍ਰਸਾਦ ਦਾ। ਉੱਥੇ ਵੀ ਵਿਹਲੇ ਨਹੀਂ ਹੈਗੇ, ਕਿਉਂਕਿ ਮਾਨ ਕਿਹਾ ਕਿਰਤ ਵਿਰਤ ਕਰ ਧਰਮ ਦੀ, ਕਰਦੇ ਨੇ।
ਧੁਰੋਂ ਪਤਾਲੋਂ ਲਈ ਕੜਾਹੀ,
ਧੁਰੋਂ ਪਤਾਲਾਂ 'ਚੋਂ ਕੜਾਹ ਪ੍ਰਸ਼ਾਦ ਜਿਹੜਾ ਸੀ, ਕੜਾਹੀ ਕੜਾਹ ਪ੍ਰਸ਼ਾਦ ਦੀ ਨਿਸ਼ਾਨੀ ਕੌਲ ਭਰ ਕੇ ਲਿਆਇਆ ਪੀਰ ਦਾ ਬੇਟਾ। ਹਾਂ, ਪਾਤਾਲੋਂ ਪਰ ਕੱਚ ਕੌਲ ਪ੍ਰਸ਼ਾਦ ਦਾ,
ਪ੍ਰਸ਼ਾਦ ਦਾ
ਧੁਰੋਂ ਪਾਤਾਲੋਂ ਲਈ ਕੜਾਹੀ,
ਧੁਰੋਂ ਪਤਾਲੋਂ ਲਈ ਕੜਾਹੀ, ਜਾਹਰ ਕਲਾ ਨਾ ਛਪੇ ਛਪਾਈ।
ਦਬਲਾਮਾ ਛਪੇ, ਜਾਹਰ ਕਲਾ,
ਜਾਹਰ ਕਲਾ
ਨਾ ਛਪੇ ਛਪਾਈ,
ਨਾ ਛਪੇ ਛਪਾਈ।
ਸਤਿਗੁਰੂ ਮਾਦੀ ਜਾਹਰੀ ਕਲਾ ਸੀ, ਜਾਹਰੀਆਂ ਸ਼ਕਤੀ ਨੇ, ਲੁਕੋਈਆਂ ਹੋਈਆਂ ਥੋੜ੍ਹੋ ਨੇ, ਪ੍ਰਤੱਖ ਦਿਖਾਈਆਂ ਨੇ, ਛੁਪ ਕੇ ਨਹੀਂ ਕੀਤੀਆਂ ਕੁਛ ਵੀ। ਇਸ ਪ੍ਰਤੱਖ ਸ਼ਕਤੀ ਮਾਰਚੇ ਪਾਤਸ਼ਾਹ ਦੀ, ਕਿਸੇ ਦੇ ਕੋਲੋਂ ਹੁਣ ਕਹਿਣ ਵਾਲੇ ਜਿਹੜੇ ਕਹਿੰਦੇ ਨੇ, ਹੁਣ ਲੋਕ ਵੀ ਛਪਾਈ ਨਹੀਂ ਛੁਪਦੀ। ਥੱਲੇ ਹੋਰ ਦੁਨੀਆ, ਆਪਾਂ ਆਪਾਂ ਵੀ ਕਿਸੇ ਪਤਾਲ 'ਚ ਹਾਂ, ਆਪਾਂ ਦੇ ਉੱਪਰ ਲੋਕ ਬੈਠੇ ਨੇ, ਉਹਨਾਂ ਨੇ ਆਪਾਂ ਪਤਾਲ ਹਾਂ, ਉਦੋਂ ਉੱਪਰ ਜਿਹੜੇ ਹੋਰ ਨੇ ਉਹਨਾਂ ਨੇ ਉਹ ਪਤਾਲ ਹੈ, ਆਕਾਸ਼ ਹੈ ਲੱਖਾਂ ਨੇ, ਲੱਖਾਂ ਹੀ ਪਤਾਲ ਨੇ। ਹਾਂ ਚਲੋ,
ਬਗਦਾਦ ਨਵਾਇਕ ਹੈ,
ਨਵਾਇਕ ਹੈ,
ਨਵਾਇਕ ਹੈ, ਮੱਕਾ ਮਦੀਨਾ ਸਭੇ ਨਵਾਇਆ,
ਸਭ ਨਵਾਇਆ ਕਰ ਲਿਆ,
ਸਭ ਸਭੇ ਨਵਾਇਆ,
ਸਭ ਪਾਠ ਕਰ ਪੇ ਕੱਟ ਦੇ, ਸਭ ਪਾਠ ਹੈ। ਗੜ ਬਗਦਾਦ ਨਵਾਇਕ ਹੈ, ਮੱਕਾ ਮਦੀਨਾ ਸਭ ਨਵਾਇਆ,
ਮੱਕਾ ਮਦੀਨਾ ਸਭ ਨਵਾਇਆ,
ਪਹਿਲਾਂ ਗੜ ਬਗਦਾਦ ਨੂੰ ਨਵਾ ਚੁਕਾਇਆ ਹੈ, ਆਪਣੀ ਸ਼ਰਨ ਵਿੱਚ ਲਿਆਂਦਾ, ਅਤੇ ਫਿਰ ਜਿਹੜਾ ਸੀ ਮੱਕਾ ਉਹ ਨਵਾਇਆ, ਫਿਰ ਮਦੀਨੇ ਗਏ ਨੇ। ਉਦੋਂ ਬਾਅਦ ਮਾਰਸ਼ੇ ਪਾਤਸ਼ਾਹ ਮਦੀਨਾ ਮੱਕੇ ਤੋਂ 240 ਕੁ ਮੀਲ ਦੂਰ ਹੈ। ਹਾਂਜੀ, ਕੀ ਕਹਿੰਦੇ ਨੇ? ਹਾਂ, ਨਵਾਇਕ ਹੈ, ਇਕੱਠੇ ਪਾਠ ਹੈ, ਕੇ ਆ ਕਹਿ ਹੈ, ਕੇ ਕਰ ਲਿਓ, ਗੜ ਬਗਦਾਦ ਨਵਾਇਕ, ਮੱਕਾ ਮਦੀਨਾ ਸਭੇ ਨਵਾਇਆ, ਸਭ ਪਾਠ ਕਰ ਲਿਓ ਸਭੇ ਦੀ ਬਜਾਏ। ਹਾਂ, ਇੱਥੇ ਮੁਹੰਮਦ ਸਾਹਿਬ ਦਾ ਦੇਹਾਂਤ ਹੋਇਆ ਮਦੀਨੇ ਵਿਖੇ, ਮੱਕੇ ਜਨਮ ਹੋਇਆ ਸੀ ਮੁਹੰਮਦ ਦਾ, ਉਹਦਾ ਮੌਤ ਜਿਹੜੀ ਆ, ਦੇਹਾਂਤ ਜਿਹੜਾ ਹੋਇਆ ਮੁਹੰਮਦ ਸਾਹਿਬ ਦਾ ਮਦੀਨੇ ਹੋਇਆ, ਉੱਥੇ ਉਹਨਾਂ ਦੀ ਕਬਰ ਬਣੀ ਹੋਈ ਹੈ। ਜੋ ਮਹਾਰਾਜ ਮਦੀਨੇ ਗਏ ਨੇ, ਕਬਰ ਨੇ ਵੀ ਸਿਰ ਝੁਕਾਇਆ, ਗੁਰੂ ਨਾਨਕ ਸਾਹਿਬ ਮੁਹੰਮਦ ਸਾਹਿਬ ਦੀ ਕਬਰ ਨੇ ਵੀ ਝੁੱਕ ਕੇ ਨਮਸਕਾਰ ਕੀਤੀ। ਸੋ ਕਬਰਾਂ ਵੀ ਮਾਰਸੇ ਪਾਸ ਅੱਗੇ ਮੁਹੰਮਦ ਸਾਹਿਬ ਦੀ ਝੁਕੀਆਂ ਨੇ। ਇਹ ਜਿਹੜਾ ਸ਼ਹਿਰ ਹੈ ਨਾ, ਇਹ ਪਹਾੜਾਂ ਦੀ ਧਾਰਾ ਵਿੱਚ ਪਿਆ ਹੋਇਆ, ਥੋੜ੍ਹੀ ਪਹਾੜ ਦੀ ਛੋਟੀਆਂ ਛੋਟੀਆਂ ਪਹਾੜੀਆਂ ਨੇ ਮਦੀਨੇ ਦੀਆਂ, ਉਹਨਾਂ ਦੇ ਦਰਮਿਆਨ ਜਿਹੜਾ ਮੈਦਾਨੀ ਇਲਾਕਾ ਹੈ, ਉੱਥੇ ਇਹ ਸ਼ਹਿਰ ਮਦੀਨਾ ਵਸਿਆ ਹੋਇਆ ਹੈ। ਇਹਦੇ ਆਲੇ ਦੁਆਲੇ ਸਾਰੇ ਮਦੀਨੇ ਦੇ ਆਲੇ ਦੁਆਲੇ 30-40 ਫੁੱਟ ਉੱਚੀ ਇੱਕ ਕੰਧ ਹੈ ਸਾਰੇ ਸ਼ਹਿਰ ਦੇ ਰੱਖਿਆ ਵਾਸਤੇ। ਮੈਂ ਸ਼ਹਿਰਾਂ 'ਚ ਇੱਕ ਕੰਧਾਂ ਹੁੰਦੀਆਂ ਸੀ ਨਾ, ਫਿਰ ਦਰਵਾਜ਼ੇ ਹੁੰਦੇ ਸੀ, ਜਿਵੇਂ ਆਪਣੇ ਵੀ ਜਿਹੜੇ ਇਤਿਹਾਸਿਕ ਸ਼ਹਿਰ ਨੇ, ਨਾਭਾ ਹੋਇਆ, ਪਟਿਆਲਾ ਹੋਇਆ, ਉੱਥੇ ਆਲੇ ਦੁਆਲੇ ਕੰਧਾਂ ਹੁੰਦੀਆਂ, ਅਤੇ ਮੁੱਖ ਦਰਵਾਜ਼ੇ ਹੁੰਦੇ ਲਾਹੌਰ ਵਾਲਾ ਦਰਵਾਜ਼ਾ ਹੈ ਜੀ, ਸਰਹੰਦੀ ਗੇਟ, ਪਟਿਆਲੇ ਵਗੈਰਾ, ਉਹ ਇੱਦਾਂ ਫਿਰ ਮੁੱਖ ਦਰਵਾਜ਼ੇ ਰੱਖੇ ਜਾਂਦੇ ਸੀ। ਕਿਉਂ ਇਸ ਸ਼ਹਿਰ ਦਾ ਵੀ ਆਲੇ ਦੁਆਲੇ ਜਿਹੜੀ ਸੀ ਕੰਧ ਜਿਹੜੀ ਸੀ 30-35-40 ਫੁੱਟ ਤੱਕ ਜਿਹੜੀ ਕਹਿ ਲਓ ਬਣੀ ਹੋਈ ਸੀ, ਉਹਦਾ ਉਹਨਾਂ ਨੇ ਨਾਂ ਰੱਖਿਆ ਹੁੰਦਾ ਹੈ ਕੰਧ, ਆਪਾਂ ਤਾਂ ਕੰਧ ਕਹਿੰਦੇ ਹਾਂ ਨਾ, ਉਹ ਕਹਿੰਦੇ ਨੇ ਸ਼ਹਿਰ ਪਨਾਹ, ਸਾਰੇ ਸ਼ਹਿਰ ਦੀ ਪਨਾਹ ਕਰਨ ਵਾਲੀ, ਰਾਖੀ ਕਰਨ ਵਾਲੀ, ਕੰਧਾ ਨਾਂ ਸੀ। ਅਤੇ ਫਿਰ ਉੱਥੇ ਮਸੀਤ ਵੀ ਹੈ ਨਾਲ, ਇੱਥੇ ਬਣੀ ਹੋਈ ਹੈ ਨਾਲ, ਇੱਕ ਨਹਿਰ ਵੀ ਵਗਦੀ ਹੈ, ਨਹਿਰ ਦੇ ਕੰਢੇ 'ਤੇ ਆ ਸ਼ਹਿਰ, ਪ੍ਰਸਿੱਧ ਨਹਿਰ ਆ ਉਹ। ਇੱਥੇ ਵੀ ਮਹਾਰਾਜ ਪਾਤਸ਼ਾਹ ਦਾ ਖੂਹ ਲਾਇਆ ਹੈ ਜਿਹਦਾ ਪਾਣੀ ਮਿੱਠਾ ਹੈ। ਹਾਂਜੀ, ਖਜੂਰਾਂ ਬਹੁਤ ਨੇ ਉੱਥੇ, ਖਜੂਰਾਂ ਦੇ ਦਰਖਤ ਬਹੁਤ ਜ਼ਿਆਦਾ, ਖਜੂਰਾਂ ਡੇਢ ਸਕੇ ਨੂੰ, ਹਾਂ ਹਾਂ, ਨਿਆਣਿਆਂ ਤਾਂ ਡੇਢ ਸਕੇ 'ਤੇ ਪਤਾ ਲੱਗਦਾ ਇੱਥੇ ਆਉਣਾ ਨੂੰ, ਉਹ ਬਹੁਤ ਉੱਥੇ ਹੁੰਦੀਆਂ ਨੇ। ਇਉਂ ਮਹਾਰਾਜ ਪਾਤਸ਼ਾਹ ਜੀ ਇੱਥੇ ਗਏ ਨੇ, ਮਦੀਨਾ ਦੀ ਜਿਹੜੀ ਕਬਰ ਸੀ, ਮੁਹੰਮਦ ਸਾਹਿਬ ਜੀ ਨੇ ਸਿਰ ਝੁਕਾਇਆ ਮਹਾਰਾਜ ਜੀ ਦੇ ਅੱਗੇ ਚਰਨ 'ਤੇ, ਕਬਰ ਨਹੀਂ ਮੱਥਾ ਟੇਕਿਆ। ਹਾਂਜੀ,
ਸਿੱਧ 84 ਮੰਡਲੀ,
84 ਸਿੱਧਾਂ ਦੀ ਮੰਡਲੀ, ਫਿਰ ਉਦੋਂ ਬਾਅਦ ਸੁਮੇਰ ਪਰਬਤ 'ਤੇ ਜਦੋਂ ਗਏ ਨੇ। ਹਾਂਜੀ,
ਖੱਟ ਦਰਸ਼ਨ ਪਾਖੰਡ,
ਪਾਖੰਡ ਪੱਪੇ ਨੂੰ ਕੰਨਾਂ ਲਾ ਕੇ, ਪਾਖੰਡ ਕੰਨਾਂ,
ਹਾਂਜੀ
ਜਨਾਇਆ 84 ਸਿੱਧਾਂ ਦੀ ਮੰਡਲੀ, ਅਤੇ ਖੱਟ ਦਰਸ਼ਨੀ ਕਿਹੜੇ ਸੀ, ਜੋਗੀ ਜੰਗਮ ਸਰੇਵੜੇ, ਸੰਨਿਆਸੀ ਦਰਵੇਸ਼, ਛੇਵਾਂ ਜਾਮਾ, ਦੇਖੋ ਪੁਰਾਣੇ ਵਿਦਿਆਰਥੀਆਂ ਨੂੰ ਯਾਦ ਨੇ, ਸੇ ਭੇਖ। ਇਹ ਖੱਟ ਦਰਸ਼ਨ ਜਿਹੜੇ ਸੀ, ਉਹਨਾਂ ਦਾ ਪਾਖੰਡ ਜਿਹੜਾ ਸੀ, ਉਹਨਾਂ ਨੂੰ ਜਿੱਤ ਲਿਆ, ਜਿੱਤਾ ਹੈ ਜਨਾਇਆ, ਫਿਰ ਤਾਂ ਦੱਸ ਦਿੱਤਾ ਤੁਸੀਂ ਆਹ ਪਾਖੰਡ ਕਰਦੇ ਹੋ, ਜੇ ਜਨਾਇਆ ਪੜ੍ਹਦੇ ਹਾਂ ਤਾਂ ਜਿੱਤ ਲਿਆ। ਹਾਂਜੀ, 6 ਦਰਸ਼ਨੀਆਂ ਨੂੰ ਵੀ ਜਿੱਤਿਆ, 84 ਸਿੱਧਾਂ ਨੂੰ ਵੀ ਜਿੱਤਿਆ, ਪਖੰਡ ਦੂਰ ਕਰਕੇ, ਪਖੰਡ ਦੱਸ ਕੇ ਅੱਗੇ,
ਪਾਤਾਲਾ
ਕੰਨਾਂ ਲਾ ਕੇ, ਪਾ
ਪਾਤਾਲਾ ਆਕਾਸ਼ ਲੱਖ,
ਠੀਕ ਹੈ,
ਜਿੱਤੀ ਜਿੱਤੀ ਧਰਤੀ ਜਗਤ ਸਵਾਇਆ,
ਹਾਂ ਬੱਬੇ ਨਾਲ ਬੜਾ ਸਭਾਇਆ
ਸਭਾਇਆ,
ਹੈਂ ਹਾਂ ਜਗਤ, ਇੱਥੇ ਪਾਠ ਜਿਹੜੇ ਆਪ ਕਈਆਂ 'ਤੇ ਪੁਰਾਣੀਆਂ ਪੋਥੀਆਂ 'ਤੇ ਜਗਤ ਪਾਠ ਸੀ, ਪਰ ਪਾਠ ਜਗਤੇ ਪੜ੍ਹਨਾ, ਜੇ ਅਧਕੋ ਫਿਰ ਜਗਤ ਪੜ੍ਹਾਂਗੇ, ਇੱਕ ਥਾਂ ਆਊਗਾ ਅੱਗੇ, ਅਤੇ ਇੱਥੇ ਬਿਨਾਂ ਅਧਕ ਤੋਂ ਹੈ। ਪਾ ਤਾਲਾ ਆਕਾਸ਼ ਲੱਖ,
ਪਾ ਤਾਲਾ ਆਕਾਸ਼ ਲੱਖ,
ਜੀਤੀ ਧਰਤੀ ਜਗਤ ਸਵਾਇਆ,
ਜੀਤੀ ਧਰਤੀ ਜਗਤ ਸਵਾਇਆ,
ਸਵਾਇਆ ਸਾਰਾ ਹੀ ਜਗਤ, ਸਮੂਹ ਜਗਤ ਨੂੰ ਜਿੱਤ ਲਿਆ ਮਹਾਰਾਜ ਜੀ ਨੇ, ਲੱਖਾਂ ਪਤਾਲਾਂ ਅਤੇ ਆਕਾਸ਼ਾਂ ਦੇ ਵਿੱਚ ਜਾ ਕੇ। ਹਾਂਜੀ, ਇੱਥੇ ਜਿੱਤ ਹੋਈ ਮਹਾਰਾਜ ਸੇ ਪਾਤਸ਼ਾਹ ਦੇ, ਹੋਰ ਕੀ ਜਿੱਤਿਆ,
ਜਿੱਤੀ ਨੌ ਖੰਡ ਮੈਂ,
ਜੀਤੀ ਜੀਤੀ ਜੱਜਣ ਵਿਹਾਰ,
ਨੌ ਖੰਡ ਮੈਦਾਨੀ,
ਮੈਦਾਨੀ ਉਹ ਤਾਂ ਜਲੇਬੀਆਂ ਵਾਲੀ ਹੁੰਦੀ ਹੈ, ਮੈਦਾਨੀ ਜਿਹੜੀ ਆਪਾਂ ਲਾਉਂਦੇ ਹਾਂ ਇਹ ਮੇਦਨੀ ਪਾਲਣਾ, ਮੇਦਨੀ, ਹਾਂ
ਜੀਤੀ ਨੌ ਖੰਡ ਮੇਦਨੀ,
ਸ਼ਾਇਦ ਅੱਜ ਲੰਗਰ ਵਾਲਿਆਂ ਨੇ ਬਣਾਈ ਹੋਵੇ ਉੱਥੇ,
ਚੱਕਰ ਫਰਾਇਆ,
ਪੜ੍ਹੋ ਸਾਰੇ, ਜੀਤੀ ਨੌ ਖੰਡ ਮੇਦਨੀ,
ਖੰਡ ਮੇਦਨੀ
ਨਵ ਹੈ, ਨੌ ਨਵਖੰਡ ਹੈ,
ਖੰਡ
ਸਾਡੇ ਕੋਲ ਨੌ ਹੈ, ਚਲੋ ਨਵਖੰਡ ਸੋਧਿਆ ਸੋਧਿਆ ਪਾਠ ਪੋਥੀਆਂ, ਇਸ ਕਰਕੇ ਨਾਲ ਲਿਆਉਂਦੇ ਹਾਂ, ਜੀਤੀ ਨਵਖੰਡ ਮੇਦਨੀ,
ਜੀਤੀ ਨੌ ਖੰਡ ਮੇਦਨੀ,
ਨਵਖੰਡ ਜੇ ਨੌ ਖੰਡਾਂ ਵਾਲੀ ਜਿਹੜੀ ਸ੍ਰਿਸ਼ਟੀ ਸੀ, ਮੇਦਨੀ ਮੈਨੇ ਧਰਤੀ ਸ੍ਰਿਸ਼ਟੀ ਸਾਰੀ ਮੈਨੇ ਜਿੱਤੀ ਹੈ, ਸਤਨਾਮ ਦਾ ਚੱਕਰ ਫਰਾਇਆ,
ਸਤਨਾਮ ਦਾ ਚੱਕਰ,
ਸਤਨਾਮ ਦਾ ਡੰਕਾ ਵਜਾ ਦਿੱਤਾ ਸਾਰੇ, ਜੀਤ ਜੱਜਣ ਵਿਹਾਰੀ ਨਾਲ ਹੈ, ਤੱਤੇ ਨੂੰ ਜੀਤੇ ਜੀਤੀ ਕਰੋ, ਤੱਤੇ ਨੂੰ ਵਿਹਾਰੀ, ਜੱਜੇ ਨੂੰ ਵੀ, ਤੱਤੇ ਨੂੰ ਵੀ, ਅੱਗੇ ਜੀ ਹੋਰ ਕੌਣ ਜਿੱਤੇ ਨੇ, ਕਿਹੜੇ ਕਿਹੜੇ ਚਾਨੀ ਲੱਗ ਸਾ,
ਦੇਵ ਦਾਨੋ ਰਾਕਸ਼ ਦੈਂਤ ਸਭ, ਚਿੱਤ ਗੁਪਤ ਸਭ ਚਰਨੀ ਲਾਇਆ,
ਠੀਕ ਹੈ, ਚਿੱਤਰ ਤਾਂ ਨਹੀਂ ਪਾਠ, ਹਾਂ ਚਿੱਤਰ ਪਾਠ ਕਰ ਲਿਓ, ਦੇਵ ਦਾਨੋ ਰਾਕਸ਼ ਦੈਂਤ, ਚਿੱਤਰ ਗੁਪਤ ਸਭ ਚਰਨੀ ਲਾਇਆ,
ਚਿੱਤਰ ਗੁਪਤ ਸਭ ਚਰਨੀ ਲਾਇਆ,
ਦੇਵ ਤੇ ਚਰਨੀ ਲੱਗੇ ਨੇ ਮਹਾਰਾਜ ਪਾਤਸ਼ਾਹ ਜੀ ਦੇ, ਦਾਨੋ ਦਨੂ ਦੀ ਜਿਹੜੇ ਸੀ ਬੰਸ ਵਾਲੇ, ਰਾਕਸ਼ਸ ਕੋਬੜੇ ਰਾਕਸ਼ਸ ਵਰਗੇ, ਦੈਂਤ ਜਿਹੜੇ ਸੀ ਜਿਹਨਾਂ ਨੇ ਦਇਆ ਦਾ ਅੰਤ ਕੀਤਾ ਹੋਇਆ ਸੀ, ਦੈਂਤ ਦਾ ਹੁੰਦਾ ਦਇਆ ਦਾ ਹੀ ਅੰਤ ਕੀਤਾ ਹੋਵੇ, ਨਿਰਦਈ ਲੋਕ ਉਹ ਸਾਰੇ, ਜਾਂ ਜਿਹੜੀ ਦਿੱਤੀ ਦੀ ਔਲਾਦ ਜਿਹੜੀ ਸੀ ਕੱਲ੍ਹ ਦੱਸਿਆ ਜੀ ਤੁਹਾਨੂੰ, ਸੋ ਇਹ ਸਾਰੇ ਜਿਹਨੇ ਸੇ, ਅਤੇ ਹੋਰ ਚਿੱਤਰ ਗੁਪਤ ਜਿਹੜੇ ਸਾਡੀਆਂ ਗੁਪਤ ਗੱਲਾਂ ਵੀ ਲਿਖਦੇ ਨੇ, ਆਪਾਂ ਕਹਿੰਦੇ ਵੀ ਆਹ ਤਾਂ ਗੁਪਤ ਕਰ ਲਈ ਗੱਲ, ਕਿਹੜਾ ਕਿਸੇ ਨੂੰ ਪਤਾ ਲੱਗਿਆ, ਪਰ ਇੱਕ ਸ਼ਕਤੀ ਸਾਡੇ ਅੰਦਰ ਦਿੱਤੀ ਵੀ ਜਿਹਨੂੰ ਚਿੱਤਰ ਗੁਪਤ ਕਹਿੰਦੇ ਉਹ ਲਿਖੀ ਜਾਂਦੇ ਨੇ ਰੋਜ਼ ਦੀ, ਦੱਸਣਗੇ ਵੀ ਇੰਨੇ ਵਜੇ ਤਾਂ ਆਹ ਗੱਲ ਕੀਤੀ ਸੀ ਬਈ। ਸੋ ਉਹ ਦੋ ਸ਼ਕਤੀਆਂ ਨੇ ਜਿਹੜੀਆਂ ਕਿ ਲਿਖਦੀਆਂ ਨੇ, ਇੱਕ ਚਿੱਤ ਦੀਆਂ ਗੁਪਤ ਗੱਲਾਂ ਲਿਖਦੇ ਨੇ, ਇੱਕ ਪਲਟ ਲਿਖਦੇ ਨੇ ਜਿਹੜੇ ਰੋਜ਼ ਦੇ ਰੋਜ਼ ਸਾਰਾ ਖੁਲਾਸਾ ਜਾ ਕੇ ਉੱਥੇ ਧਰਮ ਰਾਜ ਕੋਲ ਚੱਲ ਜਾਂਦਾ ਹੈ, ਨਾਲ ਫਿੱਟ ਕੀਤੇ ਨੇ ਉਹਨਾਂ ਨੇ ਟਾਈਮ ਬੰਬ ਨੇ ਇਹ। ਸੋ ਇਉਂ ਚਿੱਤਰਗੁਪਤ ਵੀ ਜਿਹੜੇ ਅਸੀਂ ਮਹਾਰਾਜ ਚਾਨੀ ਪੈ ਗਏ, ਮਹਾਰਾਜ ਅਸੀਂ ਤਾਂ ਸੰਸਾਰੀ ਲੋਕਾਂ ਦਾ ਲੇਖਾ ਲਿਖਦੇ ਹਾਂ, ਤੁਹਾਡਾ ਥੋੜ੍ਹਾ ਲਿਖ ਸਕਦੇ ਹਾਂ, ਤੁਸੀਂ ਤਾਂ ਲਿਖੇ ਤੋਂ ਪਰੇ ਹੋ। ਸੋ ਅਸੀਂ ਤੁਹਾਡੇ ਚਰਨੀ ਪੈਣਾ ਮਹਾਰਾਜ, ਸਾਨੂੰ ਵੀ ਕਿਤੇ ਲਿਖਿਆ ਜਾਣਾ ਦੇਣਾ ਪੈ ਜਾਵੇ, ਚਰਨੀ ਪੈ ਗਏ ਚਿੱਤਰਗੁਪਤ ਵੀ।
ਇੰਦਰਾਸਨ ਪਛਰਾ ਰਾਗ
ਪੱਛਰਾਂ ਪੱਪੇ ਦਾ ਲਾ ਕੇ ਇੰਦਰਾਸਨ ਅਪਛਰਾਂ
ਰਾਗ ਰਾਗਣੀ ਮੰਗਲ ਗਾਇਆ।
ਇੰਦਰ ਦੇ ਆਸਣ ਦੀਆਂ ਜਿੰਨੀਆਂ ਵੀ ਪਾਈ ਅਪਛਰਾਂ ਸੀ ਪਰੀਆਂ, ਸਭ ਮਹਾਰਾਜ ਚਰਨੀ ਪਈਆਂ ਨੇ। ਹੋਰ ਕੌਣ? ਰਾਗ ਰਾਗਣੀ, ਆਹ ਰਾਗਮਾਲਾ ਬਾਰੇ ਸਮਝ ਲਓ, ਜੇ ਕਹਿੰਦੇ ਰਾਗਮਾਲਾ ਬਾਣੀ ਨਹੀਂ ਜੀ ਹੈਗੀ, ਕਹਿੰਦੇ ਆ ਨਾ ਇੱਥੇ ਆਨੰਦ ਸਾਹਿਬ ਜੀ ਮਾਲਣ ਕੇ ਹੈ, ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾ ਬਣਾਈਆ। ਇੱਕ ਗੁਪਤ ਸ਼ਕਤੀਆਂ ਨੇ ਰਾਗ ਅਤੇ ਰਾਗਣੀਆਂ, ਗੁਰੂ ਅਮਰਦਾਸ ਜੀ ਦੀ ਜੋ ਗੁਰਧਾਰਨਾ ਹੋਈ ਹੈ ਉਹਨਾਂ ਨੇ ਵੀ ਕਿਹਾ, ਮੈਨੂੰ ਗੁਰੂ ਪ੍ਰਾਪਤੀ ਹੋਈ ਤਾਂ ਉਸ ਵੇਲੇ ਰਾਗ ਵੀ ਰਤਨ ਉਹਨਾਂ ਦਾ ਪਰਿਵਾਰ ਪਰੀਆਂ ਉਹਨਾਂ ਦੀਆਂ ਇਸਤਰੀਆਂ ਸਾਰੀਆਂ ਮੰਗਲ ਕਰਨ ਵਾਸਤੇ ਉਦੋਂ ਆਈਆਂ, ਉਹਨਾਂ ਨੇ ਗੀਤ ਗਾਇਆ ਕਿ ਭਾਈ ਗੁਰਦਾਸ ਵੀ ਇਸ ਗੱਲ ਦੀ ਗਵਾਹੀ ਦੇ ਨੇ, ਰਾਗ ਰਾਗਣੀ ਮੰਗਲ ਗਾਇਆ। ਰਾਗਾਂ ਨੇ ਵੀ ਅਤੇ ਰਾਗਣੀਆਂ ਨੇ ਇਕੱਠੇ ਹੋ ਕੇ ਮਹਾਰਾਜ ਮੰਗਲ ਗਾਏ ਉੱਥੇ, ਇਹ ਦਿਵ ਸ਼ਕਤੀਆਂ ਨੇ। ਹਾਂ ਇਹ ਐਵੇਂ ਨਹੀਂ ਵੀ ਰਾਗ ਕੋਈ ਅੱਜ ਰਾਗ ਇਹਨਾਂ ਨਾ ਆਏ ਨੇ ਇਕੱਲੇ, ਇੱਕ ਗੁਪਤ ਸ਼ਕਤੀਆਂ ਨੇ ਇਹ ਵੀ ਜਿਹੜੀਆਂ ਪ੍ਰਗਟ ਹੋ ਜਾਂਦੀਆਂ ਨੇ ਗੁਰ ਪੰਜਵੇਂ ਪਾਤਸ਼ਾਹ ਕੋਲ ਪ੍ਰਗਟ ਹੋਈਆਂ ਸੀ ਉਦੋਂ ਇਹ ਸਾਰੀਆਂ ਰਾਗਮਾਲਾ ਤਾਂ ਲਿਖੀ ਮਹਾਰਾਜ ਨੇ। ਮਹਾਰਾਜ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਤੁਸੀਂ ਪੂਰਨ ਕਰ ਦਿੱਤਾ ਹੈ ਅਤੇ ਸਾਡੀ ਅਸੀਂ ਤੁਸੀਂ ਰਾਗਾਂ ਵਿੱਚ ਕੀਤਾ ਹੈ, ਅਸੀਂ ਆਪ ਜਗ੍ਹਾ ਹਜ਼ੂਰ ਬੇਨਤੀ ਕਰਦੇ ਹਾਂ। ਅੱਜ ਕੱਲ੍ਹ ਦੇ ਗਵੱਈਆਂ ਨੇ ਜਿਹੜਾ ਅਸੀਂ ਸਾਡੇ ਅੰਗਮਾਂ ਤੋੜ ਦਿੱਤੇ ਨੇ, ਉਹ ਕਿਵੇਂ ਤੋੜ ਦਿੱਤੇ? ਜਿਹੜਾ ਵੇਲੇ ਦਾ ਰਾਗ ਹੁੰਦਾ ਉਹ ਵੇਲੇ ਨਹੀਂ ਗਾਉਂਦੇ, ਕਵੇਲੇ ਗਾਉਂਦੇ ਨੇ। ਜਿਸ ਵੇਲੇ ਦਾ ਰਾਗ ਹੁੰਦਾ ਹੁੰਦਾ ਅੰਮ੍ਰਿਤ ਵੇਲੇ ਦਾ ਗਾਈ ਜਾਂਦੇ ਤੀਜੇ ਪੈਰ ਜਾਂ ਸ਼ਾਮ ਨੂੰ। ਇਹਨਾਂ ਗਵੱਈਆਂ ਨੂੰ ਪਤਾ ਕੋਈ ਨਹੀਂ ਸਾਡੀ ਇਹ ਹਾਲਤ ਕਰ ਦਿੱਤੀ ਹੈ ਇਹਨਾਂ ਨੇ, ਗਾਉਣ ਵਾਲਿਆਂ ਨੇ। ਆਪ ਬਖਸ਼ਿਸ਼ ਕਰੋ, ਤੁਸੀਂ ਸਾਨੂੰ ਇੱਥੇ ਸਥਾਨ ਦਿਓ ਤਾਂ ਜੋ ਸਾਡਾ ਵੀ ਉਧਾਰ ਹੋ ਜਾਵੇ ਇਸ ਬਾਣੀ ਦੁਆਰਾ। ਇਉਂ ਮਹਾਰਸ਼ੇ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਮੰਨ ਕੇ ਰਾਗ ਮਾਲਾ ਚੜ੍ਹਾਈ ਹੈ। ਸਾਰੇ ਰਾਗ ਆਏ ਨੇ ਇਕੱਠੇ ਹੋ ਕੇ, ਰਾਗਣੀਆਂ ਆਈਆਂ ਨੇ, ਪੁੱਤਰ ਆਏ ਨੇ ਉਹਨਾਂ ਦੇ, ਖਸ਼ਟ ਰਾਗ ਉਹਨਾਂ ਗਾਏ, ਸੰਘ ਰਾਗਣੀ ਤੀਸ, ਛੇ ਰਾਗ ਆਏ ਤੀ ਉਹਨਾਂ ਦੀਆਂ ਇਸਤਰੀਆਂ ਆਈਆਂ, ਸਭੇ ਪੁੱਤਰ ਰਾਗ ਅੰਨ ਕੇ। ਰਾਗਾਂ ਦੇ ਸਾਰੇ ਪੁੱਤਰ ਆਏ ਕਿੰਨੇ? ਅਠਾਰਾਂ, ਦਸ, ਬੀਸ, ਕਿੰਨੇ? ਅਠਤਾਲੀ ਹੋ ਗਏ। ਅਠਾਰਾਂ ਦਸ ਅਠਾਈ, ਵੀਹ ਸੌ ਰੁਪਾ ਲਓ, ਅਠਤਾਲੀ। ਇਉਂ ਇਹ ਨੋਟ ਕਰ ਲਿਓ ਚੀਜ਼ਾਂ ਜਿਹੜੀਆਂ ਵੀ ਭਾਈ ਗੁਰਦਾਸ ਸਾਹਿਬ ਜੀ ਇਸ ਗੱਲ ਦੀ ਗਵਾਹੀ ਭਰਦੇ ਨੇ, ਜਿਹੜੇ ਕਹਿੰਦੇ ਬਾਣੀ ਨਹੀਂ ਹੈਗੀ ਰਾਗ ਮਾਲਾ, ਦੱਸ ਦਿਓ ਉਹਨਾਂ ਨੂੰ ਵੀ ਇਹ ਤਾਂ ਦਿਵ ਸ਼ਕਤੀਆਂ ਨੇ। ਹਾਂ ਚਲੋ ਅੱਗੇ।
ਪਿਆ ਆਨੰਦ ਜਗਤ ਵਿੱਚ,
ਇੱਥੇ ਜਗਤ ਤਾਂ ਨਹੀਂ, ਇੱਥੇ ਜਗਤ ਪੜ ਹੈਗੀ ਐਤਕੀ ਲੱਗੀ ਜਗਤ। ਹਾਂ ਤੁਸੀਂ ਪੋਥੀ ਧਿਆਨ ਕਰੋ, ਫਿਰ ਕਈ ਵਾਰੀ ਪੁੱਛਣਾ ਪੈਂਦਾ ਇੱਕ, ਕਿਉਂਕਿ ਤੁਹਾਨੂੰ ਪੋਥੀ ਇਸੇ ਕਰਕੇ ਫੜਾਈ ਆ ਵੀ ਨਾਲ ਨਾਲ ਦੱਸੀ ਜਾਓ। ਪਿਆ ਆਨੰਦ ਜਗਤ ਵਿੱਚ, ਇੱਥੇ ਕਰਕੇ ਤਿਆਰ ਕਿੱਥੇ ਜਗਤ ਪੜ ਲਓ। ਹਾਂਜੀ ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਇਉਂ ਕੱਲ੍ਹ ਜੀ ਉਹਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਨੇ। ਹੋਰ ਇੱਕ ਲਾਈਨ ਰਹਿ ਗਈ ਸੀ,
ਹਿੰਦੂ ਮੁਸਲਮਾਨ ਨੇ ਵਾਇਆ।
ਮਹਾਰਾਜ ਜੀ ਦੇ ਅੱਗੇ ਹਿੰਦੂ ਵੀ ਨਿਵੇ ਨੇ, ਮੁਸਲਮਾਨ ਵੀ ਸਾਰਾ ਜਗਤ ਜਿਹੜਾ ਸੀ ਇਸਲਾਮ ਸਾਰਾ ਨਿਵੇ ਹੈ, ਝੁਕਿਆ ਹੈ। ਇਸ
ਫਿਰ ਬਾਬਾ ਆਇਆ ਕਰਤਾਰਪੁਰ,
ਫਿਰ ਹੈਗਾ ਇੱਥੇ ਹੈਗਾ। ਫਿਰ ਮਹਾਰਾਜ ਸਾਹਿਬ ਪਾਤਸ਼ਾਹ ਜੀ ਕਰਤਾਰਪੁਰ ਨਗਰੀ ਵਿਖੇ ਆਏ ਨੇ, ਇਹ ਨਗਰ ਆਪ ਮਹਾਰਾਜ ਸਾਹਿਬ ਪਾਤਸ਼ਾਹ ਨੇ ਆਪਣੇ ਹੱਥੀਂ ਵਸਾਇਆ। ਹਾਂਜੀ
ਭੇਖ ਕਰੋ
ਜਿਹਦੇ ਇੱਕ ਸੁਣਿਓ, ਭਾਈ ਕਰੋੜੀਆ ਜੀ ਹੋਏ ਨੇ, ਉਹਨਾਂ ਨੇ ਵੀ ਇਸ ਵਿੱਚ ਬਹੁਤ ਜਿਹੜੀ ਸੀ ਸਹਾਇਤਾ ਕੀਤੀ ਨਗਰ ਵਸਾਉਣ ਵਿੱਚ। ਕਰਤਾਰਪੁਰ ਆਪ ਮਹਾਰਾਜ ਦੇ ਹੱਥੀਂ ਵਸਾਇਆ ਨਗਰ ਹੈ ਗੁਰੂ ਨਾਨਕ ਸਾਹਿਬ ਜੀ ਦਾ, ਰਾਵੀ ਦੇ ਕੰਢੇ 'ਤੇ। ਉਸ ਵੇਲੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੁੰਦਾ ਸੀ, ਹੁਣ ਪਾਕਿਸਤਾਨ 'ਚ ਆ ਗਿਆ ਵੰਡ ਵੇਲੇ, ਅਤੇ ਉਹ ਤਾਂ ਕਹਿ ਲੈਣੇ ਵੀ ਰਲਾ ਲਓ ਤੁਸੀਂ ਵਿੱਚ, ਪਾਕਿਸਤਾਨ ਤਾਂ ਕਈ ਵਾਰ ਕਹਿ ਦਿੱਤਾ ਹੈ ਤੁਸੀਂ ਕੰਧ ਕਰਕੇ ਆਪਣੇ ਰਲਾ ਲਓ, ਆ ਸਾਡੇ ਵਾਲੇ ਬਾਹਮਣ ਨਹੀਂ ਮੰਨਦੇ ਜੀ, ਉਹ ਕਹਿ ਰਹੇ ਨੇ ਰਲਾ ਲਓ। ਸਾਡੀ ਇੰਡੀਆ ਗੌਰਮੈਂਟ ਜਿਹੜੀ ਆ ਦੇਖੋ ਉਹ ਜੇ ਕਿੰਨੀਆਂ ਉੱਥੇ ਰੋਜ਼ ਸਿੰਘ ਅਰਦਾਸਾਂ ਕਰਦੇ ਨੇ, ਤੁਸੀਂ ਅਖਬਾਰਾਂ 'ਤੇ ਪੜ੍ਹਿਆ ਹੋਣਾ ਵੀ ਅੱਜ ਕਰਤਾਰਪੁਰ ਦੇ ਲਾਂਘੇ ਦੀ ਅਰਦਾਸ ਕੀਤੀ ਜਾ ਰਹੀ ਹੈ, ਅਤੇ ਪਰ ਉਹ ਨਹੀਂ ਅਜੇ ਆਪਣੇ ਵਾਲੇ ਨਹੀਂ ਦੇ ਰਹੇ, ਉਹ ਦੇਣ ਨੂੰ ਤਿਆਰ ਨਹੀਂ। ਸੋ ਉਹ ਕਰਤਾਰਪੁਰ ਨਗਰ ਦੀ ਗੱਲ ਕਰਦੇ, ਦੋ ਕਰਤਾਰਪੁਰ ਨੇ, ਇਹ ਕਰਤਾਰਪੁਰ ਜਲੰਧਰ ਦੇ ਲਾਗੇ ਹੈ, ਉਹ ਮਾਨ ਪੰਜਵੇਂ ਪਾਤਸ਼ਾਹ ਨੇ ਵਸਾਇਆ। ਇਹ ਕਰਤਾਰਪੁਰ ਹੁਣ ਪਾਕਿਸਤਾਨ 'ਚ ਹੈ, ਜ਼ਿਲ੍ਹਾ ਗੁਰਦਾਸਪੁਰ ਸੀ ਪਹਿਲਾਂ, ਅਤੇ ਉੱਥੇ ਇੱਥੇ ਹੀ ਮਹਾਰਾਜ ਨੇ ਸਰੀਰ ਛੱਡਿਆ ਹੈ। 17 ਸਾਲ ਗੁਰੂ ਮਹਾਰਾਜ ਸਾਹਿਬ ਪਾਤਸ਼ਾਹ ਜੀ ਕਰਤਾਰਪੁਰ ਰਹੇ ਨੇ, ਸਾਰੀਆਂ ਉਦਾਸੀਆਂ ਸਮਾਪਤ ਕਰਕੇ। ਹਾਂਜੀ ਅੱਗੇ ਜੀ।
ਭੇਖ ਉਦਾਸੀ ਸਗਲ ਉਤਾਰਾ,
ਜਦੋਂ ਕਰਤਾਰਪੁਰ ਹਾਂਜੀ ਭੇਖ ਉਦਾਸੀ ਸਗਲ ਉਤਾਰਾ, ਸਗਲ ਪਾਠ ਕਰ ਲਿਓ ਗੱਗੇ ਜੀ ਵਾ ਕੱਕਾ ਮਾਰੇ ਕਰਤਾਰਪੁਰ ਆਏ ਨੇ ਤਾਂ ਉਦਾਸੀਆਂ ਵਾਲਾ ਭੇਸ ਉਤਾਰ ਦਿੱਤਾ ਹੈ, ਕਿਉਂ ਜਦੋਂ ਜਿਹੜੀ ਉਦਾਸੀ ਨੂੰ ਗਏ ਸੀ ਉਹੀ ਜੀ ਮਹਾਰਾਜ ਨੇ ਭੇਖ ਬਣਾਇਆ ਹੋਇਆ ਸੀ, ਜੇ ਪੂਰਵ ਦੀ ਉਦਾਸੀ ਨੂੰ ਗਏ ਨੇ ਤਾਂ ਉੱਥੇ ਜਿਹੜਾ ਸੀ ਅੱਜ ਕੀ ਆ ਚੱਕਰ ਗੱਗੇ ਦੇ ਵਿੱਚ ਕੱਕਾ ਕਰ ਲਓ ਸਕਲ, ਪੂਰਵ ਦੀ ਉਦਾਸੀ ਨੂੰ ਗਏ ਨੇ ਤਾਂ ਉੱਥੇ ਜਿਹੜਾ ਸੀ ਕੁਸੰਬੇ ਰੰਗ ਦਾ ਭਗਵਾਂ ਭੇਖ ਪਾ ਕੇ ਗਏ ਨੇ, ਮੱਕੇ ਵੱਲ ਨੂੰ ਗਏ ਨੇ ਨੀਲਾ ਭੇਖ ਪਾ ਕੇ ਗਏ ਨੇ, ਹੁਣ ਉਦਾਸੀਆਂ ਵਾਲਾ ਭੇਖ ਸਾਰਾ ਲਾ ਦਿੱਤਾ ਹੈ, ਕਿਉਂਕਿ ਹੁਣ ਇੱਥੇ ਮਹਾਰਾਜ ਨੇ ਮੁੜ ਕੇ ਫਿਰ ਗ੍ਰਿਸਥ ਆਸ਼ਰਮ 'ਚ ਰਹਿ ਕੇ ਖੇਤੀਬਾੜੀ ਕੀਤੀ ਹੈ, 17 ਸਾਲ ਇੱਥੇ ਮਹਾਰਾਜ 5 ਸਾਲ ਜੀ ਰਹੇ ਨੇ। ਅੱਗੇ ਚਲੋ,
ਪਹਿਰ ਸੰਸਾਰੀ ਕੱਪੜੇ,
ਸੰਸਾਰੀ ਕੱਪੜੇ ਪਹਿਨੇ ਨੇ, ਸੰਸਾਰੀ ਕੱਪੜੇ ਕਹੇ ਜੇ ਹੁੰਦੇ ਨੇ ਜਿਹੜੇ ਤਾਂ ਉਸ ਵੇਲੇ ਰੀਤ ਸੀ ਵੀ ਜੇ ਤਾਂ ਕਿਸੇ ਸਾਧੂ ਨੇ ਭਗਵਾਂ ਕੱਪੜਾ ਪਾਇਆ ਫਿਰ ਤਾਂ ਉਹਨੂੰ ਮੰਨਦੇ ਵੀ ਸਾਧੂਆਂ ਦਾ ਭੇਖ ਹੈ, ਜੇ ਹੋਵੇ ਸਾਧੂ ਤਾਂ ਪਾਲਵੇ ਚਿੱਟੇ ਉਹਨੂੰ ਸਾਧੂ ਨਹੀਂ ਸੀ ਮੰਨਦੇ, ਕਹਿੰਦੇ ਇਹ ਤੂੰ ਭੇਖ ਤਾਂ ਹੈ ਨਹੀਂ ਤੇਰਾ ਕਿਉਂ ਸਾਧੂ ਮੰਨੀ ਅਸੀਂ, ਤੂੰ ਤਾਂ ਗ੍ਰਿਸਤੀ ਹੈ। ਸੋ ਚਿੱਟੇ ਕੱਪੜੇ ਉਸ ਵੇਲੇ ਗ੍ਰਿਸਤੀਆਂ ਦੀ ਨਿਸ਼ਾਨੀ ਹੁੰਦੀ ਸੀ, ਜਿਉਂ ਮਰਚੇ ਪਾਸ ਸਜਣ ਸੰਸਾਰੀ ਕੱਪੜੇ ਕਿਹੜੇ ਪਹਿਨੇ ਨੇ, ਚਿੱਟੇ ਚਿੱਟੇ ਵਸਤਰ ਮਰਚੇ ਪਾਸ ਸਜ ਪੈਰ ਲੈਣਾ ਕੀਤੇ ਨੇ, ਕਿਉਂਕਿ ਦੋ ਪੁੱਤਰ ਨੇ ਮਹਾਰਾਜ ਦੇ ਗ੍ਰਿਸਤੀ ਨੂੰ ਵੱਡਾ ਦੱਸਿਆ। ਹਾਂਜੀ,
ਮੰਜੀ ਬੈਠ ਕੀਆ ਅਵਤਾਰ,
ਹਾਂ ਹੁਣ ਮਰਚੇ ਪਾਸ ਅੱਗੇ ਤਾਂ ਰੇਤ ਹਾਰ ਕਰ ਰੋੜਾਂ ਦੀ ਗੁਰੂ ਕਰੀ ਵਸਾਈ ਤਪੱਸਿਆ ਕਰਦੇ ਸੀ, ਹੁਣ ਇੱਥੇ ਮੰਜੀ 'ਤੇ ਸੱਜ ਕੇ ਜਾਂ ਮੰਜੀ ਕਿਹੜੀ ਭਾਈ ਗੁਰਤਾ ਗੱਦੀ ਰੂਪੀ ਮੰਜੀ 'ਤੇ ਬੈਠ ਕਰਕੇ ਅਵਤਾਰ ਸਰੂਪ ਗੁਰੂ ਨਾਨਕ ਸਾਹਿਬ ਜੀਆਂ ਨੇ ਬੈਠਣਾ ਕੀਤਾ। ਹਾਂ,
ਉਲਟੀ ਗੰਗ ਵਹਾਈ,
ਇੱਥੇ ਇੱਕ ਉਲਟੀ ਗੰਗਾ ਵਹਾਈ ਹੈ, ਗੰਗਾ ਕਿੱਧਰ ਨੂੰ ਚੱਲਦੀ ਆ ਬਈ, ਨਹੀਂ ਆਮ ਨਦੀਆਂ ਪੱਛੋਂ ਨੂੰ ਚੱਲਦੀਆਂ ਨੇ ਪਰ ਜਿਹੜੀ ਗੰਗਾ ਉਹ ਪੂਰਬ ਵੱਲ ਨੂੰ ਜਾਂਦੀ ਹੈ, ਆਮ ਨਦੀਆਂ ਜਿਹੜੀਆਂ ਨੇ ਪੂਰਬ ਵੱਲੋਂ ਆਉਂਦੀਆਂ ਨੇ ਪੱਛੋਂ ਵੱਲ ਨੂੰ ਜਾਂਦੀਆਂ ਨੇ, ਪਰ ਗੰਗਾ ਇੱਕ ਜਿਹੜੀ ਹੈ ਉਹ ਪੂਰਬ ਚੜ੍ਹਦੇ ਵੱਲ ਨੂੰ ਜਾਂਦੀ ਹੈ, ਕਲਕੱਤਾ ਉਹ ਚੜ੍ਹਦੇ ਵੱਲ ਹੈ ਉਹਦੇ ਜਾ ਕੇ ਡਿੱਗਦੀ ਹੈ। ਉਲਟੀ ਗੰਗਾ ਕੀ ਵਹਾ ਦਿੱਤੀ ਹੈ, ਗੁਰ ਅੰਗਦ ਸਿਰ,
ਗੁਰ ਅੰਗਦ ਸਿਰ ਉੱਪਰ ਧਾਰ,
ਹਾਂ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇਣੀ ਸੀ ਪੁੱਤਰਾਂ ਨੂੰ ਛੱਡ ਕੇ, ਹੁਣ ਗੁਰੂ ਅੰਗਦ ਸਾਹਿਬ ਅੱਗੇ ਤਾਂ ਸੀਸ ਨਵਾਉਂਦੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ, ਹੁਣ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਅੰਗਦ ਜੀ ਦੇ ਜਿਹੜਾ ਸੀ ਚਰਨਾਂ 'ਤੇ ਸਿਰ ਨਵਾ ਕੇ ਉਲਟੀ ਗੰਗਾ ਚਲਾ ਦਿੱਤੀ, ਸੇਵਕ ਨੂੰ ਬਖਸ਼ਿਸ਼ਾਂ ਕਰਤੀਆਂ, ਭਾਵ ਪੁੱਤਰਾਂ ਨੂੰ ਛੱਡ ਕੇ ਗੱਦੀ ਸੇਵਕ ਨੂੰ ਦੇਤੀ, ਉਲਟੀ ਗੰਗਾ ਇਹ ਚੱਲੀ।
ਪੁੱਤਰੀ ਕੌਲ ਨਾ ਪਾਲਿਆ,
ਪੁੱਤਰਾਂ ਨੂੰ ਕਾਹਤੇ ਨਹੀਂ ਦਿੱਤੀ, ਇਹਨੂੰ ਪੁੱਤਰੀ ਪਾਲਣਾ, ਪੁੱਤਰੀ ਕੌਲ ਨਾ ਪਾਲਿਆ,
ਪੁੱਤਰੀ ਕੌਲ ਨਾ ਪਾਲਿਆ,
ਆਪਾਂ ਰਾਮਕਲੀ ਰਾਗ ਦੀ ਵਾਰ ਵਿੱਚ ਪੜ੍ਹਿਆ ਸੀ ਨਾ, ਉੱਥੇ ਸੀ ਪੁੱਤਰੀ ਕੌਲ ਨਾ ਪਾਲਿਓ ਕਰ ਪੀਰ ਹੋ ਕੰਨ ਮਰੱਟੀ ਹੈ, ਪੁੱਤਰਾਂ ਨੇ ਬਚਨ ਨਹੀਂ ਮੰਨਿਆ ਮਹਾਰਾਜ ਜੀ ਦਾ, ਜੇ ਕਿਤੇ ਬਚਨ ਮੰਨ ਜਾਂਦੇ ਕਰ ਪੀਰੋਂ ਪੀਰ ਬਣਾ ਦੇ ਸਾਰੇ ਸੰਸਾਰ ਦਾ ਪੂਜਿਆ ਬਣਾ ਦੇਣਾ ਸੀ, ਪਰ ਮਹਾਰਾਜ ਨੇ ਕੀ ਕੀਤਾ ਕੰਨ ਮਰੱਟੀ ਹੈ, ਕੰਨ ਉਹਦਾ ਮੋਢਾ ਮੋਢਾ ਵੱਟ ਲਿਆ ਮਹਾਰਾਜ ਨੇ ਪੁੱਤਰਾਂ ਵੱਲੋਂ, ਸੇਵਕ ਨੂੰ ਗੁਰਤਾ ਗੱਦੀ ਦਿੱਤੀ ਲਹਿਣਾ ਜੀ ਨੂੰ, ਇਹ ਉਲਟੀ ਗੰਗਾ ਚਲਾ ਦਿੱਤੀ, ਪੁੱਤਰੀ ਕੌਲ ਨਾ ਪਾਲਿਆ ਨਹੀਂ ਬਚਨ ਮੰਨੇ, ਕੌਲ ਮੰਨੇ ਬਚਨ, ਜਦੋਂ ਪ੍ਰੀਖਿਆ ਹੋਈ ਸੀ ਨਾ ਪੁੱਤਰਾਂ ਨੂੰ ਕਿਹਾ ਸੀ ਨਹੀਂ ਮੰਨਿਆ ਬਚਨ,
ਮਨ ਖੋਟੇ ਆਕੀ ਨਸਿਆਰਾ,
ਮਨ ਦੇ ਖੋਟੇ ਰਹਿ ਗਏ ਆਕੀ ਹੋ ਗਏ, ਨਸਿਆਰਾ ਮਨ ਦੇ ਬਚਨ ਮੰਨ ਮੰਨੋ ਭਗੌੜੇ ਹੋ ਗਏ ਨੱਸ ਗਏ ਨਸਿਆਰਾ, ਮੈਨੇ ਇਹ ਦੋ ਪਾਠ ਮੰਨੇ ਨੇ, ਦੂਜਾ ਇੱਦਾਂ ਵੀ ਹੋਣਾ ਆ ਕੀਨ ਸਿਆਰਾ ਇਉਂ ਵੀ ਹੋਣਾ, ਦੂਜਾ ਪਾਠ ਮੰਨਿਆ ਪਰ ਹੋਣਾ ਤੁਹਾਡੇ ਕੋਲ ਆ ਕੀਨ ਨਸਿਆਰਾ, ਉਹਦੇ ਮੁਤਾਬਕ ਅਰਥ ਬਣੂ, ਜਿਹੜਾ ਸੀ ਸਿਆਰਾ ਨਾਮ ਦਾ ਗਿੱਦੜ ਦਾ, ਸੋ ਗਿੱਦੜ ਵਾਲੇ ਜਿਹੜੇ ਸੀ ਗਿੱਦੜ ਪਖੰਡੀ ਮੰਨਿਆ ਨਾ, ਇਉਂ ਐਸਾ ਜਿਹੜਾ ਸੀ ਭਗੌੜਾ ਹੋ ਜਾਂਦਾ ਬਚਨ ਮੰਨ, ਬਚਨ ਮੰਨ ਤੋਂ ਗਿੱਦੜ ਵਾਂਗੂ ਭੱਜ ਗਏ ਜਾਂ ਪਖੰਡ ਦਿਖਾਇਆ, ਬਚਨ ਨਾ ਮੰਨਿਆ ਡਿੰਬ ਪੁੱਤਰਾਂ ਨੇ ਐਸਾ ਕਰਤਾ, ਬਚਨ ਨਾ ਪਾਲੇ ਮਹਾਰਾਜ ਜੀ ਦੇ, ਕਿਹਾ ਸੀ ਨਾ ਸੰਗਤ ਆਈ ਆਓ ਉਹ ਕਿੱਕਰਾਂ ਨੂੰ ਮਿਠਾਈਆਂ ਲੱਗਣ ਤੜਕੇ ਝਾੜ ਦਿਓ, ਮਿਠਾਈ ਲੱਗੀ ਹੈ, ਪੁੱਤਰਾਂ ਨੇ ਸੋਚਿਆ ਪਿਤਾ ਜੀ ਬਿਰਧ ਹੋ ਗਏ ਇਹਨਾਂ ਦੀ ਉਮਰ ਵੱਡੀ ਦੀ ਹੋਣ ਕਰਕੇ ਨਾ, ਇਸ ਕਰਕੇ ਹੁਣ ਮਹਾਰਾਜ ਪਿਤਾ ਜੀ ਕਿਤੇ ਮਿਠਾਈਆਂ ਦਰਖਤਾਂ ਨੂੰ ਲੱਗੀਆਂ ਨੇ ਭਲਾ, ਬੁੱਧੀ 'ਤੇ ਤੋਲਿਆ ਉਸ ਬਚਨ ਨੂੰ ਅਤੇ ਮਿਠਾਈਆਂ ਦਾ ਹਲਵਾਈ ਬਣਾਉਂਦੇ ਨੇ, ਜਦੋਂ ਲੈਣੇ ਕਰਨੀ ਕਿਹਾ ਵੀ ਨਹੀਂ ਮਹਾਰਾਜ ਸਾਰਾ ਹੀ ਕਰਨ ਲੱਗੇ ਸੀ ਦਰਖਤਾਂ 'ਤੇ ਚੜ੍ਹ ਕੇ, ਦੱਸੋ ਮਹਾਰਾਜ ਹਲੂਣ ਦੇ ਆ ਹਲੂਣ ਦੇ ਹਲੂਣਾਂ 'ਤੇ ਮਿਠਾਈਆਂ ਡਿੱਗੀਆਂ ਸੰਗਤ ਨੂੰ ਛਕਾਈਆਂ, ਉਹ ਬਚਨ ਮੰਨਣ ਦੀ ਗੱਲ ਸੀ। ਹਾਂਜੀ ਇਉਂ ਫੇਲ ਹੋਏ, ਹਾਂਜੀ
ਬਾਣੀ ਮੁੱਖੋਂ ਉਚਾਰੀਏ।
ਇੱਥੇ ਕਰਤਾਰਪੁਰ ਸਾਹਿਬ ਬੈਠ ਕੇ ਮਾਂ ਨੇ ਬਾਣੀ ਬਹੁਤ ਉਚਾਰੀ ਹੈ। ਆ ਜਿਹੜੇ ਮਾਰੂ ਸੋਲੇ ਨੇ ਨਾ, ਇਹ ਕਰਤਾਰਪੁਰੇ ਉਚਾਰੇ ਨੇ, ਅਤੇ ਹੋਰ ਵੀ ਬਾਣੀ ਉਚਾਰੀ ਆ ਉੱਥੇ। ਹਾਂਜੀ,
ਹੋਏ ਰਸਨਾਈ ਮਿਟੇ ਅੰਧਾਰਾ,
ਮਿਟੇ ਦਲਾਮ ਅੰਧਾਰਾ ਪਾਠ, ਅੱਗੇ ਕੋਲ ਅੰਧਾਰਾ ਹੋਊਗਾ, ਮੁੱਖ ਪਾਠ ਅੰਧਾਰਾ ਹੀ ਹੈ। ਹਾਂਜੀ, ਪ੍ਰਕਾਸ਼ ਹੋਇਆ ਮਰਚੇ ਬਾਣੀ ਉਚਾਰੀ ਹੋਵੇ, ਪ੍ਰਕਾਸ਼ ਕਿਵੇਂ ਨਾ ਹੋਵੇ ਕਿ ਬਾਣੀ ਪ੍ਰਕਾਸ਼ ਰੂਪ ਹੈ, ਗਿਆਨਮਈ ਹੈ, ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ। ਅੱਗੇ
ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਪੁਨਕਾਰਾ।
ਹਾਂ, ਉੱਥੇ ਰੋਜ਼ ਗਿਆਨ ਦੀ ਗੋਸ਼ਟ ਹੁੰਦੀ ਹੈ, ਸੰਤਾਂ ਨਾਲ ਚਰਚਾ ਹੁੰਦੀਆਂ ਨੇ ਕਰਤਾਰਪੁਰ ਸਾਹਿਬ ਵਿਖੇ, ਅਤੇ ਅਨਹਦ ਸ਼ਬਦ ਦੀਆਂ ਧੁਨਾਂ ਜਿਹੜੀਆਂ ਨੇ ਉੱਠ ਰਹੀਆਂ ਨੇ, ਕੀਰਤਨ ਹੁੰਦਾ ਰੋਜ਼। ਹਾਂਜੀ, ਹੋਰ ਕੀ ਕੁਛ ਉੱਥੇ ਦੀ ਕੀ ਮਰਯਾਦਾ ਮਾਰੇ ਬੰਨੀ,
ਸੁੰਦਰ ਆਰਤੀ ਗਾਈਏ।
ਹਾਂ, ਸੋਦਰ ਦਾ ਪਾਠ ਵੀ ਹੁੰਦਾ, ਇਕੱਠਾ ਪਾਠ ਹੋਣਾ ਸੋਦਰ, ਜਦੋਂ ਆਪਾਂ ਸ਼ੁਰੂ ਕਰਦੇ ਹਾਂ ਸੋਦਰ ਅਤੇ ਇਹਦਾ ਉੱਥੇ ਅੱਖ ਵੱਖਰਾ ਹੈ, ਪਰ ਬਾਣੀ ਦਾ ਸਿਰਲੇਖ ਦੱਸ ਰਹੇ ਨੇ। ਉੱਥੇ ਸੋਦਰ ਦਾ ਪਾਠ ਹੁੰਦਾ ਰਹਿਰਸ ਦੇ ਵੇਲੇ, ਗੁਰੂ ਨਾਨਕ ਸਾਹਿਬ ਦੇ ਵੇਲੇ ਨਿਯਮ ਸੀ ਜਿਹੜੀ ਰਹਿਰਸ ਪੜ੍ਹੀ ਜਾਂਦੀ ਸੀ, ਚਾਰ ਸ਼ਬਦ ਪੜ੍ਹੇ ਜਾਂਦੇ ਸੀ ਮਹਾਰਾਜ ਦੇ ਵੇਲੇ, ਉਦੋਂ ਇੰਨੀ ਸੋਦਰ ਦਾ ਪਾਠ ਸੀ। ਇੱਕ ਤਾਂ ਸੋਦਰ ਤੇਰਾ ਕਿਹਾ ਸੋ ਕਰਕੇ ਇਹ, ਇੱਕ ਸੁਣ ਵੱਡਾ ਕਿਹਾ ਸਭ ਕੋਏ, ਇੱਕ ਆਖਾਂ ਜੀਵਾਂ ਵਿਸਰਿਆ ਮਰ ਜਾਓ, ਇੱਕ ਤਾਂ ਸਰਵੜਾ ਪੈਲੇ ਨਿਵਾਸਾ ਪਾਣੀ ਪਾਪ ਤਿਨੇ ਕੀਆ। ਇਹ ਚਾਰ ਸ਼ਬਦਾਂ ਦਾ ਹੀ ਰਹਿਰਸ ਉਸ ਵੇਲੇ ਮਹਾਰਾਜ ਟਾਈਮ 'ਤੇ ਪੜ੍ਹੀ ਜਾਂਦੀ ਸੀ, ਪਰ ਰਹਿਰਸ ਪਰ ਉਦੋਂ ਵੀ ਹੁੰਦੀ ਸੀ ਦੇਖ ਲਓ, ਅਤੇ ਹੁਣ ਆਪਾਂ ਛੱਡ ਜਾਂਦੇ ਹਾਂ ਕਈ ਵਾਰੀ। ਆਪ ਮਹਾਰਾਜ ਨੇ ਕਰਤਾਰਪੁਰ ਦੀ ਮਰਯਾਦਾ ਬੰਨੀ। ਆਰਤੀ ਕੀ ਸੀ? ਸਾਉਣ ਵੇਲੇ ਸੋਲੇ 'ਚ ਦਾ ਪਾਠ, ਸੋਲਾ ਆਰਤੀ ਉਦੋਂ ਉਹਦਾ ਨਾਂ ਸੀ, ਅਤੇ ਇਹਦਾ ਪਾਠ ਹੁੰਦਾ। ਹਾਂਜੀ,
ਅੰਮ੍ਰਿਤ ਵੇਲੇ
ਹੁਣ ਉਦੋਂ ਬਾਅਦ ਜਦੋਂ ਸੁਣਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਬੰਨੀ ਹੈ, ਕਰਤਾਰਪੁਰ ਵਾਲੀ ਬੀੜ ਲਿਖਾਈ ਹੈ, ਫਿਰ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਇਹਦੇ ਸੋ ਕੁਛ ਸ਼ਬਦ ਐਡ ਹੋਰ ਕਰ ਦਿੱਤੇ ਨੇ, ਅਤੇ ਉਹ ਜਿਹੜੇ ਸੀ ਭਾਈ ਪ੍ਰਾਤਮਾ ਨੁਖ ਦੇਹਰੀਆ ਵਾਲਾ, ਤੂੰ ਕਰਤਾ ਸਚਾਨ ਮੈਡਾ ਸਾਈਂ, ਇਉਂ ਇਹ ਇੱਥੋਂ ਤੱਕ ਰਹਿਰਾ ਸੁਣ ਲੱਗੀ ਜਦੋਂ ਪੰਜਵੇਂ ਪਾਤਸ਼ਾਹ ਨੇ ਮਿਲੇ। ਫਿਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਸਾਹਿਬ ਜੋ ਬੀੜ ਲਿਖਾਈ ਜਿਹੜੀ ਦਮਦਮਾ ਸਾਹਿਬ ਵਿਖੇ, ਉਹ ਬੀੜ ਵਿੱਚ ਫਿਰ ਜਿਹੜੇ ਸੀ ਨੌ ਸ਼ਬਦਾਂ ਦਾ ਰਹਿਰਾ ਜਿਹੜੀ ਸੀ ਬਣਾ ਦਿੱਤੀ ਕਲਗੀਧਰ ਜੀਆਂ ਨੇ। ਫਿਰ ਮਨੀ ਸਿੰਘ ਸਾਹਿਬ ਜੀ ਨੂੰ ਹੁਕਮ ਕੀਤਾ ਜੋ ਅੰਮ੍ਰਿਤਸਰ ਸਾਹਿਬ ਆਏ ਨੇ ਕਿ ਇਹ ਤੁਸੀਂ ਮਰਯਾਦਾ ਜਿਹੜੀ ਹੁਣ ਅੱਗੇ ਨਾਲ ਚੌਪੀ ਸਾਹਿਬ ਦਾ ਪਾਠ ਤੇਰਾ ਕੀਤਾ ਜਾਤੋਂ ਨਾ ਹੀ ਸਾਰੀਆਂ ਚੌਪੀਆਂ ਦੇ ਨਾਲ ਨਾਲ ਅੰਤਰਗੁਣ ਆਰਾਧਣਾ, ਜਾਂ ਇਉਂ ਕਹਿ ਲਓ ਵੀ ਜਿਹੜੀ ਮਨੀ ਸਿੰਘ ਸਾਹਿਬ ਜੀ ਨੇ ਪੰਜ ਗ੍ਰੰਥੀ ਲਿਖੀ ਉਹਦੇ ਵਿੱਚ ਜਿੰਨੀ ਸਾਰੀ ਰਹਿਸ ਸੰਪੂਰਨ ਹੈ, ਅਤੇ ਉਹਦਾ ਪਾਠ ਆਪ ਕਲਗੀਧਰ ਜੀ ਨੇ ਭਾਈ ਮਨੀ ਸਿੰਘ ਨੂੰ ਹੁਕਮ ਕਰਕੇ ਪੰਥ ਵਿੱਚ ਪ੍ਰਚਲਿਤ ਕਰਾਇਆ।
ਅੰਮ੍ਰਿਤ ਵੇਲੇ ਜਾਪ ਉਚਾਰਾ,
ਅੰਮ੍ਰਿਤ ਵੇਲੇ ਉੱਠ ਕੇ ਫਿਰ ਜਪਜੀ ਸਾਹਿਬ ਦਾ ਪਾਠ ਉੱਥੇ ਕਰਤਾਰਪੁਰ ਸਾਹਿਬ ਬਾਰੇ ਕਰਾਉਣਾ ਕੀਤਾ।
ਗੁਰਮੁਖ ਭਾਰ ਅਥਰਵਨ ਤਾਰਾ,
ਜੇ ਇੱਦਾਂ ਪੜਾਂਗੇ ਨਾ ਬਹੁਤ ਉਲਟ ਅਰਥ ਹੋ ਜੂ ਜੇ ਭਾਰ 'ਤੇ ਵਿਸ਼ਰਾਮ ਕਰਾਂਗੇ। ਗੁਰਮੁਖ ਭਾਰ ਕੀ? ਗੁਰਮੁਖ ਬੋਝ ਰੂਪ ਨੇ ਸੰਸਾਰ 'ਤੇ, ਪਾਪਾਂ ਦਾ ਬੋਝ ਆਉਂਦਾ ਗੁਰਮੁਖਾਂ ਕੋਲ, ਗੁਰਮੁਖ ਆਦੇ ਹੋਏ ਫਿਰ, ਇਸ ਲਈ ਬਹੁਤ ਜ਼ਰੂਰੀ ਵਿਸ਼ਰਾਮ ਹੈ ਪਾਠ, ਗੁਰਮੁਖ 'ਤੇ ਵਿਸ਼ਰਾਮ ਕਰਾਂਗੇ। ਗੁਰਮੁਖ ਭਾਰ ਅਥਰਵਨ ਤਾਰਾ, ਗੁਰਮੁਖ ਕੌਣ? ਗੁਰੂ ਨਾਨਕ ਸਾਹਿਬ ਜੀਆਂ ਨੇ, ਜਿਹੜਾ ਅਥਰਵਨ ਵੇਦ ਸੀ ਉਹਦੇ ਕਰਮ ਕਾਂਡ ਦਾ ਭਾਰ ਉਤਾਰ ਦਿੱਤਾ ਨਾਮ ਦਾ ਬਖਸ਼ਿਸ਼ ਕਰਕੇ, ਉਹ ਬੋਝ ਨਹੀਂ ਰਹਿ ਗਿਆ। ਹਾਂਜੀ, ਵੀ ਆਹ ਕਰਮ ਕੀਤਾ ਅਥਰਵ ਵੇਦ ਵਾਲੇ ਹੀ ਮੁਕਤੀ ਹੋਵੇਗੀ, ਨਾਮ ਨੂੰ ਪ੍ਰਧਾਨਤਾ ਬਖਸ਼ ਕੇ ਮਨ ਨੇ ਇਹ ਭਾਰ ਉਤਾਰ ਦਿੱਤਾ ਗੁਰਮੁਖਾਂ ਦੇ। ਜਾਂ ਕਹਿ ਲਓ ਵੀ ਅਥਰਵਨ ਨਾਮ ਅਸਹਿ ਭਾਰ ਦਾ ਵੀ ਹੁੰਦਾ ਹੈ ਦੂਜਾ ਅਰਥ, ਅਥਰਵਨ ਅਸਹਿ ਭਾਰ, ਪਾਪਾਂ ਦਾ ਅਸਹਿ ਭਾਰ ਜਿਹੜਾ ਸੀ ਭਾਈ ਤਾਰ ਦਿੱਤਾ ਵਾਲੇ ਗੁਰਮੁਖ ਬਣਾ ਦਿੱਤੇ, ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਹਾਂਜੀ, ਪੜ੍ਹੋ ਦੋ ਪੰਕਤੀਆਂ ਸਵਾਲ ਸਰ। ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ, ਗੁਰਮੁਖ ਭਾਰ ਅਥਰਵਨ ਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।